truck boy Lincoln X-ray 985 to come back up heading forward.
ਹਾਂਜੀ ਵੀਰੇ, ਪਹਿਲਾਂ ਤਾਂ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਪੰਜਾਬੀ ਪੋਡ 'ਤੇ ਵੈਲਕਮ, ਜਿੱਥੇ ਆਪਾਂ ਬਹੁਤ ਹੀ ਦਿਲਚਸਪ ਲੋਕਾਂ ਨੂੰ ਆਪਾਂ ਉਹਨਾਂ ਦਾ ਮਾਇੰਡ ਪੜ੍ਹਦੇ ਹਾਂ। ਆਪਣੇ ਕੋਲ ਮਸ਼ੀਨ ਨਹੀਂ ਹੈਗੀ ਮਾਇੰਡ ਪੜ੍ਹਨ ਵਾਲੀ,
ਹਾਂਜੀ ਹਾਂਜੀ,
ਪਰ ਆਪਾਂ ਕੁਐਸਚਨ ਦੇ ਰਾਹੀਂ ਉਹਨਾਂ ਦਾ ਮਾਇੰਡ ਪੜ੍ਹਦੇ ਹਾਂ। ਅਤੇ ਇਹਦੇ ਵਿੱਚ ਹੋਪਫੁਲੀ ਆਪਣੇ ਦੇਖਣ ਵਾਲਿਆਂ ਨੂੰ ਬਹੁਤ ਚੀਜ਼ਾਂ, ਸਾਡਾ ਪਰਪਜ਼ ਵੀ ਇਹੀ ਹੈ ਕਿ ਸਿੱਖਣ ਨੂੰ ਮਿਲੇ ਦੇਖਣ ਵਾਲਿਆਂ ਨੂੰ, ਅਤੇ ਨਾਲ ਆਪਾਂ ਥੋੜ੍ਹੀ ਇੰਟਰਟੇਨਮੈਂਟ ਵੀ ਰੱਖਾਂਗੇ ਤਾਂ ਕਿ ਥੋੜ੍ਹਾ ਫਨ ਹੋਵੇ ਅਤੇ ਨਾਲ ਦੀ ਨਾਲ ਆਪਾਂ ਸਿੱਖਦੇ ਵੀ ਰਹੀਏ। ਸੋ ਦੋਨੀ ਚੀਜ਼ਾਂ ਨੇ। ਅਤੇ ਅੱਜ ਆਪਣੇ ਨਾਲ ਗੈਸਟ ਨੇ ਜਿਵੇਂ ਕਿ ਤੁਹਾਨੂੰ ਪਤਾ ਜਸਕਰਨ ਸਿੰਘ, ਅਤੇ ਹੁਣ ਉਹਦਾ ਨਾਮ ਸਨੀ ਆ।
ਬਿਲਕੁਲ,
ਹਾਂਜੀ,
ਪਹਿਲਾਂ ਵੀ ਸਨੀ,
ਪਹਿਲਾਂ ਵੀ ਸਨੀ,
ਪਹਿਲਾਂ ਵੀ ਸਨੀ, ਅੱਛਾ ਪਹਿਲਾਂ ਵੀ ਸਨੀ ਸੀ,
ਇਹ ਸਾਰੇ ਸਨੀ ਨਾ ਜਾਣਦੇ ਆ।
ਓਕੇ, ਮਹਾਂ ਤਾਂ ਕਦੇ ਆਸਟ੍ਰੇਲੀਆ ਆ ਕੇ ਜਸਕਰਨ ਸਿੰਘ ਤੋਂ
ਨਾ ਨਾ
ਸਨੀ ਬਣ,
ਸ਼ੁਰੂ ਤੋਂ ਹੀ ਸਨੀ।
ਓਕੇ, ਅਤੇ ਤੁਹਾਡਾ ਵੀਰੇ ਪਵ ਚੀਮਾ।
ਹਾਂਜੀ, ਬਵਨੀਤ
ਚੀਮਾ, ਬਵਨੀਤ,
ਬਵਨੀਤ ਸਿੰਘ ਚੀਮਾ, ਸਕਰੀਨ ਨੇਮ ਪਵ ਚੀਮਾ ਮੁੰਡੇ ਦਾ। ਚਲੋ ਦੱਸੋ,
ਭਵਨੀਤ ਉਦਾਂ, ਪਰ ਇੱਥੇ ਭੱਬਾ ਨਾਲ ਬੁਲਾਉਣਾ ਔਖਾ, ਫਿਰ
ਭਵਨੀਤ
ਪੈਪ ਕਹਿ ਦਿੰਦੇ ਹਰ ਗੋਰੇ, ਥੋੜਾ ਸਲੈਂਗ ਛੱਡ ਕੇ।
ਸੋ ਮੈਨੂੰ ਪਹਿਲਾਂ ਤਾਂ ਐਂ ਦੱਸੋ ਕਿ ਤੁਹਾਡੀ ਜਰਨੀ ਕਿਵੇਂ ਰਹੀ ਆ ਆਸਟ੍ਰੇਲੀਆ ਤੱਕ, ਤੁਸੀਂ ਕੌਣ ਹੋ, ਅਤੇ ਇੱਕ ਇੱਕ ਕਰਕੇ ਦੱਸਿਓ ਪਲੀਜ਼।
ਹਾਂਜੀ, ਮੈਂ ਜਰਨੀ ਤਾਂ ਓਬਵੀਅਸਲੀ ਹੁਣ 8 ਸਾਲ ਹੋ ਗਏ ਆ, 2015 'ਚ ਆਏ ਸੀਗੇ, ਅਤੇ ਓਬਵੀਅਸਲੀ ਮੋਸਟਲੀ ਸਾਡਾ ਸੇਮ ਸਨੈਰੀ ਹੁੰਦਾ, ਸਾਰੇ ਸਟੂਡੈਂਟ ਵੀਜ਼ੇ ਦੇ ਆਉਂਦੇ ਆ।
ਹਾਂਜੀ,
ਅਤੇ ਕੋਈ ਪੜ੍ਹ ਲਿਖ ਜਾਂਦੇ ਆ,
ਕੀ ਕਹਿਣਾ ਮਤਲਬ,
ਕੋ ਪੜਨਾ ਚਾਹੁੰਦੇ ਆ,
ਇੱਥੇ ਸਣੀ ਹਾਲ ਕਿਉਂ ਵੇਖੰਦੇ ਆ,
ਮਤਲਬ ਐਂਡ ਆਫ ਦਾ ਡੇ ਹੋਈ ਆ ਵੀ ਸਾਰਿਆਂ ਨੂੰ ਇਸ ਐਂਡ ਆਫ ਦਾ ਡੇ ਵੀ ਸਕਸੈਸਫੁਲ ਹੋਣਾ ਵਾ। ਹਰ ਇੱਕ ਦਾ ਤਰੀਕਾ, ਹਰ ਇੱਕ ਦੀ ਸੜਕ ਵੱਖਰੀ ਆ ਉੱਧਰ ਨੂੰ ਜਾਣ ਵਾਲੀ, ਕਿਸੇ ਦੀ ਪੜ੍ਹਾਈ ਵੱਲੋਂ ਆ,
ਕਈ ਕਈ ਲੋਕ ਉੱਥੇ ਜ਼ਿਆਦਾ ਪੜ੍ਹ ਲੈਂਦੇ ਆ ਫਿਰ ਵੀ ਇੱਥੇ ਆ ਜਾਂਦੇ, ਕਈ ਨਹੀਂ ਪੜ੍ਹਦੇ ਉਹ ਵੀ ਆ ਜਾਂਦੇ,
ਇਹ ਵੀ ਗੱਲ ਸਹੀ ਆ।
ਐਂਡ ਆਫ ਦਾ ਡੇ ਤੇ ਇੱਥੇ ਜਿਹੜਾ ਮਿਹਨਤ ਕਰਦਾ ਵਾ ਉਹ ਹੀ ਲੌਂਗ ਰਨ ਸਕਸੈਸਫੁਲ ਰਹਿੰਦਾ।
ਆਸਟ੍ਰੇਲੀਆ ਕਿਉਂ ਚੂਜ਼ ਕੀਤਾ?
ਟੂ ਬੀ ਓਨੈਸਟ, ਚੂਜ਼ ਆਪਾਂ ਇੰਡੀਅਨ ਮਾਈਂਡਸੈਟ ਆ,
ਮੈਂ ਤਾਂ ਐਂ ਕਹੂੰਗਾ ਵੀ ਇਹਨੇ ਮੈਨੂੰ ਚੂਜ਼ ਕੀਤਾ,
ਮੈਂ ਦੱਸਦਾ ਵਾਂ, ਮੈਂ ਦੱਸਦਾ ਆਸਟ੍ਰੇਲੀਆ ਨੇ ਇਹਨੇ ਕਿਉਂ ਚੂਜ਼ ਕੀਤਾ, ਕਿਉਂਕਿ ਦੋ ਵਾਰੀ ਇਹਦੀ ਆਲਰੇਡੀ ਕੈਨੇਡਾ ਦੀ ਰਿਫਿਊਜ਼ਲ ਆ ਗਈ ਸੀ, ਇਹਦੇ ਕੋਈ ਹੋਰ ਆਪਸ਼ਨ ਨਹੀਂ ਹੈਗੀ ਸੀ, ਤਾਂ ਕਰਕੇ
ਨਿਊਜ਼ੀਲੈਂਡ ਵੀ ਸੀਗੀ,
ਨਿਊਜ਼ੀਲੈਂਡ ਵੀ ਸੀਗੀ, ਪਰ ਆਸਟ੍ਰੇਲੀਆ ਬੈਟਰ ਆਪਸ਼ਨ।
ਤੁਹਾਨੂੰ ਕਹਿਣ ਦਿਆਂ ਵੀ
ਨੈਵਰ ਗਿਵ ਅਪ, ਇਹੀ ਕਹਿ ਰਹੇ ਸੀ,
ਮਤਲਬ ਵੀ ਆਪਾਂ ਉਹ ਤੋਂ ਪਿੱਛੇ ਚੱਲ ਜੀ, ਆਪਾਂ 10th ਕਰਦੇ ਹਾਂ, ਯਾਰਾਂ ਦੋਸਤਾਂ ਕੀ ਲਿਆ ਨੈ ਨੋਨ ਮੈਡੀਕਲ ਲਈ, ਚਲੋ ਆਪਾਂ ਵੀ ਲੈ ਲਈ ਹੈ ਨਾ, ਮੈਡੀਕਲ ਨਹੀਂ ਆਪਣੇ ਕੋਲ, ਮੈਡੀਕਲ ਨਹੀਂ ਹੋਣੀ, ਚੱਲ ਆਪਾਂ ਕਮਰਸ ਲੈ ਲਈਏ, ਨਹੀਂ ਤਾਂ ਆਰਟਸ 'ਤੇ ਹੈਗੀ ਆ, ਉਹ ਕਰਦੇ ਕਰਾਉਂਦੇ ਫਿਰ ਫਿਰ ਯਾਰ ਦੋਸਤਾਂ ਨੂੰ, ਚਲੋ ਬਾਹਰ ਜਾਣਾ ਸਾਰਿਆਂ ਨੂੰ ਹੁੰਦਾ ਵਾ,
ਹਾਂਜੀ,
ਖਾਸ ਕਰਕੇ ਪੰਜਾਬ 'ਚ
ਜੀ,
ਅਤੇ ਫਿਰ ਹਾਂ ਤੂੰ ਕਿੱਥੇ ਚੱਲਿਆ, ਆ ਜਾ ਆਪਾਂ ਕੈਨੇਡਾ ਚੱਲੀਏ, ਮੇਰਾ ਆਹ ਰਹਿੰਦਾ ਵਾ, ਮੇਰੇ ਮੇਰਾ ਕਜ਼ਨ ਰਹਿੰਦਾ, ਮੇਰਾ ਭਰਾ ਰਹਿੰਦਾ, ਮੇਰਾ ਦੋਸਤ ਰਹਿੰਦਾ ਨਾ, ਅਤੇ ਮੈਂ ਵੀ ਇੱਦਾਂ ਹੀ ਸੋਚਿਆ ਆ ਜਾਓ ਚਲੋ ਕੈਨੇਡਾ ਚੱਲੀਏ, ਪਰ ਉਹ ਤੁਸੀਂ ਕੁਛ ਹੋਰ ਸੋਚਿਆ ਹੁੰਦਾ ਵਾ, ਪਰ ਆਸਟ੍ਰੇਲੀਆ ਕੈਨੇਡਾ 8 ਸਾਲ ਬਾਅਦ ਪਤਾ ਲੱਗਾ ਵੀ ਹਾਂਜੀ ਆਊਟ ਆਫ ਆਲ ਅਦਰ ਕੰਟਰੀਜ਼ ਵੀ ਕੈਨੇਡਾ, ਅਮਰੀਕਾ, ਇੰਗਲੈਂਡ,
ਆਸਟ੍ਰੇਲੀਆ ਬੈਸਟ ਆ,
ਆਸਟ੍ਰੇਲੀਆ ਬੈਸਟ ਆ,
ਬੈਸਟ ਆ
ਆਊਟ ਆਫ ਆਸਟ੍ਰੇਲੀਆ ਪਰਥ, ਜਿਹਨੇ ਨਵਾਂ
ਜਿਹਨੇ ਗਰੋ ਬੈਸਟ ਆ ਆਸਟ੍ਰੇਲੀਆ।
ਆਸਟ੍ਰੇਲੀਆ ਜੇ ਆਪਾਂ ਕਹੀਏ ਕਿ ਵੀ ਬੈਟਰ ਓਪਰਚੁਨਿਟੀਜ਼ ਆਪਣੇ ਕੋਲ ਹੈਗੀਆਂ ਵਾ, ਅਤੇ ਸਟੱਡੀ ਵਧੀਆ ਵਾ, ਅਤੇ ਪਲੱਸ
ਆਪਾਂ ਨੂੰ
ਜਿਹੜੀ ਕੀਤੀ ਨਹੀਂ, ਕੀਤੀ ਆ 2 ਸਾਲ ਕੀਤੀ
ਆ, ਯਾਰ ਇਦਾਂ ਨਾ ਮੋਟੀਵੇਟ ਕਰਨਾ ਇਹ ਸਟੂਡੈਂਟਸ ਨੂੰ।
ਅੱਛਾ ਅੱਛਾ,
ਨਹੀਂ ਆਪਾਂ ਕਹਿੰਦੇ ਹਾਂ ਜੋਬਸ ਦੇ ਕਹਿੰਦੇ ਪੇ ਰੇਟ ਜ਼ਿਆਦਾ ਵਧੀਆ ਆ ਗਏ ਇੱਥੇ, ਬੈਟਰ ਦੈਨ ਵੀ ਕਹਿੰਦੇ ਆ ਕੈਨੇਡਾ ਤੋਂ।
ਹਾਂਜੀ ਹਾਂਜੀ ਹਾਂਜੀ, ਬਰਫ ਬੜੀ ਹੁੰਦੀ ਆ, ਕਈ ਵਾਰੀ ਏਦਾਂ ਲੱਗਦਾ ਕਿ ਕੈਦ ਚ ਰਹਿ ਰਹੇ, ਉਹਦੇ ਨਾਲ ਮੈਂਟਲ ਹੈਲਥ ਬਹੁਤ ਫਰਕ ਪੈਂਦਾ, ਆਪਣੇ ਇੱਥੇ ਇਸ਼ੂ ਨਹੀਂ ਹੈਗਾ।
ਇੱਥੇ ਵੀ ਤੁਸੀਂ ਕਹਿ ਸਕਦੇ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਆਉਂਦੇ ਹਾਂ, ਹੁਣ ਸਾਨੂੰ ਪਤਾ ਨਹੀਂ ਕਿ ਇੱਕ ਘਰ 'ਚ ਕਿੰਨੇ ਜਾਣੇ ਰਹਿ ਰਹੇ ਆ, ਕਿਉਂਕਿ ਸਾਰੇ ਜਾਣੇ ਜਦੋਂ ਆਉਂਦੇ ਵੀ ਰੈਂਟ ਘੱਟ ਤੋਂ ਘੱਟ ਹੋਵੇ, ਸਟਰਗਲਿੰਗ ਮੋਡ 'ਤੇ ਬੰਦਾ ਹੁੰਦਾ ਵਾ।
ਨਹੀਂ ਪੇ ਫਿਰ ਵੀ ਆਪਾਂ ਉਹ ਐਸਪੈਕਟ ਤੋਂ ਬਾਕੀ ਕੰਟਰੀ ਜਿਵੇਂ ਕੈਨੇਡਾ, ਕਿਸੇ ਨੂੰ ਮਾੜਾ ਚੰਗਾ ਨਹੀਂ, ਚਲੋ ਆਪਾਂ ਕਹਿਣ ਦੇ ਵੀ ਅਸੀਂ ਚੰਗੇ ਹਾਂ ਅਤੇ ਤੁਸੀਂ ਮਾੜੇ ਜੇ, ਪਰ ਜਿਵੇਂ ਬੇਸਮੈਂਟਾਂ ਨਾਲੋਂ ਇੱਥੇ ਲਾਈਫ ਸਟਾਈਲ ਇੱਦਾਂ ਵੀ ਵਧੀਆ ਵੀ ਸਾਰੇ ਪ੍ਰੋਪਰ ਘਰ 'ਚ ਰਹਿੰਦੇ ਆ, ਉਹ ਤੁਹਾਡੇ 'ਤੇ ਆ ਵੀ ਤੁਸੀਂ ਹੁਣ 10 ਜਣੇ ਰੱਖੋ ਭਾਵੇਂ 4 ਰੱਖੋ, ਸਾਡੇ ਤੋਂ ਪਹਿਲਾਂ ਜਿਹੜੀ ਜਨਰੇਸ਼ਨ ਆਈ ਆ ਮੈਨੂੰ ਲੱਗਦਾ ਉਹ 10-10 ਜਣੇ ਵੀ ਰਹਿੰਦੇ ਰਹੇ ਸਿਡਨੀ, ਮੈਲਬਨ, ਜਿੰਨਾ ਕੁ ਅਸੀਂ ਆਏ ਸੀਗੇ,
ਅਸੀਂ ਵੀ ਜ਼ਿਆਦਾ ਆਏ ਸੀ, 8-9 ਜਣੇ ਰਹਿੰਦੇ,
8-8 ਜਣੇ ਹੁਣ ਉਹ ਚੀਜ਼ਾਂ ਘਟੀ ਜਾਂਦੀਆਂ, ਸਾਰਿਆਂ ਨੂੰ ਹੁੰਦਾ ਵੀ ਯਾਰ ਪੈਸੇ ਵੀ ਕਮਾਉਣ ਡਿਆ, ਮਿਹਨਤਾਂ ਵੀ ਕਰਨ ਡਿਆ, ਜੇ ਆਪਾਂ ਨੂੰ ਫਿਰ ਸੁੱਖ ਚੈਨ ਨਾਲ ਆਪਾਂ ਰਹਿ ਨਹੀਂ ਸਕਦੇ ਪ੍ਰੋਪਰ, ਹੈ ਨਾ, ਫਿਰ ਕੀ ਫਾਇਦਾ ਇੰਨੀ ਮਿਹਨਤ ਕਰਨ ਦਾ।
ਸੁੱਖ ਚੈਨ ਕੌਣ ਹੈ?
ਸੁੱਖ ਚੈਨ
ਇਹਦਾ ਬ੍ਰਦਰ ਨਾ ਸੁਖਚੈਨ ਉਹਦੀ ਗੱਲ ਕਰ ਰਿਹਾ
ਮੈਂ ਕਿਹਾ ਦੋ ਜਾਣੇ
ਨਹੀਂ ਇਹ ਉਹਦੇ ਕੋਲ ਆਇਆ ਸੀ ਨਾ ਤਾਂ ਕਰਕੇ ਜੋ ਸੁਖਚੈਨ ਦੇ ਨਾਲ ਰਹਿ ਨਹੀਂ ਸਕਦੇ
ਤੇ ਆਪਾਂ ਅੱਛਾ ਮੁੱਕਦੀ ਗੱਲ ਤੁਹਾਨੂੰ ਸੁਖ ਤੇ ਚੈਨ ਲੱਭ ਗਏ
ਲੱਭ ਹਾਜੀ ਵੀ ਲੱਭ ਰਹੇ ਆ
ਲੱਭ ਰਹੇ ਮੈਂ ਤੁਹਾਨੂੰ ਪਹਿਲਾਂ ਦੱਸਾਂ ਇਹ ਦੋਵੇਂ ਇੱਕੋ ਸਕੂਲ ਚ ਪੜੇ ਆ ਪਿਛਲੇ
ਸ਼ੁਰੂ ਤੋਂ ਹੀ
ਓਕੇ ਇਹ ਤਾਂ ਤੁਸੀਂ ਮੈਨੂੰ ਹਿਸਟਰੀ ਦੱਸੀ ਨਹੀਂ
ਤਾਂ ਹੀ ਉਹ ਗੱਲ
ਤੇ ਆਪਾਂ ਨਹੀਂ ਉਹ ਗੱਲ ਆਏਗੀ ਉਹ ਗੱਲ ਆਏਗੀ ਹਜੇ
ਵੀ ਫਿਰ ਮੈਂ ਕਿਹਾ ਵੀ ਕੈਨੇਡਾ ਤੇ ਚਲੋ ਨਹੀਂ ਬਣਿਆ ਸਬਾਬ ਬਣਾ
ਹਾਂਜੀ
ਤੇ ਫਿਰ ਮੈਂ ਇਹਨੂੰ ਪੁੱਛਿਆ
ਜਦੋਂ ਪੇਪਰਾਂ ਤੇ ਟਾਈਮ ਹੁੰਦੇ ਸੀਗੇ ਸਾਨੂੰ ਕਹਿੰਦੇ ਚਲੀਏ ਆਪਾਂ ਖੇਡੀਏ
ਨਹੀਂ
ਨਹੀਂ ਗੁੱਡੀਆਂ ਡਾਈਏ ਤੇ ਨਾਲ ਇਹਨੂੰ ਪੇਪਰ ਆ ਜਾਂਦੇ ਸੀਗੇ ਆਸਟ੍ਰੇਲੀਆ ਤਾਂ ਵਧੀਆ ਲੱਗਦਾ ਕਿਉਂਕਿ ਇੱਥੇ ਕੋਈ ਕਹਿੰਦੇ
ਸਿਫਾਰਿਸ਼
ਨਹੀਂ ਚੱਲਦੀ
ਸਹੀ ਗੱਲ ਆ ਤੁਹਾਡੀ ਕਿੱਦਾਂ ਚੈਲੰਜਸ ਕਿੱਦਾਂ ਆਏ ਫਿਰ ਪਹਿਲੀ ਰੀਆਂ ਆ ਗਏ
ਚੈਲੰਜਸ ਵੇਖੋ ਕੰਪਲੀਟਲੀ ਡਿਫਰੈਂਟ ਐਟਮੋਸਫੇਅਰ ਆ ਵਰਕ ਵਾ ਕਲਚਰ ਕੰਪਲੀਟ ਡਿਫਰੈਂਟ ਆ ਐਜੂਕੇਸ਼ਨ ਕੰਪਲੀਟਲੀ ਡਿਫਰੈਂਟ ਆ ਅਸੀਂ ਉੱਥੇ ਕਿਤਾਬਾਂ ਕਾਲੀਆਂ ਰੱਟੇ ਲਾਉਣੇ ਇਹ ਚੀਜ਼ਾਂ ਉੱਦਾਂ ਹੈ ਨਾ ਪੜ੍ਹਦੇ ਰਹੇ ਇੱਥੇ ਮੋਰ ਪ੍ਰੈਕਟੀਕਲ ਆ ਸਭ ਕੁਛ ਔਨਲਾਈਨ ਆ ਅਤੇ ਉਹ ਚੀਜ਼ ਉਹ ਸਭ ਤੋਂ ਵੱਡਾ ਡਿਫਰੈਂਸ ਆ ਫਿਰ ਬਾਅਦ 'ਚੋਂ ਵਰਕ ਲਾਈਫ ਹੈ ਨਾ ਉੱਥੇ ਆਪਾਂ ਕਿ ਕੋਈ ਉੱਥੇ ਉਦੋਂ ਹੀ ਕੰਮ ਕਰਦਾ ਇੰਡੀਆ 'ਚ ਜਦੋਂ ਪੜ੍ਹ ਲਿਖ ਜਾਵੇ ਡਿਗਰੀ ਆ ਜੇ ਜਦੋਂ ਜੋਬ ਲਵੇ ਉਦੋਂ ਸਟਾਰਟ ਕਰਦਾ ਅਸਲ ਕੰਮ ਕਰਨਾ
ਹਾਂਜੀ
ਇੱਥੋਂ ਦਾ ਕਲਚਰ ਇੱਦਾਂ ਵੀ ਤਾਂ ਨਾਲ ਨਾਲ ਕੰਮ ਵੀ ਕਰਦੇ ਆਪਦੀਆਂ ਫੀਸਾਂ ਕੱਢਣੀਆਂ ਜੋ ਇੱਥੋਂ ਦੇ ਜਿਹੜੇ ਬੋਰਨ ਬਰੋਟ ਆ ਵੀ ਉਹ ਵੀ ਕੰਮ ਕਰਦੇ ਆ ਪੜ੍ਹਾਈ ਜਿਹੜੇ ਬੱਚੇ ਹਾਈ ਸਕੂਲ ਕਿਡਸ ਆ ਉਹ 4 ਵਜੇ ਸਕੂਲ ਫਿਨਿਸ਼ ਕਰਕੇ ਹੰਗਰੀ ਜਾ ਕੇ ਸ਼ਿਫਟ ਲਾਉਂਦੇ ਮੈਕਡੋਨਲ ਸ਼ਿਫਟ ਲਾਉਂਦੇ ਆ ਇਹ ਆਪਾਂ ਨੂੰ ਵੀ ਲੱਗਦਾ ਵੀ ਅੱਜ ਇਨੀਸ਼ਲੀ ਸਾਨੂੰ ਲੱਗਦਾ ਵੀ ਯਾਰ ਆਹ ਕੰਮ ਸਾਡੇ ਲਈ ਨਹੀਂ ਬਣਿਆ ਅਸੀਂ ਕਿਉਂ ਕਰੀਏ ਹੈ ਨਾ ਸਾਡਾ ਮਾਇੰਡ ਸੈਟ ਡਿਫਰੈਂਟ ਸੀਗਾ ਪਰ ਮੈਨੂੰ ਲੱਗਦਾ ਕੰਮ ਨਾਲ ਮੇਨ ਤੁਹਾਡਾ ਚੇਂਜ ਤੁਸੀਂ ਡਿਵੈਲਪ ਜ਼ਿਆਦਾ ਹੁੰਦੇ ਜੇ
ਬਾਕੀ ਇਹ ਗੱਲ ਬਿਲਕੁਲ ਸਹੀ ਹੈ ਮੈਨੂੰ ਲੱਗਦਾ ਉਹਨਾਂ ਨਾ ਛੋਟੇ ਹੁੰਦੇ ਤੋਂ ਕੰਮ ਲਾ ਲੈਂਦੇ ਨੇ ਬੱਚਿਆਂ ਨੂੰ ਅਤੇ ਲੱਗ ਵੀ ਜਾਂਦੇ ਨੇ ਤਾਂ ਉਹਦੇ ਨਾਲ ਇੱਕ ਇੰਡੀਪੈਂਡੈਂਸ ਆਉਂਦੀ ਆ ਇੰਡੀਪੈਂਡੈਂਟਲੀ ਬੰਦਾ ਕਾਫੀ ਚੀਜ਼ਾਂ ਸਿੱਖਦਾ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਫਿਰ ਉਹ ਸਪੈਂਡ ਵੀ ਉਹਦੇ ਹਿਸਾਬ ਨਾਲ ਕਰਦਾ ਉਹ ਵੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਜਿਵੇਂ ਹੁਣ ਆਪਣੇ ਨਾਲ ਪਿਛਲੀ ਵਾਰੀ ਪੋਡਕਾਸਟ 'ਤੇ ਇੱਕ ਹੋਮ ਬਿਲਡਰ ਸੀਗੇ ਅਤੇ ਉਹਨਾਂ ਨੇ ਦੱਸਿਆ ਸੀ ਆਪਦੇ ਉਹਨਾਂ ਦੀ ਮਤਲਬ 8-9 ਸਾਲ ਦੀ ਕੁੜੀ ਆ ਉਹਨੂੰ ਵੀ ਉਹਨਾਂ ਨੇ ਆਪਦੇ ਕੋਲ ਜੋਬ 'ਤੇ ਰੱਖਿਆ ਹੋਇਆ
ਹਾਂਜੀ ਹਾਂਜੀ
ਅਤੇ ਪ੍ਰੋਪਰ ਪ੍ਰੋਫੈਸ਼ਨਲੀ ਕੰਟਰੈਕਟ ਕੀਤਾ ਹੋਇਆ ਉਹਦੇ ਨਾਲ ਅਤੇ ਭਾਵੇਂ ਉਹ ਮਤਲਬ ਜਿਵੇਂ ਉਹਨੇ ਕਰਤਾ ਔਰਗਨਾਈਜ਼ ਕਰਤਾ ਡੈਸਕ
ਛੋਟੀ
ਛੋਟੀ ਚੀਜ਼ਾਂ ਦਾ ਟਾਸਕ ਦਿੱਤਾ
ਇੱਥੇ ਬੱਚਿਆਂ ਨੂੰ ਹਾਂਜੀ ਵੀ ਆਪਦੇ ਜਵਾਕ ਨੂੰ 5 ਸਾਲਾਂ ਦਾ ਤੂੰ ਆਹ ਗਲਾਸ ਚੁੱਕ ਕੇ ਆਪਣਾ ਉੱਤੇ ਰੱਖਣਾ ਮਾਂ ਤੈਨੂੰ ਮੈਂ ਚੋਕਲੇਟ ਜਾਂ ਕੈਂਡੀ ਦਊਂਗੀ ਇੱਦਾਂ ਦਾ ਸਟਾਰਟਿੰਗ ਤੋਂ ਹੀ ਬੱਚੇ ਨੂੰ ਕਰ ਦਿੰਦੇ ਆ ਅਸੀਂ ਥੋੜ੍ਹੇ ਪੈਂਪਰਡ ਹੁੰਦੇ ਜਿਹੜੇ ਪੰਜਾਬ ਤੋਂ ਆਉਂਦੇ ਇੰਡੀਆ ਤੋਂ ਆਉਂਦੇ ਆ ਵੀ
ਅਸੀਂ ਕਿਉਂ ਕੰਮ ਕਰੀਏ ਕਿ ਹਰ ਕਿਸੇ ਦਾ ਸਟਰਗਲ ਡਿਫਰੈਂਟ ਤਰੀਕੇ ਦੇ ਨਾਲ ਹੁੰਦਾ ਵਾ ਕਈਆਂ ਦੇ ਬੰਦੇ ਇੱਥੇ ਹੁੰਦੇ ਆ ਕਿ ਜਿਹਨਾਂ ਦੇ ਕਜ਼ਨ ਆ ਬ੍ਰਦਰ ਸਿਸਟਰ ਹੈ ਨਾ ਵੀ ਉਹਨਾਂ ਨੂੰ ਕਹਿੰਦੇ ਆ ਥੋੜ੍ਹੀਆਂ ਸਹੂਲਤਾਂ ਜਿਹੀਆਂ ਹੋ ਜਾਂਦੀਆਂ ਵਾ ਅਤੇ ਬਾਕੀ ਆ ਕਿ
ਸਟੂਡੈਂਟ ਲਾਈਫ 'ਚ 2 ਫੇਜ਼ ਆ ਇੱਕ ਤੁਸੀਂ ਫੈਮਿਲੀ ਕੋਲ ਰਹਿੰਦੇ ਜੇ ਇੱਕ ਤੁਸੀਂ
ਫਰੈਂਡਸ
ਸਟੂਡੈਂਟਸ ਨਾਲ ਫਰੈਂਡਸ ਨਾਲ ਜਿਹੜੇ ਇੱਥੇ ਬਣਾਉਂਦੇ ਉਹ 2 ਡਿਫਰੈਂਟ ਆ ਉਹ ਲੱਗਦਾ ਬੰਦੇ ਨੂੰ ਵੀ ਯਾਰ ਉਹ ਵੀ ਸੇਮ ਸਟਰਗਲ ਉਹਦਾ ਸੇਮ ਸਟਰਗਲ ਇੱਦਾਂ ਵੀ ਉਹਨੂੰ ਸਭ ਕੁਝ ਬਣਿਆ ਮਤਲਬ ਆਰਗੇਨਾਈਜ਼ ਆ ਉਹਦੇ ਲਈ ਆਹ ਕਰਨਾ
ਬੈਸਟ ਪ੍ਰੋਗਰੈਸ ਕੀ ਤੁਹਾਡੇ ਹਿਸਾਬ ਨਾਲ ਕਿੱਦਾਂ ਰਹਿਣਾ
ਬੈਸਟ ਇਹ
ਫੈਮਿਲੀ ਨਾਲ ਜਾਂ ਫਰੈਂਡਸ ਨਾਲ ਜਾਂ ਇਕੱਲਿਆਂ ਜਾਂ ਕਿੱਦਾਂ
ਇਹਦੇ ਵੀ ਐਡਵਾਂਟੇਜਸ ਵੀ ਆ ਡਿਸਐਡਵਾਂਟੇਜ
ਨਹੀਂ ਮੈਂ ਕਹੂੰਗਾ ਵੀ ਵਿਦਆਊਟ ਫੈਮਿਲੀ ਰਵੇ ਨਾ ਬੰਦਾ
ਹਾਂ
ਉਹ ਜ਼ਿਆਦਾ ਸਿੱਖਦਾ ਬੰਦਾ
ਜ਼ਿਆਦਾ ਗਰੋ ਕਰਦਾ ਵਾ
ਹਾਂ ਜ਼ਿਆਦਾ ਸਿੱਖਦਾ
ਰੈਸਟ੍ਰਿਕਸ਼ਨਸ ਘੱਟ ਹੁੰਦੀਆਂ ਵਾ ਨਾਲੇ ਫੈਮਿਲੀ ਨਾਲ ਰਹਿ ਕੇ
ਤੁਸੀਂ ਰਹਿ ਫੈਮਿਲੀ ਨਾਲ ਕਿਤੇ
ਨਹੀਂ ਮੇਰੀ ਕਜ਼ਨ ਸਿਸਟਰ ਸੀਗੀ ਪਰ ਮੈਂ ਜਿਵੇਂ ਮੈਂ ਰਿਹਾ ਨਹੀਂ 2 ਦਿਨ ਪਹਿਲੇ ਉਹਨਾਂ ਨੇ ਮੈਨੂੰ ਪਿੱਕ ਕੀਤਾ ਉੱਥੇ ਰਿਹਾ ਅਤੇ ਮੈਂ ਇਹਦੀ ਜ਼ਿੰਦਗੀ ਬੜੀ ਵਧੀਆ ਕਿਉਂਕਿ ਉਹਨਾਂ ਸਾਰਾ ਕੁਝ ਸੈੱਟ ਨਾ ਮਤਲਬ ਪ੍ਰੋਪਰ ਉਹ ਵੀ ਸਾਡੇ ਵਾਂਗੂ ਸਟੂਡੈਂਟ ਆਏ ਸਭ ਕੁਛ
ਇਹ ਵੀ ਬਹੁਤ ਵੱਡੀ ਹੈਲਪ ਹੁੰਦੀ ਕਿ ਵੀ ਜਦੋਂ ਤੁਸੀਂ ਆਸਟ੍ਰੇਲੀਆ ਆਉਂਦੇ ਹੋ ਤੁਹਾਨੂੰ ਲੈਣ ਕੌਣ ਆ ਰਿਹਾ
ਹਾਂ
ਇਹ ਬਹੁਤ ਵੱਡਾ ਪੁਆਇੰਟ ਆ ਕਿ ਵੀ ਕਹਿੰਦੇ ਆ
ਕੋਈ ਕੋਈ ਬੈਕਅਪ ਹੋ ਰਵੇ ਤਾਂ ਠੀਕ ਆ ਹਾਂ ਠੀਕ ਆ
ਨਹੀਂ ਆਪਣੇ ਮੈਨੂੰ ਲੱਗਦਾ ਜਿੰਨੇ ਵੀ ਆਉਂਦੇ ਆਪਣੇ ਖਾਸ ਕਰਕੇ ਪੰਜਾਬ ਤੋਂ ਉਹਨਾਂ ਨਾਲ ਕੋਈ ਨਾ ਕੋਈ ਕਨੈਕਸ਼ਨ ਹੁੰਦਾ ਹੀ ਹੈ ਕਿਸੇ ਦਾ ਭਰਾ ਦਾ ਦੋਸਤ ਕਿਸੇ ਦਾ ਚਾਚੇ ਦਾ
ਹੁਣ ਤੇ ਬਹੁਤ ਹੋ ਗਏ ਇੱਥੇ ਹੁਣ ਤੇ ਬਹੁਤ ਜ਼ਿਆਦਾ ਹੋ ਗਏ
ਤੇ ਉਹ ਚੀਜ਼
ਵੈਸੇ ਹੈਗਾ ਔਖਾ ਜਿਵੇਂ ਅਸੀਂ ਪਹਿਲਾਂ ਆਏ ਸੀ ਨਾ ਰਾਤ ਨੂੰ ਸਾਨੂੰ ਤਾਂ ਕੋਈ ਜਾਣਦਾ ਨਹੀਂ ਸੀਗਾ ਆਸਟ੍ਰੇਲੀਆ 'ਚ ਅਤੇ ਅਸੀਂ ਸਾਰੀ ਰਾਤ ਪਹਿਲਾਂ ਤਾਂ ਏਅਰਪੋਰਟ 'ਤੇ ਕੱਟੀ ਅਤੇ ਫਿਰ ਸਵੇਰੇ ਜਾਣ ਦੀ ਮਤਲਬ ਗੁਰਦੁਆਰਾ ਸਾਹਿਬ ਨੂੰ ਫੋਨ ਕਰਕੇ ਅਤੇ ਉੱਥੇ ਮਤਲਬ ਐਡਰੈਸ ਜਿਹਾ ਉਹਦਾ ਪਤਾ ਕਰ ਲਿਆ ਅਸੀਂ ਸਿੱਧਾ ਉੱਥੇ ਚਲੇ ਗਏ ਅਤੇ ਧੱਕੇ ਨਾਲ ਅਸੀਂ ਉੱਥੇ ਜਿਵੇਂ ਰਹੇ ਅਤੇ ਉਹ ਪਹਿਲਾਂ ਕਹਿੰਦੇ ਸੀ ਵੀ ਕਮਰਾ ਨਹੀਂ ਹੈਗਾ ਉੱਥੇ ਅਤੇ ਪਰ ਫਿਰ ਵੀ ਉਹਨਾਂ ਚਲੋ ਰੱਖ ਲਿਆ ਅਤੇ ਮਤਲਬ ਉਹ ਚੀਜ਼ ਪਹਿਲਾਂ ਬਹੁਤ ਔਖਾ ਸੀਗਾ ਜਿੱਥੇ ਤੁਹਾਨੂੰ ਕੋਈ ਜਾਣਦਾ ਹੀ ਨਾ ਹੋਵੇ ਬਹੁਤ ਔਖਾ ਪ੍ਰੋਗਰੈਸ ਕਰਨੀ
ਹਾਂਜੀ
ਮੈਲਬਨ ਆਏ ਸੀਗੇ
ਪਹਿਲਾਂ ਮੈਲਬਨ ਆਏ
ਹਾਂਜੀ ਹਾਂਜੀ ਤੁਸੀਂ ਸਿੱਧਾ ਪਰਥ ਹੀ ਆਏ ਸੀਗੇ
ਪਰਥ ਹੀ
ਓਕੇ
ਤਿੰਨੇ ਪਰਥ ਆਏ
ਤਿੰਨੇ ਆ ਭਾਈ ਤਿੰਨੇ
ਪਰਥ ਆ ਮੈਂ ਹੀ ਲੱਗਾ
ਅਸੀਂ ਇਕੱਠੇ ਆੜੇ ਤੇ ਕੌਣ ਪੜੇ ਆ
ਤੁਸੀਂ 1 ਸਾਲ ਪਹਿਲਾਂ ਆਏ ਹਨਾ
ਹਾਂ ਮੈਂ 1 ਸਾਲ ਪਹਿਲਾਂ ਆਇਆ
ਤੇ ਆਪਾਂ ਜਸਕਰਨ ਵੀਰੇ ਦੀ ਸਟੋਰੀ ਜ਼ਰੂਰ ਸੁਣਨਾ ਚਾਹਾਂਗੇ
ਕਿਸ ਚੀਜ਼
ਤੁਸੀਂ ਵੀਰੇ ਕਦੋਂ
ਇਹਨਾਂ ਦਾ
ਬੜੀਆਂ ਸਟੋਰੀਆਂ ਬੜੀਆਂ ਸਟੋਰੀਆਂ
ਕਿਹੜੀਆਂ ਸਟੋਰੀਆਂ ਨਹੀਂ
ਇਹ ਤਾਂ 2015 ਚ ਇਹਨਾਂ
ਨੇ ਨਹੀਂ ਮੈਂ ਤਾਂ ਦਾਦਾ ਆਪਾਂ ਇੱਕ
ਆਪਾਂ ਸੇਮ ਆਏ ਆ
ਹਾਂਜੀ
ਆਪਾਂ ਆਉਣਾ ਸੇਮ ਸੀਗਾ 2015 ਸਟਾਰਟ ਚ ਪਰ ਇਹਦੀ ਅੰਗਰੇਜ਼ੀ ਥੋੜੀ ਜ਼ਿਆਦਾ ਵਧੀਆ ਹੈ ਇਹਨੂੰ ਆਂਦੇ ਵੀ ਇੱਕ ਕੋਰਸ ਹੋਰ ਕਰੋ ਫਿਰ ਤੁਹਾਨੂੰ ਕਰਾਂਗੇ
ਐਲੀ
ਐਲੀ ਲਾ ਕੇ ਐਲੀ ਐਲੀ ਲਵਾ ਕੇ
ਬੈਠ ਜਾ ਦਾ ਕੇ ਘਟਾਉਣੇ ਪੈਣੇ
ਪਰ ਐਲੀ ਦਾ ਜਿਹੜਾ ਉਹ ਫੇਸ ਸੀਗਾ ਉਹ ਵੀ ਬੜਾ ਵਧੀਆ ਸੀਗਾ ਕਿ ਵੀ ਕਹਿੰਦੇ ਆਪਾਂ ਨੂੰ 8 ਤੋਂ ਲੈ ਕੇ 4 ਤੱਕ ਯੂਨੀਵਰਸਿਟੀ ਜਾਣਾ ਮਾਊਂਟ ਲੋਲੀ
ਹਾਂਜੀ
ਤੇ ਮਤਲਬ ਮੰਡੇ ਟੂ ਫਰਾਈਡੇ ਜਾਣਾ ਮਤਲਬ ਕੋਈ ਛੁੱਟੀ ਨਹੀਂ ਮਾਰਨੀ ਅਟੈਂਡੈਂਸ ਵਾਸਤੇ ਤੇ ਉਹਦੇ ਲਈ ਕਹਿੰਦੇ ਆ ਹੁਣ ਮੈਂ ਆਪਣੇ ਕਜ਼ਨ ਕੋ ਆਇਆ ਸੀਗਾ ਹੁਣ ਉਹਦੀ ਵੀ ਜੋਬਸ ਵਗੈਰਾ ਹੁੰਦੀਆਂ ਇੱਕ ਵਾਰੀ ਇਹਨੇ ਦੱਸਤਾ ਕਿ ਵੀ ਇੱਦਾਂ ਇੱਥੋਂ ਬੱਸ ਲੈਣੀ ਆ ਬੱਸ ਲੈ ਕੇ ਇੱਥੋਂ ਟ੍ਰੇਨ ਲੈ ਕੇ ਇੱਥੇ ਪਹੁੰਚਣਾ ਵਾ ਉਹ ਜਦੋਂ ਪਹਿਲੀ ਵਾਰੀ ਕੀਤਾ ਕਿ ਵੀ ਬੰਦਾ ਇੰਡੀਆ ਆਪਾਂ ਨਹੀਂ ਕਰਦੇ ਚੀਜ਼ਾਂ ਕਰਦੇ ਕਿ ਵੀ ਕਿੱਥੋਂ ਕਿੱਥੇ ਜਾਣਾ ਵਾ
ਇੰਡੀਆ ਕਿ ਕਿਤੇ ਵੀ ਜਾਣਾ ਚਾਰ ਜਣੇ ਨਾਲ ਲੈ ਕੇ ਜਾਈਦੇ
ਹਾਂ ਨਾਲੇ
ਇੱਥੇ ਸਭ ਕੁਛ
ਇੱਥੇ ਨਾਲੇ ਰੂਲਸ ਡਿਫਰੈਂਟ ਸੀਗੇ ਕਿ ਵੀ ਇੱਥੋਂ ਟਿਕਟ ਲੈਣੀ ਲੈਣੀ ਜੇ ਟਿਕਟ ਨਹੀਂ ਲਿੱਤੀ ਵੱਖਰੀ ਪਰਚੀ ਮਿਲ ਸਕਦੀ ਆ ਅਤੇ ਉਹ ਵੀ ਇੱਕ ਜਦੋਂ ਯੂਨੀਵਰਸਿਟੀ ਜਦੋਂ ਪੜ੍ਹਦੇ ਸੀਗੇ ਡਿਫਰੈਂਟ ਕਲਚਰ ਦੇ ਨਾਲ ਬੰਦਿਆਂ ਨਾਲ ਕੀਤਾ ਗੱਲਬਾਤ ਗੱਲਬਾਤ ਵਗੈਰਾ ਕੀਤੀ ਅਤੇ ਉੱਥੇ ਮੈਂ ਕਹਿੰਦਾ ਇੰਡੀਆ ਤੋਂ ਜ਼ਿਆਦਾ ਇੱਥੇ ਔਖੀ ਸੀਗੀ ਐਲੀ ਜਿਹੜੀ ਆਪਾਂ ਪੀ ਟੀ ਵਗੈਰਾ ਇੰਡੀਆ
ਕਰਦੇ ਹਾਂ
ਇੱਥੇ ਜ਼ਿਆਦਾ ਔਖੀ ਆ
ਹਾਂਜੀ ਹਾਂਜੀ
ਵੀ ਤੁਹਾਨੂੰ ਸਾਰੇ ਮਤਲਬ ਸਬਜੈਕਟਸ ਤੋਂ
ਉੱਥੇ ਨਕਲ ਵੱਜ ਜਾਂਦੀ ਨਾ
ਹਾਂ ਇੱਥੇ ਵੱਜਦੀ ਨਹੀਂ
ਇੱਥੇ ਕੈਮਰੇ ਵੀ ਲੱਗੇ ਆ
ਇੱਥੇ ਕੈਮਰੇ ਵੀ ਲੱਗੇ ਆ ਅਤੇ ਲੈਣੇ ਵੀ ਤੁਹਾਨੂੰ 80% ਹੀ ਪੈਣੇ ਆ ਜੇ ਨਾਲ ਲਿੱਤੀ ਤੁਹਾਨੂੰ ਉਹਨਾਂ ਨੇ ਐਲੀ ਕੱਢ ਦੇਣਾ ਪੈਣਾ
ਸਹੀ ਗੱਲ
ਹਾਂ ਤੁਸੀਂ ਅੱਗੇ ਫਿਰ ਆਪਣਾ ਜਿਹੜਾ ਕੋਰਸ ਵਗੈਰਾ ਬੈਚਲਰਸ ਆ ਉਹ ਅੱਗੇ ਪਰਸਿਊ ਨਹੀਂ ਕਰ ਸਕਦੇ
ਉੱਥੇ ਵੀ ਸਪੋਰਟ ਹੁੰਦੀ ਨਾ ਵੀ ਚੱਲ ਜੇ ਪੀ ਟੀ ਜੋ ਫੇਲ ਹੋ ਗਏ ਤਾਂ ਘਰੇ ਹੀ ਜਾਣਾ
ਬਾਹਰ ਜਾਣਾ ਹਾਂਜੀ
ਇੱਥੇ ਇਹ ਆ ਕਿ ਯਾਰ ਘਰ ਦੇ ਪਿੱਛੇ ਬੈਠੇ ਉਹਨਾਂ ਕਹਿਣਾ ਯਾਰ ਅਜੇ ਡਿਗਰੀ ਨਹੀਂ ਸ਼ੁਰੂ ਕੀਤੀ
ਕੀ ਸੋਚਣਗੇ
ਇਹ ਮੂੰਹ ਤੇ ਵਿਖਾ ਸਕਦੇ
ਟੈਸਟ ਹੋਏਗਾ 25,000-30,000 ਦਾ ਹੁੰਦਾ ਵਾ ਟੈਸਟ ਇੰਡੀਆ ਇੱਥੇ ਕਹਿੰਦੇ ਆ 3,00,000 ਲਾ ਕੇ ਆਏ ਹਾਂ
ਉਹਦੇ ਥੋੜ੍ਹੀ ਇੱਕ ਰਿਸਪੋਂਸੀਬਿਲਟੀ ਹੁੰਦੀ ਹੈ ਨਾ ਜਦ ਬੰਦਾ ਆਉਂਦਾ ਬਈ ਯਾਰ ਹਾਂ ਮੋਢਿਆਂ ਤੇ ਭਾਰ ਚੱਕਿਆ ਹੁੰਦਾ ਵੀ ਹਾਂ ਯਾਰ ਮੈਂ ਡਿਸਅਪੁਆਇੰਟ ਨਹੀਂ ਕਰ ਸਕਦਾ
ਸਹੀ ਗੱਲ ਹੈ
ਫੈਮਿਲੀ ਨੂੰ ਵੀ
ਨਾਲੇ ਇਹ ਵੀ ਡਰ ਹੁੰਦਾ ਜੇ ਆਪਣੇ ਕੋਲ ਕਲੀਅਰ ਨਹੀਂ ਹੋਈ ਤੇ ਪਤਾ ਨਹੀਂ ਅੱਗੇ ਕੀ ਹੁੰਦਾ ਵਾ ਕੈਂਸਲ ਨਾ ਕਰ ਦਿੰਦੇ ਕਿਤੇ ਵੀਜ਼ਾ
ਮਤਲਬ ਵਧੀਆ ਵੀ ਚੀਜ਼ ਆ ਕਿਉਂਕਿ ਜਦ ਤੁਹਾਡੇ ਕੋਈ ਪਲਾਨ ਬੀ ਨਾ ਹੋਵੇ ਤੁਸੀਂ ਫਿਰ ਪੂਰਾ ਜ਼ੋਰ ਲਾਉਂਦੇ ਹੋ ਤੁਹਾਡਾ ਮਾਈਂਡ ਹੀ ਉਵੇਂ ਵਰਕ ਕਰਦਾ
ਵੈਸੇ ਤੇ ਕੋਈ ਐਲੀ ਲਵਾਵੇ ਨਾ ਜੇ ਇਨ ਕੇਸ ਕਿਸੇ ਲੱਗਦੀ ਆ ਕੋਈ ਮਾੜੀ ਗੱਲ ਨਹੀਂ ਆਪਾਂ ਨੂੰ ਜਿਹੜਾ ਅੱਗੇ ਆਪਾਂ ਬੈਚਲਰਸ ਵਾਸਤੇ ਜਾਣਾ ਵਾ ਉਹਦੇ ਲਈ ਰੈਡੀ ਕਰ ਦਿੰਦੇ ਕਿ ਵੀ ਤੁਸੀਂ ਕਿਵੇਂ ਕਹਿੰਦੇ ਆ ਸਾਰੇ ਅਸਾਈਨਮੈਂਟਸ ਬਣਾਉਣੀਆਂ ਵਾ
ਹਾਂਜੀ
ਕਿਉਂਕਿ ਉਹ ਸਾਰੀਆਂ ਅਸਾਈਨਮੈਂਟਸ ECU ਦੇ ਜਿਵੇਂ ਆਪਾਂ ECU ਬਾਅਦ 'ਚ ਪੜ੍ਹੇ ਸੀਗੇ ਅਤੇ ਉਹਦੇ ਵਿੱਚ ECU ਅਸਾਈਨਮੈਂਟ ਕਿਹੜੇ ਜਿਵੇਂ ਆਪਾਂ ਫੋਰਮੈਟ ਯੂਜ਼ ਕਰਦੇ ਹਾਂ ਉਹ ਸਾਰੇ ਆਪਾਂ ਨੂੰ ਫੋਰਮੈਟ ਵਾਲੇ ਯੂਜ਼ ਕਰਨੇ ਪੈਂਦੇ ਉੱਥੇ
ਐਲੀ ਦੇ ਵਿੱਚ ਉੱਦਾਂ ਵੀ ਬੰਦਾ ਜਦੋਂ ਯੂਨੀਵਰਸਿਟੀ 'ਚ ਜਾਂਦਾ ਜਾਂ ਕਿਤੇ ਵੀ ਮਾਊਂਟ ਲਾਲੀ ਜਿੱਦਾਂ ਤੋਂ ਐਲੀ ਲੱਗਦੀ ਆ ਉਹ ਬੰਦਾ ਐਟਮੋਸਫੇਅਰ 'ਚ ਜਾ ਕੇ ਥੋੜ੍ਹਾ ਕੰਫਰਟੇਬਲ ਹੋ ਜਾਂਦਾ ਯਾਰ ਕਿ ਮੈਂ ਕੱਲ੍ਹ ਨੂੰ ਡਿਗਰੀ ਸ਼ੁਰੂ ਕਰਨੀ ਇਸੇ ਯੂਨੀਵਰਸਿਟੀ ਕਰਨੀ ਸੋ ਮੈਨੂੰ ਪਤਾ
ਕੰਟੀਨ
ਕਿੱਥੇ ਆ ਮੈਨੂੰ ਪਤਾ ਰੂਮ ਨੰਬਰ 217 ਕਿੱਥੇ ਮੈਨੂੰ ਆਹ ਪਤਾ ਹੈ ਨਾ ਦਿਸ ਟਰਾਂਸਪੋਰਟ ਦਾ ਪਤਾ ਲੱਗ ਜਾਂਦਾ
ਪਰ ਇਹ ਚੀਜ਼ ਆਪਾਂ ਮਿਸ ਕੀਤੀ ਸਾਰਿਆਂ ਨੇ ਜਦੋਂ ਆਪਾਂ ਆਉਂਦੇ ਹਾਂ ਨਾ ਇੱਥੇ ਜਦੋਂ ਵੇਖੀ ਦਾ ਸਭ ਕੁਛ ਇਹਾਂ ਨੂੰ ਕਰਨਾ ਪੈਣਾ ਸਭ ਤੋਂ ਪਹਿਲਾਂ ਭਾਲਦੇ ਹਾਂ ਸ਼ਾਰਟਕੱਟ PR ਨੂੰ ਸਭ ਕੁਝ ਭੁੱਲ ਜਾਈਦਾ ਪੜ੍ਹਾਈ ਇਹ ਉਹ ਜਿਹਦੇ ਕਰਕੇ ਅਸੀਂ ਆਏ ਹਾਂ ਸਭ ਤੋਂ ਪਹਿਲਾਂ ਧਿਆਨ ਹੁੰਦਾ ਸ਼ਾਰਟਕੱਟ ਸਭ ਤੋਂ ਸ਼ਾਰਟਕੱਟ ਕੀ ਆ PR ਨੂੰ ਇੱਕ ਵਾਰੀ PR ਆ ਗਈ ਫਿਰ ਸੌਖੇ ਹੋਵਾਂਗੇ ਹੈ ਨਾ
ਇਹ ਗੱਲ ਬਹੁਤ ਸਹੀ ਕਹਿ ਰਹੇ
ਸੀ ਉਹ ਚੀਜ਼ ਆ ਅਤੇ ਆਪਾਂ ਸਾਰੇ ਵੱਖਰੇ ਵੱਖਰੇ ਤਰੀਕੇ ਲੱਭਦੇ ਹਾਂ ਵੀ ਆਪਾਂ ਉੱਧਰ 'ਚ ਉਹ ਇੱਕ ਵਾਰੀ PR ਮਿਲ ਜੇ ਫਿਰ ਜ਼ਿੰਦਗੀ ਸੌਖੀ ਆ ਹਮੇ ਪਹਿਲਾਂ ਵੀ ਆਪਾਂ ਇੱਦਾਂ ਕਰ ਦਿੰਦੇ ਹਾਂ ਸਾਡਾ ਮੈਨੂੰ ਲੱਗਦਾ ਮਾਇੰਡ ਸੈੱਟ ਇੱਦਾਂ ਦਾ ਜਾਂ ਮੇਰਾ ਕਹਿ ਲਓ
ਸੁੱਖ 'ਤੇ ਜਾਣ ਦਾ ਚੱਕਰ
ਹਾਂ ਵੀ ਪਹਿਲਾਂ ਕਹਿ ਲਓ ਵੀ ਇੱਕ ਵਾਰੀ ਸਕੂਲ ਮੁੱਕ ਜੇ ਫਿਰ ਜ਼ਿੰਦਗੀ ਸੌਖੀ ਆ
ਹਾਂ ਇਹ ਤਾਂ ਗੱਲ ਹੈ
ਇੱਕ ਵਾਰੀ ਕਾਲਜ ਹੋ ਜਾਏ ਫਿਰ ਜ਼ਿੰਦਗੀ ਇੱਕ ਵਾਰੀ ਬਾਹਰ ਚੱਲ ਗਏ ਨਾ ਫਿਰ ਤੇ ਜ਼ਿੰਦਗੀ ਸੌਖੀ
ਪਹਿਲਾਂ ਇਹ ਚੀਜ਼ਾਂ ਸੌਖੀਆਂ ਸੀਗੀਆਂ ਕਿ ਵੀ ਡਿਗਰੀ 'ਤੇ ਆਏ ਜੇ ਤੁਸੀਂ ਕਹਿੰਦੇ ਆ ਡਿਪਲੋਮਾ ਲੈ ਲਓ ਜਾਂ ਸਰਟੀਫਿਕੇਟ ਲੈ ਲਓ ਚੇਂਜ ਕਰਾ ਲਓ ਕੋਰਸ ਆਪਣਾ ਬਟ ਆਈ ਥਿੰਕ ਵੀ ਇਸ ਟਾਈਮ ਤੋਂ ਹੁਣ ਬਹੁਤ ਜ਼ਿਆਦਾ ਇਹਨਾਂ ਨੇ
ਰੂਲਸ ਚੇਂਜ ਕਰ ਦਿੱਤੇ
ਚੇਂਜ ਕਰ ਦਿੱਤੇ ਆ ਸਖਤ ਕਰ
ਆਪਣੇ ਪੰਜਾਬ ਪੰਜ ਆਪਣੀਆਂ 5-6 ਸਟੇਟਾਂ ਬੈਨ ਵੀ ਕੀਤੀਆਂ
ਟੈਂਪਰਰੀ ਕਰਤਾ ਬੈਨ
ਨਕਲੀ ਕਾਗਜ਼ ਪੱਤਰ ਲਾਉਣੇ
ਪਰ ਉਹ ਨਹੀਂ ਬੈਨ ਸਮਝਦੇ ਉਹਨਾਂ ਲੱਭਲੇ ਤਰੀਕੇ ਉੱਧਰ ਪੰਜਾਬ ਵਾਲਿਆਂ ਦੇ ਉਹਨਾਂ ਲਈ ਨਹੀਂ ਬੈਨ ਹੈਗਾ ਕੁਛ ਚਲੋ ਨਹੀਂ ਵਧੀਆ ਗੱਲ ਅਤੇ ਜਦੋਂ ਆਏ ਅਕੋਮੋਡੇਸ਼ਨ ਲੱਭਣ ਲਈ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਫਿਊਚਰ ਸਟੂਡੈਂਟਸ ਆ ਚਲੋ ਤੁਹਾਨੂੰ ਦੇ ਮੁਸ਼ਕਲਾਂ ਜਿਹੜੀਆਂ ਤੁਸੀਂ ਦੱਸੀਆਂ ਆਉਂਦੀਆਂ ਉਹਨਾਂ ਲਈ ਕੀ ਟਿਪਸ ਦੇਣਾ ਚਾਹੋਗੇ ਮੈਨੂੰ ਤੁਹਾਡੇ ਹਿਸਾਬ ਨਾਲ
ਅਕੋਮੋਡੇਸ਼ਨ ਵੇਖੋ ਅਸੀਂ ਆਪਣੀ ਦੱਸੀਏ ਅਤੇ ਅਸੀਂ ਕੋਈ ਨਾ ਕੋਈ ਸਾਨੂੰ ਜਾਣਦਾ ਸੀ ਮੇਰਾ ਫਰੈਂਡ ਸੀਗਾ ਇਹਦਾ ਕਜ਼ਨ ਸੀਗਾ ਮੇਰਾ ਵੀ ਫਰੈਂਡ ਸੀਗਾ ਨਾ ਕੋਈ ਇਹ ਆਪਦੇ ਕਜ਼ਨ ਕੋ ਆਇਆ ਮੈਂ ਆਪਦੇ ਫਰੈਂਡ ਕੋ ਆਇਆ ਉਹ ਵੀ ਮੇਰੇ ਨਾਲ ਸਕੂਲ ਪੜ੍ਹਦਾ ਹੁੰਦਾ ਸੀਗਾ ਨਾ ਉਹ 1 ਸਾਲ ਪਹਿਲਾਂ ਆ ਗਿਆ ਸੋ ਇਨੀਸ਼ੀਅਲ ਕਨੈਕਸ਼ਨ ਜਿਹੜਾ ਹੁੰਦਾ ਤੁਹਾਡੇ ਕੋਲ ਮੋਸਟਲੀ ਤੁਸੀਂ ਉੱਧਰ ਹੀ ਰਹਿੰਦੇ ਜੀ ਉਹੀ ਤੁਹਾਡੇ ਤੁਹਾਨੂੰ ਆਪਦੇ ਕੋਲ ਲੈ ਕੇ ਜਾਂਦਾ ਅਨਲੈਸ ਉਹ ਕਿਸੇ ਹੋਰ ਵੱਲ ਤੁਹਾਨੂੰ ਠਹਿਰਾ ਦੇ ਹੈ ਨਾ ਜੋ ਵੀ
ਹਾਂਜੀ ਹਾਂਜੀ
ਉਹ ਇਨੀਸ਼ੀਅਲ ਆ ਪਰ ਮੈਨੂੰ ਲੱਗਦਾ ਜਿਵੇਂ ਜਿਵੇਂ ਤੁਸੀਂ ਸਕੂਲ ਕਾਲਜ ਸ਼ੁਰੂ ਕਰਦੇ ਉੱਥੇ ਫਰੈਂਡਸ ਬਣਾਉਂਦੇ ਜੇ ਕੰਮ ਸਟਾਰਟ ਕਰਦੇ ਉੱਥੇ ਬਣਾਉਂਦੇ ਜੇ ਫਿਰ ਤਾਂ ਅਸੀਂ ਤੁਹਾਡੇ ਨਾਲ ਜਿਹਦੇ ਨਾਲ ਸਭ ਤੋਂ ਜ਼ਿਆਦਾ ਕੰਪੈਟੀਬਿਲਟੀ ਹੁੰਦੀ ਆ ਫਿਰ ਤੁਸੀਂ ਆਪਦਾ ਜਿਗਾੜ ਲਾ ਲੈਂਦੇ ਘਰ
ਕੰਫਰਟ ਦੇ ਫਰੈਂਡ ਸਰਕਲ ਬੰਦਾ ਰਹਿੰਦਾ, ਜਿੱਥੇ ਤੁਸੀਂ ਜੌਬ ਕਰਦੇ ਹੋ ਉੱਥੇ ਤੁਸੀਂ ਦੋਸਤ ਬਣਾ ਲੈਂਦੇ
ਜੀ। ਬਿਲਕੁਲ ਬਿਲਕੁਲ, ਇਹ ਸਭ ਤੋਂ ਵੱਡੀ ਪ੍ਰੋਬਲਮ ਆ ਆ ਜਿਹੜੀ ਤੂੰ ਹੁਣ ਗੱਲ ਕਹੀ ਨਾ ਕਿ ਅਸੀਂ ਕਈ ਲੋਕ ਇੱਦਾਂ ਕਰਦੇ ਆ, ਆਪਣਾ ਤਾਂ ਠੀਕ ਆ, ਮੈਂ ਤੁਹਾਡਾ ਸਰਕਲ ਮੈਨੂੰ ਪਤਾ, ਉੱਧਰ ਫਰੈਂਡਸ ਸਾਡੇ ਹੁੰਦੇ ਆ, ਜਦੋਂ ਅਸੀਂ ਇੱਧਰ ਆ ਜਾਂਦੇ ਨਾ ਇੱਧਰ ਅਸੀਂ ਫਰੈਂਡਸ ਨਹੀਂ ਬਣਾਉਂਦੇ ਆਪਣੇ, ਮਤਲਬ ਅਸੀਂ ਕਿ ਯਾਰ ਸਾਡੇ ਫਰੈਂਡ ਉਨੀ ਵਾਲੇ ਆ, ਇੱਧਰ ਨਹੀਂ ਬਣਾ ਸਕਦੇ, ਪਰ ਇੱਧਰ ਵੀ ਜ਼ਰੂਰੀ ਆ ਫਰੈਂਡ ਸਰਕਲ ਪੂਰਾ, ਮਤਲਬ
ਫਰੈਂਡ ਆਪਣਾ ਹਜੇ ਵੀ ਧਿਆਨ ਉੱਧਰ ਹੀ ਹੁੰਦਾ, ਮੇਰੇ ਯਾਰ ਦੋਸਤ ਉੱਧਰ ਆ ਪਿੱਛੇ ਆ, ਇੱਥੇ ਵੀ ਹੁੰਦੇ ਆ, ਇੱਥੇ ਇੱਦਾਂ ਵੀ ਯਾਰ ਹਰ ਕੋਈ ਆਪਦੇ ਆਪਦਾ ਕੰਮ ਪੜ੍ਹਾਈ ਇਹ ਉਹ ਸਾਰਾ ਆਪਦਾ ਬਿਜ਼ੀ ਆ, ਤੁਸੀਂ ਜੋ ਟਾਈਮ ਇੰਡੀਆ ਯਾਰਾਂ ਦੋਸਤਾਂ ਨਾਲ ਕਰਦੇ ਉਹ ਇੱਥੇ ਨਹੀਂ ਕਰ ਸਕਦੇ।
ਹਾਂਜੀ ਹਾਂਜੀ ਹਾਂਜੀ,
ਪਰ ਇਹ ਹੁੰਦਾ ਵੀ ਕਈ ਬੰਦੇ ਨਾ ਥੋੜ੍ਹੇ ਖੁੱਲ੍ਹੇ ਨਹੀਂ ਹੁੰਦੇ ਜਾਣੀ ਵੀ, ਉਹਨਾਂ ਨੂੰ ਐਂ ਨਹੀਂ ਹੁੰਦਾ ਮੈਂ ਸ਼ੇਅਰ ਨਹੀਂ ਕਰਨਾ ਚਾਹੁੰਦਾ ਜਾਂ ਕਿਸੇ ਨੂੰ ਇੱਦਾਂ ਮਿਲਣਾ ਨਹੀਂ ਚਾਹੁੰਦਾ, ਆਪਦੇ ਆਪ 'ਚ ਹੀ ਰਹਿੰਦੇ ਨੇ
ਆਪਦੇ ਆਪ 'ਚ, ਇਹ ਚੀਜ਼
ਇਹ ਮੈਨੂੰ ਖਰਾਬ ਵੀ ਕਰਦੀ ਆ,
ਇੰਟਰੋਵਰਟ ਪ੍ਰੋਬਲਮ ਪਹਿਲਾਂ ਹੀ ਨਾ
ਕਿ ਇੰਟਰੋਵਰਟ ਬੰਦਾ ਪਤਾ ਨਹੀਂ ਉੱਥੇ ਵੱਖਰੀ ਚੀਜ਼ ਆ,
ਕਿਸੇ ਦਾ ਨਾਮ ਲੈਣਾ ਚਾਹੋਗੇ ਤੁਸੀਂ ਕੋਈ ਪ੍ਰੋਬਲਮ ਬਾਰੇ ਗੱਲ ਕਰੋ।
ਮੈਂ ਤਾਂ ਫਨੀ ਸਟੋਰੀ ਦੱਸਦਾ, ਮੈਂ ਨਾ ਜਦੋਂ ਆਇਆ ਤੇ ਮੈਂ ਸਟਾਰਟ ਕੀਤੀ ਜੋਬ ਅੰਡਰ ਪੇਡ, ਤੁਹਾਨੂੰ ਪਤਾ ਕਿਵੇਂ ਉਹ ਟੌਪਿਕ ਤੇ ਮੈਂ ਆਵਾਂਗਾ, ਆਪਾਂ ਵੀ ਪਹਿਲੀਆਂ ਜੋਬਾਂ ਸਾਰੀਆਂ ਅੰਡਰ ਪੇਡ ਹੁੰਦੀਆਂ ਸਾਡੇ,
ਕਿੰਨਾ ਪੇ ਕਰਿਆ ਸੀ?
$10
$10, ਓਕੇ,
ਪਰ ਹੁਣ ਚੇਂਜ ਹੋ ਗਿਆ
ਕੈਨੇਡਾ ਦੇ ਹਿਸਾਬ ਨਾਲ, ਠੀਕ ਆ,
ਮੈਨੂੰ ਉਹ ਦੋ ਧਾਤੇ ਸੀ ਕੈਨੇਡਾ ਰਿਫਿਊਜ ਲੱਗੀ ਪਰ ਪੇ ਰੇਟ ਕੈਨੇਡਾ ਵਾਲਾ, ਇਹ
ਗੱਲ ਕੈਨੇਡਾ ਸਾਥ ਨਹੀਂ ਛੱਡਦਾ ਇਹਦਾ।
ਤੇ ਕੀ ਹੋਇਆ, ਮੇਰਾ ਯਾਰ ਦੋਸਤ ਮੈਨੂੰ ਯੂਨੀਵਰਸਿਟੀ ਮਿਲਿਆ, ਸੇਮ ਕਲਾਸ ਸੀਗੇ,
ਹਾਂਜੀ,
ਅਤੇ ਉਹਨੂੰ ਮੈਂ ਦੱਸਿਆ ਮੈਂ ਯਾਰ ਮੈਨੂੰ ਤਾਂ $10 ਹੀ ਆ, ਉਹਨੂੰ ਉਹਦੇ ਜਾਣ ਪਛਾਣ ਉਹਨੂੰ ਮੈਕਡੋਨਲਡ ਜੋਬ ਲੱਗ ਗਈ, ਕਹਿੰਦਾ ਚੱਲ ਮੈਨੂੰ ਕਿਤੇ ਪਤਾ ਲੱਗਾ ਅਤੇ ਮੈਂ ਤੈਨੂੰ ਦੱਸ ਦੂੰਗਾ ਜੋਬ ਜੁਬ ਨਿਕਲੀ। ਹੁਣ ਮੈਂ ਇੱਕ ਹੋਰ ਮੁੰਡਾ ਸੀਗਾ, ਉਹਨੂੰ ਨਾ ਇੰਟਰਵਿਊ ਦੀ ਕਾਲ ਆ ਗਈ ਹੰਗਰੀ ਜੈਕਸ ਤੋਂ,
ਅੱਛਾ,
ਉਹ ਮੇਰੇ ਯਾਰ ਨਾਲ ਰਹਿੰਦਾ ਸੀਗਾ, ਅਤੇ ਮੇਰੇ ਫਰੈਂਡ ਜਿਹੜਾ ਮੇਰੇ ਕਲਾਸ ਵਾਲਾ ਮੈਨੂੰ ਦੱਸਤਾ ਵੀ ਇਹਨੂੰ ਇੰਟਰਵਿਊ ਤੋਂ ਕਾਲ ਆਈ ਹੰਗਰੀ ਜੈਕਸ ਤੋਂ, ਤੂੰ ਵੀ ਫੋਨ ਲਾ ਲਾ ਤੈਨੂੰ ਵੀ ਆ ਜੂਗੀ, ਅਤੇ ਕਿਉਂਕਿ ਇੱਥੇ ਤਾਂ ਇੰਟਰਵਿਊ ਪ੍ਰੋਸੈਸ ਹੁੰਦਾ, ਤੁਸੀਂ ਔਨਲਾਈਨ ਅਪਲਾਈ ਕਰੋ,
ਹਾਂਜੀ ਹਾਂਜੀ,
ਫਿਰ ਉਹ ਐਕਸੈਪਟ ਕਰਦੇ, ਫਿਰ ਤੁਹਾਨੂੰ ਇੰਟਰਵਿਊ ਲਈ ਬੁਲਾਉਂਦੇ, ਹੈ ਨਾ, ਇੱਦਾਂ ਹੁੰਦਾ, ਉਦੋਂ ਪਤਾ ਨਹੀਂ ਸਾਨੂੰ,
ਹਾਂਜੀ,
ਮੈਂ ਚੁੱਕ ਕੇ ਸਿੱਧਾ ਹੰਗਰੀ ਜੈਕਸ ਸਟੋਰ ਨੂੰ ਫੋਨ ਲਾ ਲਿਆ, ਹਾਂਜੀ ਵੀ ਤੁਸੀਂ ਇੱਦਾਂ ਫੋਨ ਕੀਤਾ ਮੇਰੇ ਫਰੈਂਡ ਨੂੰ, ਮੈਂ ਸੁਣਿਆ ਜੋਬ ਨਿਕਲੀ ਤੁਹਾਡੇ, ਤੈਨੂੰ ਕਿਹਨੇ ਨੰਬਰ ਦਿੱਤਾ, ਇਹ ਵੋ ਬਲਾ ਬਲਾ, ਹੈ ਨਾ, ਮੈਂ ਕਿਹਾ ਇੱਦਾਂ ਮੇਰਾ ਫਰੈਂਡ ਆ, ਉਹਨੇ ਦੱਸਿਆ, ਕਹਿੰਦੀ ਅੱਛਾ, ਕਹਿੰਦੀ ਵੀ ਆ ਸਾਡਾ ਹਾਇਰਿੰਗ ਮੈਨੇਜਰ ਆ, ਇਹਨੂੰ ਫੋਨ ਲਾਓ, ਮੈਂ ਫੋਨ ਲਾਇਆ, ਮੈਨੂੰ ਵੀ ਇੰਟਰਵਿਊ ਆ ਗਈ, ਕਹਿੰਦੀ ਵੀ ਚੱਲ ਤੂੰ ਵੀ ਆ ਜਾ,
ਅੱਛਾ,
ਅਗਲੇ ਇਹਦੀ ਜੋਬ, ਉਹਨੂੰ ਵੀ ਪਤਾ, ਉਹਨੂੰ ਵੀ ਪਤਾ ਲੱਗ ਗਿਆ, ਜਿਹੜੇ ਮੁੰਡੇ ਜਿਹੜਾ ਉਹਨੇ ਦੱਸਿਆ ਨਹੀਂ, ਦੱਸਦਾ ਨਹੀਂ, ਦੱਸਣਾ ਨਹੀਂ ਚਾਹੁੰਦਾ ਸੀ ਉਹ, ਅਤੇ ਉਹ ਕੀ ਹੋਇਆ ਵੀ ਉਹਦੇ 10 ਵਜੇ ਇੰਟਰਵਿਊ ਸੀ, ਮੇਰੀ 10:30 ਇੰਟਰਵਿਊ, ਅਤੇ ਉਹ ਨਿਕਲਣ ਡਿਆ ਸੀ ਮੰਦਰ ਜਾਣ ਡਿਆ, ਹੁੰਦਾ ਇਹਨੂੰ ਕਿਹਨੇ ਦੱਸਿਆ ਨਾ ਵੀ ਜੋਬ ਜੂਬ ਜੋ ਵੀ, ਚਲੋ ਜੋ ਵੀ ਹੋਇਆ ਇੰਟਰਵਿਊ ਦਿੱਤੀ ਮੈਂ ਦਿੱਤੀ, ਮੈਨੂੰ ਫੋਨ ਆ ਗਿਆ ਵਾਪਸ ਵੀ ਆ ਜਾਓ, ਉਹਨੂੰ ਆਇਆ ਨਹੀਂ ਵਿਚਾਰ ਨੂੰ ਫੋਨ,
ਇਹ ਸਮਾਰਟ ਬੰਦਾ ਸੀ,
ਨਹੀਂ ਨਹੀਂ
ਸਮਾਰਟ ਨਹੀਂ, ਇਹਨੇ ਉਹਦੇ ਵੱਲੋਂ ਰੋਟੀ ਖਾਣ ਜਾਣੀ ਅੱਜ,
ਅੱਛਾ ਅੱਜ ਫਿਰ ਉੱਥੇ ਜਾਣਾ,
ਉਹਨੂੰ ਫੋਨ ਨਹੀਂ ਆਇਆ, ਅਤੇ ਇਹ ਤਾਂ ਚਲੋ ਕਿਸਮਤ ਕਹਿ ਸਕਦੇ ਹਾਂ, ਚਲੋ ਜੋ ਵੀ ਆ ਨਾ ਮੈਂ ਗ੍ਰੇਟਫੁਲ ਵੀ ਹਾਂ ਉਹਦਾ ਵੀ, ਹਜੇ ਤੱਕ ਉਹਨੇ ਮੈਨੂੰ ਕਦੀ ਬੁਲਾਇਆ ਬੁਲਾਇਆ ਵੀ ਨਹੀਂ, ਕੱਟ ਆਫ ਹੀ ਕਰ ਗਿਆ ਵੀ ਅੱਜ ਤੋਂ ਬਾਅਦ ਮੈਂ ਇਹਨੂੰ ਨਹੀਂ ਦੱਸਣਾ ਮੈਂ ਕਿਹੜੀ ਜੋਬ ਅਪਲਾਈ ਕਰਨੀ,
ਪਹਿਲਾ ਵੈਰ
ਆਸਟ੍ਰੇਲੀਆ 'ਚ ਮੁੱਲ ਲੜਾਈ, ਆਹ ਵੀਡੀਓ ਦਾ ਥੰਬਨੇਲ,
ਨੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ,
ਉਹ ਮੈਂ ਗੱਲ ਕਰਦਾ ਵੀ ਹੁਣ ਜਿਵੇਂ ਚਲੋ ਹੈਲਪ ਇੱਦਾਂ ਹੀ ਕਿਸੇ ਦਾ ਕਨੈਕਸ਼ਨ ਬਣਦਾ, ਹੈਲਪ ਹੁੰਦੀ ਜੋਬ ਲੱਗਦੀ, ਹੁਣ ਜੇ ਮੈਂ
ਹੰਗਰੀ
ਜੈਕਸ ਹੀ ਫੋਨ ਕਿਉਂ ਕਰਿਆ, ਹੋਰ ਬਥੇਰੇ ਨੇ,
ਨਹੀਂ ਉਹਨੂੰ ਉਧਰੋਂ ਆਈ ਫੋਨ, ਮੈਂ ਜਦੋਂ ਹਾਇਰ
ਕਰਦਾ, ਗੱਲ ਕੀ ਆ, ਆਪ ਨੂੰ ਜੋਬ ਮਿਲੇ ਉਹਨਾਂ ਦੁੱਖ ਨਹੀਂ ਲੱਗਦਾ, ਯਾਰ ਨੂੰ ਜੋਬ ਮਿਲ ਜਾਵੇ,
ਯਾਰ ਨੂੰ ਪਹਿਲਾਂ ਮਿਲ ਜਾਵੇ ਉਹਦਾ ਦੁੱਖ ਆ,
ਉਹੀ ਗੱਲ ਹੈ ਨਾ, ਮੈਂ ਫੇਲ ਹੋਇਆ ਵਾਂ, ਕੋਈ ਚੱਕਰ ਨਹੀਂ, ਇਹ ਕਿਵੇਂ ਪਾਸ ਹੋ ਗਿਆ,
ਇਹ ਕਿਵੇਂ ਪਾਸ ਹੋ ਗਿਆ, ਦੋਵੇਂ ਫੇਲ ਹੋਣੇ ਚਾਹੀਦੇ,
ਸੋ ਪਹਿਲੀ ਜੋਬ $10 ਘੰਟੇ ਤੇ
ਫੇਲ ਪਾਸ ਲਈ,
ਜਿਹੜੇ ਪਹਿਲੀ ਜੋਬ ਵੀ, ਹਾਂ ਉਹ ਉਹ ਵੀ, ਹੁਣ ਮੈਂ ਉਹ ਕੀ ਆ ਵੀ ਆਪਣੇ ਆਪਣੇ ਚਲੋ ਚੰਗਾ ਨਹੀਂ ਲੱਗਦਾ ਆਪਦੇ ਦੇਸੀ ਕਮਿਊਨਿਟੀ ਨੂੰ ਬਦਨਾਮ ਕਰੀ ਜਾਂਦੇ,
ਨਹੀਂ ਕਰੋ, ਇਟਸ ਓਕੇ, ਇਹ ਕੁਝ ਕਰਦੇ ਆ,
ਉਹ ਆਪਣੇ
ਦੇਸੀ ਨਹੀਂ, ਮੈਂ ਕਿਹਾ ਸਾਰੀ ਕਮਿਊਨਿਟੀ ਜਿਹੜੇ
ਪੈਸੇ, ਜਿਹੜੇ ਮਾਈਗ੍ਰੈਂਟ, ਜਿਹੜੇ ਮਾਈਗ੍ਰੈਂਟ ਐਂਪਲੋਇਰਸ ਆ ਨਾ, ਮਾਈਗ੍ਰੈਂਟ ਐਂਪਲੋਇਰਸ ਇੰਡੀਆ ਤੋਂ ਆ ਗਏ, ਕੋਈ ਆਪਣਾ ਟਰਕੀ ਚੋਂ ਆ ਗਿਆ, ਕੋਈ ਵੀ ਆ ਗਿਆ, ਉਹ ਉਹਨਾਂ ਨੂੰ ਪਤਾ ਹੁੰਦਾ ਵੀ ਮੈਨੀਪੂਲੇਟ ਕਿਵੇਂ ਕਰਨਾ,
ਜਿਹੜੀ ਉਹ ਜਿਹੜੀ ਇੰਡੀਆ ਵਾਲੀ ਆਦਤ ਹੁੰਦੀ ਹੈ ਨਾ ਆਪਣੀ, ਨੈਗੋਸ਼ੀਏਟ ਕਰਨ ਦੀ ਜਾਂ ਥੋੜਾ ਜਿਹਾ,
ਉਹਨਾਂ ਨੂੰ ਵੀ ਹਾਂ ਵੀ ਇਹਨਾਂ ਇਹਦੇ ਅਸੀਂ ਨਵਾਂ ਨਵਾਂ ਆਇਆ, ਕਿਹੜੀ ਗੱਲ ਆ, ਇਹਨੂੰ ਸਿਖਾਉਣਾ,
ਡਰਾ ਸਕਦੇ,
ਡਰਾ ਸਕਦੇ,
ਵੀਜ਼ਾ
ਇਹਨੂੰ ਅਸੀਂ ਕੰਮ ਸਿਖਾਉਣਾ ਵਾ ਹਨਾ, ਤੇ ਉਹ ਹੰਗਰੀ ਜੈਕਸ ਵੀ ਸਭ ਕੋਈ ਵੀ ਇੱਦਾਂ ਦੀ ਜੋਬ ਸਟਾਰਟ ਕਰੋ, ਤੁਹਾਨੂੰ ਸਭ ਕੁਝ ਦੱਸਦੇ ਸਟੈਪ ਬਾਈ ਸਟੈਪ, ਇੱਦਾਂ ਪ੍ਰੋਸੀਜਰ, ਤੇ $10 ਲੱਗਦਾ ਵੀ ਵਧੀਆ ਵੀ $10 ਹੈ ਨਾ, ਤੇ ਉਹਨੇ ਸ਼ੁੱਕਰ ਸ਼ਨੀ ਐਤ 3-3 ਘੰਟੇ ਦੇਣੇ, ਸ਼ੁੱਕਰ ਆ 3 ਘੰਟੇ 6 ਤੋਂ 9 ਕਬਾਬ ਸ਼ੋਪ, ਸ਼ਨੀ ਆਇਆ ਤਾਂ ਸ਼ੁੱਕਰ ਸ਼ਨੀ ਤੇ ਆ 3 ਦਿਨ, ਤੇ 9 ਘੰਟੇ ਲਾਉਣੇ ਤੇ ਵੀਕ ਦੀ ਪੇ ਮੰਨੀ $90 2 ਵੀਕ ਪਹਿਲਾਂ, ਮੈਂ ਬੜੀ ਗੱਲ ਆ ਬੜੀ ਗੱਲ, ਫਿਰ ਇਹ ਫਿਰ ਬੰਦੇ ਭਰਾਵਾ ਤੂੰ ਕਿੱਧਰ ਖੁਸ਼ ਹੋਈ ਨਾ, $90 ਚ ਖੁਸ਼ ਹੋਈ ਨਾ,
ਫਿਰ ਇੱਦਾਂ ਹੋਲੀ ਹੋਲੀ, ਫਿਰ ਜਿਹਦਾ ਇੱਥੇ ਕੋਈ ਬੰਦਾ ਹੋਵੇ ਹੈਲਪ ਕਰਨ ਵਾਲਾ ਤੇ ਉਹਦੇ ਲਈ ਥੋੜ੍ਹਾ ਸੌਖਾ ਹੋ ਜਾਂਦਾ,
ਪਰ ਇਹ ਚੀਜ਼ ਆਪਣੇ ਵੇਲੇ ਸੀਗੀ 2000 14 15 16 ਜਿਹੜੇ
ਸਟੂਡੈਂਟ ਆਈ ਥਿੰਕ ਸਾਰੇ ਸਾਰੇ ਕਰਦੇ
ਨੇ ਹੁਣ ਕੀ ਆ ਹੁਣ ਊਬਰ ਊਬਰ ਈਟਸ ਦਾ ਇਹ ਫਾਇਦਾ ਹੋ ਗਿਆ ਵੀ ਜਿਹੜੇ ਧੱਕਾ ਕਰਦੇ ਆ ਨਾ ਮਾਈਗ੍ਰੈਂਟ ਇੰਪਲੋਇਰਸ
ਹਾਂਜੀ ਹਾਂਜੀ ਹਾਂਜੀ
ਅੰਡਰਪੇਡ ਘੱਟ ਪਿਆ ਤੇ ਰੱਖ
ਕੇ
ਉਹ ਚੀਜ਼ ਦਾ ਫਾਇਦਾ ਹੋ ਗਿਆ ਵੀ ਹੁਣ ਸਟੂਡੈਂਟ ਦਾ ਵੀ ਮੈਂ 10 ਡਾਲਰ ਤੇ ਕਾਹ ਤੋਂ ਕੰਮ ਕਰਨ ਜਦੋਂ ਮੇਰੇ ਊਬਰ ਈਟਸ ਤੇ $20 $25
ਘੰਟਾ ਮਿਲ ਰਿਹਾ ਰਿਸਪੈਕਟ ਮਿਲਣਾ ਪਈ ਹੋਣੀ
ਰਿਸਪੈਕਟ ਮਿਲਣਾ ਪਈ ਜੇ ਕੋਈ ਜੌਬ ਨਹੀਂ ਮਿਲਦੀ ਤੇ ਫਿਰ ਕਹਿੰਦੇ ਵੀ ਚੱਲ ਚੱਕੀਏ ਗੱਡੀ
ਜਿਹੜੇ ਇੰਪਲੋਇਰ ਨੇ ਸੁਣਦੇ ਹੋਣੇ ਆਂਦੇ ਇਹਨਾਂ ਦੋਵਾਂ ਨੂੰ ਪੜ ਲਓ ਇਹ ਨਾ ਬ੍ਰੌਡਕਾਸਟ ਚੀਜ਼ ਦਾ ਤੇਰੀ ਸਣੀ ਜੌਬ ਤੁਹਾਡੀ ਪਹਿਲੀ ਕਿਹੜੀ ਜੌਬ ਹੈ
ਮੈਂ ਜਦੋਂ ਆਮ ਥੈਂਕਫੁਲ ਮੇਰਾ ਕਜ਼ਨ ਸੀਗਾ ਇੱਥੇ ਮੈਂ ਜਦੋਂ ਇੱਥੇ ਆਇਆ ਮੈਨੂੰ ਉਹਨੇ ਪਿਕ ਕੀਤਾ ਆਈ ਥਿੰਕ ਮੈਂ ਮੇਰੀ 6 ਵਜੇ ਫਲਾਈਟ ਉਤਰੀ ਹੋਣੀ ਆ ਤੇ ਮੈਨੂੰ 8 ਵਜੇ ਜੌਬ ਲੈ ਗਿਆ ਸੀਗਾ ਉਹ ਵੀ ਆਈ ਜੀ ਏ ਸੰਡੇ ਦਾ ਦਿਨ
$30
ਪੈਨਲਟੀ ਨਹੀਂ ਜ਼ਿਆਦਾ ਭਰਾਵਾ ਜ਼ਿਆਦਾ ਸੀਗਾ ਮੇਰੇ ਖਿਆਲ ਜ਼ਿਆਦਾ ਹੋਣਾ ਫਿਰ ਸੈਕਿੰਡ ਜੋਬ ਲੱਭਣੀ ਸੀ ਤੇ ਉਹ ਥੋੜਾ ਔਖਾ ਹੋਇਆ ਮੇਰੇ ਲਈ ਲੱਭ ਗਈ
ਆਪ ਲੱਭਣੀ
ਆਪ ਲੱਭਣੀ ਹਾਂ ਸਹੀ ਗੱਲ ਆ ਉਹ ਆਪ ਲੱਭਣੀ ਔਖੀ ਹੁੰਦੀ ਆ ਤੇ ਬਾਅਦ ਚੋਂ ਉਹ ਲੱਭੀ ਟਰੋਲੀ ਬੁਸ਼ਿੰਗ ਉਹ ਮੈਂ ਕੀਤੀ ਆ ਵੈਸਟਫੀਲਡ ਇਨਲੂ ਤੇ ਉੱਥੇ ਮੈਂ ਕੋਈ ਸੀਗਾ ਇਰਾਨੀ ਕੋਈ ਸੀਗਾ
ਉਹ ਫੇਰ ਗੱਲ ਆ ਗਈ ਨਾ ਮਾਈਗ੍ਰੈਂਟ ਇੰਪਲੋਇਰਸ
ਹਾਂ
ਉਹ ਹੀ ਅੰਡਰਪੇ ਤੁਹਾਨੂੰ ਕਰਦੇ
ਆ ਉਹਨੇ ਮੈਨੂੰ ਜੌਬ ਤੇ ਰੱਖ ਲਿਆ ਆਈ ਥਿੰਕ $11 ਤੇ ਰੱਖਿਆ ਉਹਨੇ ਮੈਨੂੰ ਤੇ
ਬੈਟਰ ਦੈਨ ਯੂਅਰ ਫਰੈਂਡ
$1 ਤੇ ਉਹ ਤੋਂ ਬਾਅਦ ਕਹਿੰਦੇ ਆਵਰਸ ਉਹ ਦੇ ਦਿੰਦਾ ਸੀਗਾ ਜਿਵੇਂ 5 ਘੰਟੇ ਦੇ ਉੱਤੇ ਜਿਵੇਂ ਕਿ ਸ਼ੋਪਿੰਗ ਸੈਂਟਰ ਖੁੱਲ੍ਹਾ ਰਹਿੰਦਾ ਉਸ ਉਹਦਾ ਦੇ ਦਿੰਦਾ ਉਹਦੇ ਵਿੱਚ ਵੀ ਮੈਂ ਜਦੋਂ ਆਪਾਂ ਸਟਾਰਟ ਕੀਤਾ ਕੰਮ ਪਹਿਲੇ ਦਿਨ ਤੇ ਵਧੀਆ ਲੱਗਾ ਕਿਉਂਕਿ ਉਹ ਟ੍ਰੇਨਿੰਗ ਦੇ ਰਿਹਾ ਸੀਗਾ ਇੰਨਾ ਜ਼ਿਆਦਾ ਕੰਮ ਆਪਣੇ ਆਪ ਨੂੰ ਕਰਨਾ ਨਹੀਂ ਪਿਆ ਤੇ ਜਿਵੇਂ ਜਿਵੇਂ ਇਕੱਲੇ ਆਪ ਕੰਮ ਕਰਨਾ ਪੈ ਗਿਆ ਉਦੋਂ ਫਿਰ ਪਤਾ ਲੱਗਾ ਕਿ ਵੀ ਇੰਡੀਆ ਯਾਰ ਵਧੀਆ ਸੀਗਾ ਇੱਥੇ ਕੀ ਕਰਨ ਨੇ ਆ
ਮੈਂ ਵੀ ਇਹੋ ਪੁੱਛਣ ਲੱਗਾ ਵੀ ਟਰਾਲੀ ਪੁਸ਼ਿੰਗ ਤੇ
ਕਰਕੇ ਉਦੋਂ ਇਹ ਚੀਜ਼ ਰਿਅਲਾਈਜ਼ ਹੋਈ ਕਿ ਵੀ ਆਪਾਂ ਇੱਥੇ ਕਰਨ
ਕੀ ਯਾਰ ਇਹ ਮੇਰੀ ਇਹ ਸਭ ਤੋਂ ਵੱਡੀ ਗਲਤੀ ਹੋ ਗਈ ਮੇਰੀ ਜ਼ਿੰਦਗੀ ਦੀ
ਹਾਂ
ਉਦੋਂ ਇੱਕ ਵਾਰੀ ਸਾਰਿਆਂ ਨੂੰ ਹੁੰਦਾ
ਗਰਮੀਆਂ 'ਚ ਸੀ
ਗਰਮੀਆਂ ਦਾ ਦਿਨ ਸੀ
ਉਹਦਾ ਉਦੋਂ ਵੀ ਔਖਾ
ਤੇ ਮੈਂ ਉਦੋਂ ਫਿਰ ਮੈਂ ਕਹਿੰਦੇ ਆ ਮੈਂ ਕੰਮ ਤਾਂ ਕੀਤਾ ਉਹ ਦੂਸਰੀ ਚੀਜ਼ ਆਪਣਾ ਇੰਡੀਅਨ ਭਾਈ ਸੀਗਾ ਅਤੇ ਉਹ ਕਹਿੰਦਾ ਮੈਂ ਮੈਨੇਜਰ ਹਾਂ ਟਰੋਲਿੰਗ ਪੁਸ਼ਿੰਗ ਦਾ ਉਹ ਮੈਨੂੰ ਕਹਿੰਦਾ ਕਿ ਵੀ ਥੱਲੇ ਜਾ ਕੇ ਟਰੋਲੀਆਂ ਖਿੱਚ ਕੇ ਲਿਆ ਉਹਨੇ ਚਲਾਉਣਾ ਯੂਟ ਚਲਾਉਂਦਾ ਸੀ ਉਹ ਵੀ ਥੱਲੋਂ ਟਰੋਲੀ ਖਿੱਚ ਕੇ ਲਿਆ ਉੱਪਰਲੀ ਪਾਰਕਿੰਗ ਤੋਂ ਲੈ ਕੇ ਉੱਪਰਲੇ ਪਾਸੇ ਲੈ ਕੇ ਆ ਹਨਾ ਤੇ ਮੈਂ ਕਹਿੰਦੇ ਆ ਹਾਰ ਕੇ ਮੈਂ ਰੋਈ ਪਿਆ ਕਹਿੰਦੇ ਆ ਤੇ ਮੈਂ ਘਰੇ ਫੋਨ ਕੀਤਾ ਆਪਣੇ ਕਿ ਵੀ ਮੈਂ ਨੀ ਇੱਥੇ ਰਹਿਣਾ ਮੈਂ ਵਾਪਸ ਆਉਣਾ ਘਰਦੇ ਵੀ ਕਹਿੰਦੇ ਵੀ ਆ ਜਾ ਵਾਪਸ ਆਉਣਾ ਤੇ ਮੈਂ ਇੱਦਾਂ ਹੀ ਉਹਦੇ ਨਾਲ ਹੀ ਨਾ ਸਪਾਟਸ਼ਾਟ ਹੈਗਾ ਤੇ ਮੈਂ ਰਾਤੀ ਕਹਿੰਦੇ ਆਈ ਥਿੰਕ 7:30-8 ਵਜੇ ਨੇ ਆ ਤੇ ਮੈਂ ਜਾ ਰਿਹਾ ਉੱਧਰ ਤੇ ਮੈਨੂੰ ਮੇਰਾ ਫਰੈਂਡ ਮਿਲਿਆ ਘਰਾਂ ਪਰ ਬੱਗਾ
ਵਾਹ ਜੀ ਵਾਹ
ਤੇ ਜਾਣਦੇ ਨੇ
ਬੱਗਾ ਨਹੀਂ ਆਪਾਂ ਨੂੰ ਨਹੀਂ ਪਤਾ ਨਹੀਂ ਜਾਣਦੇ
ਨਹੀਂ ਨਹੀਂ ਹਾਂ ਬੱਗਾ ਮਿਲਿਆ ਬੱਗਾ ਮੈਨੂੰ ਕਹਿੰਦਾ ਕਿ ਵੀ ਤੂੰ ਵੀ ਕਰਨੇ ਆ ਤੇ ਮੈਂ ਕਿਹਾ ਵੀ ਇੱਦਾਂ ਮੈਂ ਯਾਰ ਜੌਬ ਕਰਨੇ ਆ ਕਿ ਵੀ ਕਹਿੰਦਾ ਤੈਨੂੰ ਲਵਾਈ ਕਿੰਨੇ ਆ ਮੈਂ ਕਿਹਾ ਆਪੇ ਲੱਭੀ ਆ ਤੇ ਕਹਿੰਦਾ ਚਲਾ ਮੈਂ ਤੈਨੂੰ ਅੰਦਰ ਨਾ ਤੇਰੀ ਰੈਫਰੈਂਸ ਪਾਉਣਾ ਵਾ ਸਪਾਟਸ਼ਾਟ ਵਿੱਚ ਵੀ ਤੇਰੀ ਜੌਬ ਇੱਥੇ ਲਵਾਉਂਦੇ ਆ
ਓਕੇ
ਤੇ ਮੈਂ ਹਜੇ ਵੀ ਚੇਤਾ ਵਾ ਉਦੋਂ ਅੰਦਰ ਗਿਆ ਉਹਨਾਂ ਨੇ ਮੈਨੂੰ ਪੁੱਛਿਆ ਤੁਹਾਡੀ ਅਵੇਲੇਬਿਲਿਟੀ ਕੀ ਆ ਤੇ ਮੈਂ ਕਿਹਾ ਵੀ ਆਪਣੀ ਤੇ ਫੁੱਲ ਅਵੇਲੇਬਿਲਿਟੀ ਆ
ਇਹ ਤਾਂ ਕਹਿਣਾ ਪੈਂਦਾ ਵਾ ਪਹਿਲੇ ਜੋਬ ਤੇ ਕਹਿਣਾ ਪੈਂਦਾ
ਐਜੂਕੇਸ਼ਨ ਜਾਵੇ ਭਾਗ
ਹਾਂ ਆਪਾਂ ਤੇ ਆਪਣੀ ਤੇ ਫੁੱਲ ਅਵੇਲੇਬਿਲਿਟੀ
ਪੜਾਈ ਦੇ ਬਾਅਦ ਵੀ ਹੋ
ਹਾਂ ਪੜਾਈ ਦੇ ਬਾਅਦ
ਐਲੀ ਕਰ ਲਈ ਐਲੀ ਕਰ ਲਈ ਬਹੁਤ
ਤੇ ਉਹ ਕਹਿੰਦੇ ਵੀ ਮਤਲਬ ਟਾਈਮਿੰਗਸ ਕੀ ਆ ਕਿ ਸਵੇਰੇ 6 ਤੋਂ ਸ਼ਾਮੀ 6 ਹਨਾ ਤੇ ਮੈਂ ਤਾਂ ਕਹਿਤਾ ਨਾ ਮੈਨੂੰ ਸੀਗਾ ਕਿ ਵੀ ਕੁਛ ਤਾਂ ਕੁਛ ਤਾਂ ਦੇਣਗੇ ਉਹਨਾਂ ਨੇ ਮੇਰੇ 7 ਦਿਨ ਕੰਮ ਪਾਤਾ 12-12 ਘੰਟੇ ਕੰਮ ਪਾਤਾ
ਤੇਰਾ ਬਲਾ
ਹਾਂ ਉਦੋਂ ਤੋਂ ਆਈ ਥਿੰਕ ਮੈਂ ਕੰਮ ਵਗੈਰਾ ਕੀਤਾ ਸਟਾਰਟ ਹੈ ਨਾ ਵਧੀਆ ਨਾਲ ਫਿਰ ਉਹਨਾਂ ਨੂੰ ਦੁਬਾਰਾ ਚੇਂਜ ਕਰਵਾਈ ਕਿ ਵੀ ਮੇਰੀ ਉਹ ਵੀ ਹੁੰਦੇ ਆ ਕਹਿੰਦੇ ਕਲਾਸਾਂ ਵਗੈਰਾ ਹੁੰਦੀਆਂ ਵਾ ਤੇ ਏਦਾਂ ਹੀ ਆ ਕਿ ਹੌਲੀ ਹੌਲੀ ਫਿਰ ਹੌਲੀ ਆਪਣੇ ਲਿੰਕਸ ਬਣੀ ਜਾਂਦੇ ਆ ਤੇ ਆਪਾਂ ਨੂੰ ਜੋਬ ਜ਼ਿਆਦਾ ਓਪਰਚੁਨਿਟੀਜ਼ ਮਿਲੀ ਜਾਂਦੀਆਂ ਵਾ ਕਿ ਵੀ ਹੁਣ ਇਹ ਵੀ ਕੰਮ ਕਰ ਲਈਏ
ਪਹਿਲੀ ਜੋਬ ਵੀ ਥੋੜੀ ਹੁੰਦੀ
ਹੈ ਪਹਿਲੀ ਜੋਬ ਹੀ ਹੁੰਦੀ ਜਦੋਂ ਤੁਹਾਡਾ
ਜਿਹੜੀ ਮਰਜ਼ੀ ਕਰ ਲਓ ਪਰ ਸਟਾਰਟ ਕਰੋ
ਫਰੈਂਡ ਰਿਲੇਸ਼ਨਸ਼ਿਪ ਇਦਾਂ ਤੁਹਾਡੇ ਫਰੈਂਡ ਸਰਕਲ 'ਚ ਅੱਗੇ ਬਣ ਜੇ ਨਾ ਲਿੰਕਸ ਬਣ ਜਾਣ ਫਿਰ ਤੁਹਾਨੂੰ ਅੱਗੇ ਪਤਾ ਲੱਗ ਜਾਂਦਾ ਹੁਣ ਹੁਣ ਕਿਵੇਂ ਕਰਨਾ
ਨਾਲੇ ਥੋੜਾ ਕੰਫੀਡੈਂਸ ਪਹਿਲੀ ਜੋਬ ਕਰੇ ਥੋੜਾ ਕੰਫੀਡੈਂਸ ਆਉਂਦਾ ਪੈਂਦਾ
ਐਕਸਪਲੋਰ ਕਰਦੇ ਰਹਿਣਾ ਚਾਹੀਦਾ
ਹਾਂਜੀ ਵੀ ਆਪਾਂ ਗੱਲਬਾਤ ਕਰਨ ਦਾ ਤਰੀਕਾ ਕਸਟਮਰ ਸਰਵਿਸ ਇਹ ਉਹ ਥੋੜਾ ਬੰਦਾ ਨਾ ਉਹ ਚੀਜ਼ ਆਉਂਦਾ ਪੈਂਦੀ ਆ ਵੀ
ਉਹ ਮੇਰੀ ਜੋਬ ਸੀਗੀ ਜਦੋਂ ਮੈਂ ਪਹਿਲੀ ਵਾਰੀ ਗੋਰਿਆਂ ਦੇ ਕੰਪਨੀ 'ਚ ਕੰਮ ਕੀਤਾ ਤੇ ਉੱਥੇ ਵੀ ਬਹੁਤ ਕਹਿੰਦੇ ਆ ਪਰੇਸ਼ਾਨੀ ਹੈ ਕਿ ਇੱਥੋਂ ਦੇ ਐਕਸੈਂਟ ਨਹੀਂ ਸਮਝ ਆਉਂਦੇ ਕਈ ਵਾਰੀ ਦੇ ਇਹ ਬਹੁਤ ਵੱਡੀ ਗੱਲ ਆ ਹੁਣ ਮੈਂ ਤੁਹਾਨੂੰ ਦੱਸਦਾ
ਨਹੀਂ
ਮੈਂ ਤੁਹਾਨੂੰ ਦੱਸਦਾ ਉੱਥੇ ਕੀ ਹੈ
ਹਾਂਜੀ ਦੱਸੋ
ਹੁਣ ਮੈਂ ਉੱਥੇ ਜੋਬ ਕਰਨ ਦਿਆਂ ਨਾ ਤੇ ਉੱਥੇ ਆਪਣੇ ਕਈ ਮੇਰੀ ਕੋਲੀਗ ਸੀਗੀ ਆਸਟ੍ਰੇਲੀਅਨ ਔਜ਼ੀ ਸੀਗੀ ਉਹ ਤੇ ਉਹ ਆਈ ਤੇ ਉਹ ਮੈਨੂੰ ਕਹਿੰਦੀ ਕਿ ਵੀ ਸ਼ੋ ਮੀ ਯੂਰ ਮਸਲਸ ਤੇ ਹੁਣ ਆਪਾਂ ਨੂੰ ਕੀ ਪਤਾ ਕਿ ਇਹਦਾ ਮਤਲਬ ਕੀ ਆ, ਹੁਣ ਆਪਾਂ ਦੇ ਐਂ ਕਰਕੇ ਨਾ ਤੁਰ ਪਏ ਆਪਾਂ ਦੀ ਉਹਨੇ ਵੀ
ਉਹ ਕੋਈ ਚੁੱਕਣ ਨੂੰ ਕਹਿੰਦੀ ਹੋਣੀ,
ਉਹ ਮੈਂ ਉਹਨੂੰ ਜਿਮ ਜੁਮ ਲਾਉਣ ਲੱਗ ਪਿਆ ਹਨਾ, ਤੇ ਮੈਂ ਸਪੈਸ਼ਲੀ ਟੋਇਲਟ ਗਿਆ ਨਾ ਜਾ ਕੇ ਬਾਥਰੂਮ ਜਾ ਕੇ, ਮੈਂ ਸ਼ੀਸ਼ਾ ਕੀਤਾ, ਮੈਂ ਕਿਹਾ ਪੰਪ ਪੁੰਪ ਤਾਂ ਲੱਗਦੇ ਆ ਨਾ, ਅਤੇ ਮੈਂ ਜਦੋਂ ਬਾਹਰ ਗਿਆ ਫਿਰ ਹੈ ਨਾ, ਅਤੇ ਵੀ ਬੋਸ ਖੜਾ ਅਤੇ ਉਹ ਮੇਰੀ ਕੰਪਲੇਂਟ ਕਰਨ ਦੀ ਕਿ ਵੀ ਇਹਨੂੰ ਮੈਂ ਕਿਹਾ ਸ਼ੋ ਮੀ ਯੂਰ ਮਸਲਸ, ਅਤੇ ਇਹ ਮੈਨੂੰ ਮੇਰਾ ਮਜ਼ਾਕ ਉਡਾ ਕੇ ਚਲ ਗਿਆ, ਮੈਂ ਕਿਹਾ ਵੀ ਮੈਂ ਇਹ 'ਚ ਕਿਹੜਾ ਮਜ਼ਾਕ ਉਡਾਇਆ, ਅਤੇ ਮੈਨੂੰ ਬਾਅਦ ਦੱਸਿਆ ਕਿ ਵੀ ਜੇ ਤੈਨੂੰ ਕੋਈ ਕਹਿੰਦਾ ਵਾ ਸ਼ੋ ਮੀ ਯੂਰ ਮਸਲ, ਇਹਦਾ ਮਤਲਬ ਕਿ ਉਹਨੂੰ ਉਹਨੇ ਕੋਈ ਹੈਲਪ ਚਾਹੀਦੀ ਆ, ਹਾਂ ਉਹਨੂੰ ਚੁੱਕ ਕੇ ਦੇ, ਮੈਂ ਕਿਹਾ ਮੈਨੂੰ ਨਹੀਂ ਪਤਾ ਤੁਹਾਨੂੰ
ਕਿਤੇ ਤੂੰ ਇਹ ਤਾਂ ਨਹੀਂ ਕਹਿਤਾ ਹੇਅਰ ਔਰ ਦੇ
ਹੋਰ ਕਿਹੜੇ ਕਿਹੜੇ ਸਲੈਂਗ ਸਿੱਖੇ,
ਨਹੀਂ ਸਲੈਂਗ ਤੇ ਬੜੇ ਆ, ਹੋਰ ਇਹ ਗੋਮਾ
ਆਸਟ੍ਰੇਲੀਆ ਬੈਠੇ ਆ ਮਾਈ
ਅੱਛਾ ਫਿਰ ਪਹਿਲੀ ਕਮਾਈ ਤੋਂ ਮਤਲਬ ਜਿਹੜੀ ਕੋਈ ਪਹਿਲੀ ਸੇਵਿੰਗਸ ਹੁੰਦੀ ਆ ਉਹਦਾ ਕੀ ਕਰਨਾ ਚਾਹੀਦਾ, ਤੁਸੀਂ ਪਹਿਲਾਂ ਕੀ ਕੀਤਾ ਸੀ, ਆਈਫੋਨ ਲਿੱਤਾ ਜਾਂ ਗੱਡੀ ਲਿੱਤੀ ਜਾਂ ਕਿ ਮੈਂ,
ਮੇਰੇ ਤਾਂ ਪਹਿਲਾਂ $90 ਰਹੇ, ਉਹਦਾ ਤਾਂ ਕੁਛ ਵੀ ਨਹੀਂ ਲਿੱਤਾ ਜਾਣਾ
ਕੁਛ ਨਹੀਂ, ਉਦੋਂ ਬਾਅਦ ਸੇਵਿੰਗਸ ਕਹਿ ਰਿਹਾ ਮੈਂ ਥੋੜ੍ਹੀ,
ਨਹੀਂ ਸੇਵਿੰਗਸ ਪਹਿਲਾਂ ਸਟੂਡੈਂਟ ਲਾਈਫ ਦੀ ਸੇਵਿੰਗਸ ਤਾਂ ਇਹ ਹੁੰਦੀਆਂ ਵੀ ਵਾਪਸ ਤੁਸੀਂ ਆਪਦਾ ਜੋ ਵੀ ਐਜੂਕੇਸ਼ਨ ਜੋ ਕੋਈ ਲੋਨ ਲੈ ਕੇ ਆਇਆ ਹੁੰਦਾ ਉਹ ਉਤਾਰਨਾ ਜਾਂ ਅਗਲੀ ਫੀਸ ਕੱਢਣੀ, ਪ੍ਰਾਇਓਰਟੀ ਤਾਂ ਉਹੀ ਹੁੰਦੀ ਹੈ,
ਪਹਿਲੀ ਸੇਵਿੰਗ ਆਪਣੀ ਭੇਜੀ ਕਹਿੰਦੇ ਪਹਿਲੀ ਮਤਲਬ ਪੇ ਭੇਜੀ ਸੀਗੀ ਇੰਡੀਆ, ਆਈ ਥਿੰਕ 200-250 ਭੇਜਣਾ, 2-2 ਹਜ਼ਾਰ ਵਾਪਸ ਮੰਗਾ ਲਿਆ,
$2-2 ਹਜ਼ਾਰ ਵਾਪਸ ਮੰਗਾ ਲਿਆ ਉਹਨੇ ਗਾਲ ਯਾਰ, ਆਹ ਤੇ ਰਿਟਰਨ ਵਧੀਆ ਕਿਹੜੀ ਇਨਵੈਸਟਮੈਂਟ,
ਉਹ ਤਾਂ ਹੀ ਆਉਂਦੇ ਵਾਪਸ ਆਇਆ,
ਸਾਨੂੰ ਨਹੀਂ ਚਾਹੀਦੀ ਤੇਰੀ ਦੂਜੀ ਵੇ ਨਹੀਂ ਚਾਹੀਦੀ, ਨਹੀਂ ਵਧੀਆ ਪਰ ਫਾਈਨੈਂਸ਼ੀਅਲ ਤੇ ਗੱਲ ਆ ਗਈ, ਸਟੂਡੈਂਟ ਲਾਈਫ 'ਚ ਕਿੱਦਾਂ ਫਾਈਨੈਂਸ਼ੀਅਲ ਚੀਜ਼ਾਂ ਮੈਨੇਜ ਕਰ ਸਕਦੇ ਵੀ, ਕਿਉਂਕਿ ਪੈਸੇ ਵੀ ਥੋੜ੍ਹੇ ਬਣਦੇ ਆ, ਆਪਾਂ ਕੰਮ ਵੀ ਘੱਟ ਕਰਦੇ ਹਾਂ ਕਿਉਂਕਿ ਐਜੂਕੇਸ਼ਨ ਕਰਨਾ ਹੁੰਦਾ, ਖਰਚੇ ਘਟਾ ਕੇ ਜਾਂ ਕਿੱਦਾਂ
ਸਭ ਕੁਛ ਸੇਵਿੰਗਸ, ਚਲੋ ਸਾਰੀਆਂ ਆਪਾਂ ਗੱਲਾਂ ਕਰਦੇ, 2-3 ਡਿਫਰੈਂਟ ਤਰੀਕੇ ਨਾਲ ਆਉਂਦਾ ਬੱਚਾ, ਇੱਕ ਤਾਂ ਪਹਿਲਾਂ ਵੀ ਤੁਹਾਡੀ ਫੁੱਲੀ ਸਪੋਂਸਰਡ ਆ, ਤੁਹਾਡੇ ਪੇਰੈਂਟਸ ਨੇ ਜਾਂ ਤੁਹਾਡੀ ਫੈਮਿਲੀ ਨੇ ਤੁਹਾਡੀ ਜਾਂ ਜਿਹਦੇ ਕੋਲ ਆਈ ਜੀ ਤੁਸੀਂ ਉਹਨੇ ਹੀ ਸਪੋਂਸਰ ਕਰਨੀ ਤੁਹਾਡੀ, ਹਾਂ ਬਾਅਦ 'ਚੋਂ ਲੈਣ ਦੇਣ ਤੁਸੀਂ ਕਰ ਸਕਦੇ, ਇੱਕ ਤਾਂ ਤੁਹਾਡੀ ਫੀਸ ਪੂਰੀ ਤੁਹਾਡੀ ਆ ਰਹੀ ਪੇਡ ਹੋ ਰਹੀ ਹੈ ਨਾ, ਇੱਕ ਹੋ ਗਿਆ ਵੀ ਜਿਹੜੀ ਪਹਿਲੀ ਜਿਵੇਂ ਮੋਸਟਲੀ ਆਪਾਂ ਆਉਂਦੇ ਹਾਂ ਪਹਿਲੀ ਫੀਸ ਦੇ ਕੇ ਬਾਅਦ 'ਚ ਆਪਾਂ ਕੱਢਦੇ ਹਾਂ, ਉਹ ਕਿਵੇਂ ਕੱਢਦੇ ਹਾਂ ਚਲੋ ਉੱਤੇ ਆਉਂਦੇ, ਫਿਰ ਤੀਜਾ ਬੰਦਾ ਹੁੰਦਾ ਵੀ ਮੈਂ ਵੇਖਿਆ ਹਾਂ ਵੀ ਮੋਸਟਲੀ ਨਾ ਬਹੁਤ ਮੈਨੂੰ ਸਟੂਡੈਂਟਸ ਮਿਲੇ ਯੂਨੀਵਰਸਿਟੀ 'ਚ ਸਾਊਥ ਇੰਡੀਅਨ ਮੁੰਬਈ ਤੋਂ ਉਹਲੀ ਸਾਈਡ, ਉਹ ਸਾਰੇ ਲੋਨ ਲੈ ਕੇ ਆਉਂਦੇ ਆ ਕਿਉਂਕਿ ਉਹ ਪੜ੍ਹਾਈ ਦੇ ਮਕਸਦ ਨਾਲ ਆਉਂਦੇ ਆ, ਇਹ ਆ ਸਾਡੇ ਅਤੇ ਸਾਊਥ ਇੰਡੀਆ 'ਚ ਡਿਫਰੈਂਸ ਆ ਵੀ ਉਹ ਜੇ ਆਏ ਆ ਤਾਂ ਪੜ੍ਹਨ ਹੀ ਆਉਂਦੇ ਆ, 3 ਸਾਲ ਪੜ੍ਹਦੇ ਹੀ ਆ, ਵੀ ਸਾਨੂੰ ਹੁੰਦਾ ਨਾ ਯਾਰ ਆਪਾਂ ਕੰਮ ਵੀ ਕਰੀਏ ਆਪਾਂ ਸੇਵ ਵੀ ਕਰੀਏ ਇੰਡੀਆ ਵੀ ਭੇਜੀਏ, ਚਲੋ ਉਹ ਸਾਰੇ ਦੀ ਆਪਦੀ ਹੁੰਦੀ ਆ ਵੀ ਸਰਕਮਸਟਾਂਸ ਵੀ
ਮਜ਼ਬੂਰੀ,
ਹਾਂਜੀ
ਹਾਂਜੀ,
ਅਤੇ ਫਿਰ ਜੇ ਆ ਜੇ ਵੀ ਆਪਾਂ ਜਿਹੜੇ ਮੋਸਟਲੀ ਜਿਹੜੇ ਆਪਾਂ ਆਏ ਹਾਂ ਵੀ ਆਪਾਂ ਪਹਿਲੀ ਫੀਸ ਤਾਂ ਓਬਵੀਅਸਲੀ ਜਿਹੜੀ ਆਉਂਦੀ ਆ ਫਿਰ ਹੀ ਵੀਜ਼ਾ ਆਉਂਦਾ ਹੈ ਨਾ, ਫਿਰ ਬਾਅਦ ਜਿਹੜੀ ਕੱਢਣੀ ਆ ਜੇ ਤੁਸੀਂ ਯੂਨੀਵਰਸਿਟੀ ਪੜ੍ਹਦੇ ਜੇ ਤੁਹਾਨੂੰ 3 ਮਹੀਨੇ ਸਮਰ ਛੁੱਟੀਆਂ ਹੁੰਦੀਆਂ ਫੁੱਲ ਟਾਈਮ ਕਰਕੇ, ਤੁਸੀਂ ਅਰਮਾਨ ਨਾਲ 12-15 ਜਿੰਨਾ ਵੀ ਆ ਤੁਸੀਂ ਵੱਧ ਹੀ ਸੇਵ ਕਰ ਸਕਦੇ ਜੀ ਫੁੱਲ ਟਾਈਮ,
ਓਕੇ,
ਅਤੇ ਡਿਊਰਿੰਗ ਦ ਪੜ੍ਹਾਈ ਵੀ ਤੁਹਾਡੀ ਜੀ ਮਿਡ ਸਮੈਸਟਰ ਬ੍ਰੇਕ ਹੋ ਗਈ, ਕੋਈ ਹਫ਼ਤਾ ਛੁੱਟੀਆਂ ਆ ਗਈਆਂ, ਲੌਂਗ ਵੀਕਐਂਡ ਆ ਗਈ, ਤੁਸੀਂ ਐਕਸਟਰਾ ਆਵਰਸ ਕਰਕੇ ਤੁਸੀਂ ਕਮਾ ਸਕਦੇ ਪਏ, ਪਰ ਟੈਕਨੀਕਲੀ ਤੁਸੀਂ 20 ਘੰਟੇ ਕੰਮ ਕਰਦੇ ਡਿਊਰਿੰਗ
24 ਐਮ ਲਾ ਹੁਣ ਹੈ ਨਾ,
24 ਕਰਤਾ,
ਹਾਂ
12-15 ਹਜ਼ਾਰ ਬਹੁਤ ਜ਼ਿਆਦਾ 6 ਮਹੀਨੇ ਦਾ, ਪਰ ਇੱਥੇ ਆਪ ਦੋ ਤਿੰਨ ਜੋਬਸ ਕਰਕੇ ਐਕਸਟਰਾ ਟਾਈਮ ਲਾ ਕੇ ਸਮਰ ਹੋਲੀਡੇਜ਼ ਵਿੰਟਰ ਹੋਲੀਡੇਜ਼ ਮਿਡ ਸਮੈਸਟਰ ਬ੍ਰੇਕਾਂ ਤੁਸੀਂ ਫੀਸ ਕੱਢ ਸਕਦੇ ਜੀ, ਹਿੰਮਤ
ਮੈਨੇਜ ਕਿਵੇਂ ਕਰਨਾ ਇਹ ਬਹੁਤ ਮੈਟਰ ਕਰਦਾ ਕਿ ਤੁਹਾਡਾ ਕਿਹੜੀ ਫਰੈਂਡ ਸਰਕਲ ਐਜ ਹੁੰਦਾ ਕਿ ਵੀ ਤੁਹਾਨੂੰ ਪੁਸ਼ ਕਰਦੇ ਆ ਚਲਾ ਚੱਲੀਏ ਇੱਧਰ ਇੱਧਰ ਚੱਲੀਏ, ਉਹ ਬਹੁਤ ਮੈਟਰ ਕਰਦਾ ਕਿੰਨਾ ਦੇ ਨਾਲ ਰਹਿ ਰਹੇ,
ਹਾਂ ਇੱਦਾਂ ਵਾ ਵੀ ਜੇ ਤੁਸੀਂ ਸਟੂਡੈਂਟਸ ਨਾਲ ਹੀ ਰਹਿ ਰਹੇ ਜੇ ਤੁਹਾਨੂੰ ਤਾਂ ਯਾਰ ਉਹ ਇੰਨੇ ਐਦ ਕੇ ਇੰਨੇ ਘੰਟੇ ਲਾਏ ਮੈਂ ਵੀ ਯਾਰ ਕੰਮ ਕਰਾਂ ਮੈਂ ਵੀ ਇੱਦਾਂ ਕਰਾਂ ਹੈ ਨਾ, ਜੇ ਕੋਈ ਪੜ੍ਹ ਰਿਹਾ ਪੜ੍ਹਾਈ 'ਚ ਵਧੀਆ ਯਾਰ ਉਹਦੇ ਇੰਨੇ ਨੰਬਰ ਆਏ ਮੇਰੇ ਵੀ ਇੰਨੇ, ਸੋ ਮੈਨੂੰ ਤਾਂ ਲੱਗਦਾ ਵੀ ਤਾਂ ਕਰਕੇ ਜਿਹੜਾ ਤੁਹਾਡਾ ਸਰਕਲ ਆ ਜਿਹੜੇ 4-5 ਕਲੋਜ਼ੈਸਟ ਜਿਨ੍ਹਾਂ ਦਾ ਮੋਸਟ ਟਾਈਮ ਸਪੈਂਡ ਕਰਦੇ ਜਿੱਦਾਂ ਦਾ ਉਹ ਕਰਦੇ ਨਾ ਤੁਸੀਂ ਉੱਦਾਂ ਦਾ ਹੀ ਉਹੀ ਮੈਂ ਕਹਿੰਦਾ ਵੀ ਜਦੋਂ ਆਉਂਦਾ ਬੱਚਾ ਫਿਰ ਜਿਹੜਾ ਜਿੱਥੋਂ ਕੰਫਰਟੇਬਲ ਵੀ ਕੋਈ ਯਾਰ ਦੋਸਤ ਯੂਨੀਵਰਸਿਟੀ ਬਣ ਗਿਆ ਜਾਂ ਕੰਮ ਤੇ ਬਣ ਗਿਆ ਫਿਰ ਉਸ ਹਿਸਾਬ ਨਾਲ ਬੰਦਾ ਉਹਨਾਂ ਨਾਲ ਹੀ ਫਿਰ ਰਹਿਣਾ ਸ਼ੁਰੂ ਕਰਦਾ,
ਇਹ ਵੈਸੇ ਕਾਫੀ ਵੱਡੀ ਚੀਜ਼ ਆ ਜਦ ਉਰੇ ਆਉਂਦਾ ਨਾ ਕਈ ਵਾਰੀ ਬਹੁਤ ਨਵੀਂ ਉਮਰ 'ਚ ਆ ਜਾਂਦੇ ਨੇ ਉਰੇ ਤਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਵੇਂ ਫਰੈਂਡ ਚੁਣਦੇ ਨੇ, ਉਹ ਬਹੁਤ ਜ਼ਰੂਰੀ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ, ਮਤਲਬ ਕਿਵੇਂ ਚੁਣਨੇ ਚਾਹੀਦੇ ਨੇ, ਕੀ ਦੇਖਣਾ ਚਾਹੀਦਾ ਫਰੈਂਡ ਦੇ ਵਿੱਚ, ਕੀ ਬੈਸਟ ਚੀਜ਼ ਆ, ਮਤਲਬ ਕੋਈ ਟਿਪਸ ਆ,
ਇਹ ਚੀਜ਼ਾਂ ਤੁਸੀਂ ਨਾਪ ਤੋਲ
ਕਈ ਚੀਜ਼ਾਂ ਦਾ ਐਕਸਪੀਰੀਅੰਸ ਨਾ ਪਤਾ ਲੱਗਦੀ
ਨਾਲ ਨਾਪ ਤੋਲ ਨਹੀਂ ਸਕਦੇ ਤੁਸੀਂ ਵੀ ਮੈਨੂੰ ਆਹ ਚਾਹੀਦਾ ਤੇ ਇਹ ਹਿਊਮਨਸ ਹੈ ਨਾ ਐਂਡ ਆਫ ਦ ਡੇ ਆਪਾਂ ਸਾਰੇ, ਉਹੀ ਮੈਂ ਤੁਹਾਨੂੰ ਕਿਹਾ ਵੀ ਜੇ ਕਿਸੇ ਨੇ ਪੜ੍ਹਾਈ ਵੱਲ ਧਿਆਨ ਆ ਜਿਵੇਂ ਹੁਣ ਜਿਵੇਂ ਸਾਊਥ ਇੰਡੀਅਨਸ ਕਹਿ ਲਓ ਜਾਂ ਜਿਹੜੇ ਸਿਰਫ ਹੁਣ $1,00,000 ਲੋਨ ਲਿਆ ਵਾ ਸਟੂਡੈਂਟ ਲੋਨ, ਕੋਈ MBBS ਕੋਈ ਵੀ ਮੈਡੀਕਲ ਕਰ ਰਿਹਾ ਇੰਜੀਨੀਅਰ ਕਰ ਰਿਹਾ ਸਿਰਫ ਪੜ੍ਹਨਾ ਹੀ ਆ, ਉਹਦੀ ਪ੍ਰਾਇਓਰਟੀ ਫਰੈਂਡਸ਼ਿਪ 'ਚ ਕੀ ਹੋਊਗੀ ਵੀ ਜਿਹੜਾ ਦੂਜਾ ਟੋਪਰ ਆ ਜਾਂ ਦੂਜਾ ਪੜ੍ਹਦਾ ਵਾ ਉਹਦੇ ਨਾਲ ਟਾਈਮ ਸਪੈਂਡ ਕਰਨਾ ਹੈ ਨਾ, ਸਾਡੀ ਜੇ ਹੁਣ ਮੇਰਾ ਵਾ ਵੀ ਮੈਂ ਜੋਬ ਲੱਭਣੀ ਆ ਜਾਂ ਮੈਂ ਕੰਮ ਵੀ ਵੱਧ ਕਰਨਾ ਵਾ, ਪੜ੍ਹਾਈ ਘੱਟ ਕਰਨੀ ਆ, ਫਿਰ ਮੇਰੀ ਪ੍ਰਾਇਓਰਟੀ ਹੋ ਗਈ ਵੀ ਮੈਂ ਥੋੜ੍ਹਾ ਜਿਹਾ ਉੱਦਾਂ ਦਾ ਵੀ ਯਾਰ ਦੋਸਤ ਕੰਮ ਠੋਕ ਕੇ ਲਾਈਏ ਘੰਟੇ, ਜਿਹੜੇ ਆਪਣੇ ਮਾਇੰਡ ਸੈੱਟ ਹੁੰਦਾ ਵੀ ਆਪਾਂ ਪਤਾ ਨਹੀਂ ਕੀ ਹਨਾ
ਸਮਝ ਗਏ
ਸਣੀ। ਜਿੱਦਾਂ ਤੂੰ ਗੱਲ ਕੀਤੀ ਸਪੜ ਛੜ ਦੇ ਕੰਮ ਦੀ, ਉੱਥੇ ਮੈਨੂੰ ਲੱਗਦਾ ਡਾਇਵਰਸ ਇੰਪਲੋਈ ਆਉਂਦੇ ਹੋਣਗੇ, ਮਤਲਬ ਵੱਖਰੇ ਵੱਖਰੇ ਜਿੱਦਾਂ ਕੋਈ ਇਟਾਲੀਅਨ ਜਾਂ ਕੋਈ ਆਪਣੇ ਮਲਟੀ ਕਲਚਰ ਜੀ,
ਬਟ
ਬੜਾ
ਸੋਚਿਆ ਤੁਸੀਂ ਚਲੋ ਗੱਲ ਸ਼ੇਅਰ ਕੀਤੀ, ਕਈ ਨਾ ਆਪਣੇ ਕੋਲ ਤਾਂ ਨੀ ਲੈਂਗੁਏਜ ਬੋਲੀ ਜਾਂਦੀ ਕਿਉਂਕਿ ਆਪਣੇ ਕੋਲ ਕੰਟੈਂਟ ਨੀ ਹੁੰਦਾ ਬੋਲਣ ਦਾ। ਹੁਣ ਮੈਨੂੰ ਕੋਈ ਪੁੱਛ ਲੈਣਾ ਯਾਰ ਤੇਰੀ ਗੱਡੀਆਂ ਦਾ ਬਾਰੇ ਕੀ ਖਿਆਲ, ਗੱਡੀ ਤੇਰੀ ਕਿਹੜੀ ਫੇਵਰਿਟ, ਮੇਰਾ ਨਹੀਂ ਇੰਟਰਸਟ ਹੈਗਾ, ਮੈਂ ਕਹਾਂ ਓ ਯਾਰ ਦਿਸ ਕਾਰ ਐਂਡ ਦਿਸ ਸਪੋਰਟਸ ਐਂਡ ਦਿਸ ਇੰਜਨ, ਮੈਨੂੰ ਕੰਟੈਂਟ ਹੀ ਨਹੀਂ ਪਤਾ ਮੈਂ ਬੋਲਾਂ ਕੀ, ਮੈਂ ਵੀ ਇੰਗਲਿਸ਼ ਮਾਰੀ ਨੌਲੇਜ ਨਹੀਂ ਹੈਗੀ, ਸੋ ਮੈਂ ਸਿੱਧਾ ਕਹਿੰਦਾ ਲੁੱਕ ਮੇਰਾ ਦੇਰ ਇਜ਼ ਨੋ, ਆਈ ਹੈਵ ਨੋ ਇੰਟਰਸਟ ਇਨ ਦ ਕਾਰ, ਸੋ ਆਈ ਪ੍ਰੋਬਬਲੀ ਨੋਟ ਗੋਇੰਗ ਟੂ ਸਪੀਕ ਐਨੀਥਿੰਗ ਅਬਾਊਟ ਦਿਸ ਸਬਜੈਕਟ,
ਆਈ ਵਿਲ ਨੋਟ ਵਿਚ
ਲਾਈਕ ਟੂ ਬੀ ਓਨੈਸਟ, ਜਿੱਦਾਂ ਹੁੰਦਾ ਉਦਾਂ ਕਰੋ।
ਹਾਂ ਬੜੀ ਵਧੀਆ, ਅੱਜ ਕਈ ਵਾਰੀ ਜਿਵੇਂ ਦੋ ਮਤਲਬ ਡਿਫਰੈਂਟ ਕਲਚਰ ਦੇ ਬੰਦੇ ਖੜੇ ਆ ਨਾ, ਤੇ ਜਿਵੇਂ ਦੋ ਗੋਰੇ ਖੜੇ ਆ ਤੇ ਵੀ ਉਹ ਆਪਸ ਚ ਕਿਸੇ ਪੁਰਾਣੀਆਂ ਚੀਜ਼ਾਂ ਦੀ ਗੱਲਾਂ ਕਰਨ ਦੇ ਆ,
ਜੇ ਦੋ ਗੋਰੇ ਆਪਦੀ ਅਪਬ੍ਰਿੰਗਿੰਗ ਦੀ ਗੱਲ ਕਰ
ਰਹੇ ਆ, ਆਪਦੀ ਅਪਬ੍ਰਿੰਗਿੰਗ ਦੀ ਗੱਲ ਕਰ ਰਹੇ, ਆਪਾਂ ਉਹਦੇ ਨਾਲ ਖੜੇ ਆ ਉੱਥੇ ਖੜੇ ਆ ਨਾ, ਸਾਨੂੰ ਉਸ ਚੀਜ਼ ਬਾਰੇ ਕੁਛ
ਨੀ ਪਤਾ,
ਉਹਨਾਂ ਦਾ ਮਿਊਜ਼ਿਕ ਚੋਇਸ ਤੇ ਉਹਨਾਂ ਦਾ
ਕੁਛ ਨੀ ਪਤਾ ਨਾ, ਉਹ ਥੋੜਾ ਜਿਹਾ ਔਕਵਰਡ ਜਿਹਾ ਫੀਲ ਹੁੰਦਾ ਕਿ ਵੀ ਹੁਣ ਆਪਾਂ ਕਿਵੇਂ ਉੱਥੇ ਉਹਨਾਂ ਨਾਲ ਗੱਲ ਕਰੀਏ।
ਹੁਣ ਆਪਾਂ ਦੋਵੇਂ ਖਲੋਤੇ ਚਿੱਤਰਾਰ ਬਾਰੇ ਗੱਲ ਕਰਨ ਲੱਗ ਪਈਏ, ਇਹ ਗੱਲ ਹੈਗੀ
ਇੰਗਲਿਸ਼ ਬਾਰੇ, ਇੰਗਲਿਸ਼ ਦੇ ਵਿੱਚ ਹੀ ਕਿਸੇ ਚੀਜ਼ ਬਾਰੇ ਆਪਣੇ ਕਰ ਲਓ, ਉਹਦੇ ਸ਼ਕਤੀਮਾਨ ਬਾਰੇ ਗੱਲ ਕਰ ਲਓ, ਸਾਡੇ ਸੁਪਰ ਬਾਰੇ ਗੱਲ ਕਰ
ਲਓ, ਕੁਛ ਵੀ ਕਰ ਲਓ,
ਹਾਂ ਵੀ ਨਹੀਂ ਪਤਾ ਲੱਗਣਾ
ਉਹ ਤੁਹਾਡੇ ਕਾਮਨ।
ਪਰ ਆਪਣੇ ਕਈ ਇਦਾਂ ਪੁੱਛਦੇ ਨਾ ਲੁੱਕ ਪੌਪ ਮਿਊਜ਼ਿਕ ਸੁਣਦਾ ਨਾ, ਹਾਂ ਮੈਂ ਥੋੜਾ ਬਹੁਤ ਸੁਣਦਾ, ਪਰ ਜੇ ਨਹੀਂ ਸੁਣਦਾ ਉਹਨੂੰ ਦੱਸ ਵੀ ਸਕਦੇ ਯਾਰ, ਮੈਂ ਸੁਣਦਾ
ਉਹੀ ਮੈਂ ਕਹਿੰਦਾ ਪੰਜਾਬੀ ਆਪਾਂ ਝਾਕਦੇ ਆ ਵੀ ਇਹਨਾਂ ਦੀ ਕੰਟਰੀ ਚ ਆਏ, ਆਫ ਕੋਰਸ ਇਹ ਵਧੀਆ ਓਪਰਚੁਨਿਟੀ ਸਭ ਕੋ ਵਧੀਆ ਤਾਂ ਹੈ, ਪਰ ਇਹਨਾਂ ਨੂੰ ਲੱਗਦਾ ਵੀ ਸਾਡਾ ਮਾੜਾ ਯਾਰ ਅਸੀਂ ਨਹੀਂ ਦੱਸਣਾ, ਕਈ ਕਈ ਬਣ ਕਈ ਬੰਦੇ ਵੀ ਕਹਿਣਾ ਹਾਂ ਮੈਂ ਇਹਨੂੰ ਸੁਣਦਾ,
ਇਹ ਵੀ ਚੀਜ਼ ਕਰਦੇ ਨਾ ਕਿ ਆਪਾਂ ਕਿਸੇ ਨੂੰ ਇੰਪ੍ਰੈਸ
ਕਰਨ ਲਈ
ਇੰਪ੍ਰੈਸ, ਹਾਂ ਕਿ ਵੀ ਆਪਾਂ ਹਾਂ ਕਵਾਂਗੇ ਤੇ ਇਹਦੀ ਅੱਖਾਂ ਚਾਹਾਂਗੇ ਕਿ ਸ਼ਾਇਦ ਸਾਨੂੰ ਜ਼ਿਆਦਾ ਘੰਟੇ ਮਿਲ ਜਾਣ,
ਬੋਲਣ ਲੱਗੇ ਵੀ ਆਪਾਂ ਨੂੰ ਤਾਂ ਹੀ ਡਰ ਲੱਗਦਾ ਜਦੋਂ ਆਪਾਂ ਨੂੰ ਇੰਪ੍ਰੈਸ ਕਰਨ ਲੱਗੇ ਬੋਲਦੇ, ਜਦੋਂ ਆਪਾਂ ਸੱਚ ਬੋਲਦੇ ਹਾਂ ਉਦੋਂ ਨਹੀਂ ਡਰ ਲੱਗਦਾ,
ਓਵਰ ਥਿੰਕਿੰਗ ਆ ਨਾ,
ਓਵਰ ਥਿੰਕਿੰਗ, ਹਾਂ ਉਹੀ ਗੱਲ ਹੋ ਗਈ,
ਆਪਾਂ ਸੋਚ ਕੇ ਬੋਲਣ ਆਪਣੇ ਕਿ ਵੀ ਅੱਛਾ ਹੁਣ ਆਪਾਂ ਇਦਾਂ ਬੋਲਦੇ ਆ ਕਿ ਸ਼ਾਇਦ ਕਹਿੰਦੇ ਆ,
ਨਹੀਂ ਗੱਲ ਸਹੀ ਆ, ਉਹੀ ਆ ਪ੍ਰੈਕਟਿਸ ਤੇ ਐਕਸਪੀਰੀਅੰਸ,
ਹਾਂ ਪ੍ਰੈਕਟਿਸ ਤੇ, ਮੈਂ ਵੀ ਅੰਗਰੇਜ਼ੀ ਆਉਂਦੀ ਤੇ ਘੱਟ ਵੱਧਦੀ ਹਨਾ, ਮੈਂ ਸਾਰੇ ਗੋਰੇ ਹੀ ਦੇਸੀ ਕੋਈ ਨਹੀਂ, ਜਦੋਂ ਮੈਂ ਬਰਗਰ ਬਣਾਉਣੇ ਸਟਾਰਟ ਕੀਤੇ ਤੇ ਉਹ ਆਉਂਦੇ ਵੀ ਤੈਨੂੰ ਆਉਂਦਾ ਫਰੰਟ ਤੇ ਵੀ ਤੇ ਕਿਚਨ ਚ ਕੰਮ ਕਰ ਲਿਆ, ਮੈਂ ਹਾਂ ਹਾਂ ਮੈਨੂੰ ਆਉਂਦਾ ਸਾਰਾ, ਉਹਨੇ ਮੈਨੂੰ ਇੱਦਾਂ ਹੀ ਮਾਈਕ ਫੜਾ ਕੇ ਆਉਂਦੀ ਵੀ ਆਰਡਰ ਲੈ ਤੇ ਮੈਨੂੰ ਬੋਲਣਾ ਲਾਵੇ, ਉਹ ਕਹੇ ਆਏ ਕਰਿਆ ਮੈਂ ਕਿਹਾ ਕਰਿਆ ਬਾਈਕ ਇਹ ਕੀ ਕਹਿ ਗਿਆ, ਤੇ ਮੈਂ ਕਿਹਾ ਆਈ ਨੋ ਮੋਰ ਅਬਾਊਟ ਕਿਚਨ,
ਮੈਨੂੰ ਕਿਚਨ ਬਾਰੇ
ਕਿਚਨ ਬਾਰੇ ਹੁਣ ਕਹਿੰਦੇ ਅੱਛਾ ਜਾ ਕੇ ਫਿਰ ਤੂੰ ਬਰਗਰਸ ਬਣਾ,
ਹਾਂਜੀ
ਉਹਨੂੰ ਪਤਾ ਲੱਗ ਗਿਆ ਇਹਨੇ ਝੂਠ ਹੀ ਮਾਰਿਆ, ਤੇ ਮੇਰਾ ਬਰਗਰ ਬੁਰਗਰ ਬਣਾਉਣੇ ਸ਼ੁਰੂ ਕਰਤੇ, ਜਿਹੜੀ ਗੋਰੀ ਨੇ ਮੈਨੂੰ ਸਿਖਾਇਆ ਵੀ ਆਪੁੱਟ ਮੇਓ ਪੁੱਟ ਲੇਟੈਸਟ, ਮੈਨੂੰ ਕੁਛ ਨਹੀਂ ਸਮਝ ਲੱਗਦਾ, ਸਾਰੀ
ਗੱਲ
ਮੇਓ ਸਮਝ ਲੱਗਣੀ, ਅੱਛਾ ਮੇਓ ਕਿਹਾ ਮੇਓ ਸਾਰਾ ਬਰ ਕਰਕੇ ਲੇਟੈਸਟ, ਅੱਛਾ
ਲੇਟੈਸਟ,
ਮਤਲਬ ਇਹ ਚੀਜ਼ਾਂ ਮਤਲਬ ਥੋੜ੍ਹਾ ਔਖਾ ਲੱਗਾ, ਫਿਰ ਬਾਅਦ ਚੋਂ ਮੈਂ ਕਿਹਾ ਯਾਰ ਇੱਦਾਂ ਨਹੀਂ ਗੱਲ ਬਣਨੀ ਜੇ ਸਾਰੀ ਉਮਰ ਕਿਚਨ 'ਚ ਹੀ ਕੱਢ ਦੇਣੀ ਅਤੇ ਬਰਗਰ ਬਣਾਉਣ ਦੀ ਕੱਢ ਦੇਣੀ, ਫਿਰ ਮੈਂ ਯਾਰ ਮੇਰੇ ਮੈਨੇਜਰ ਨਾਲ ਯਾਰੀ ਜੀ ਬਾਈ, ਮੈਂ ਮੇਰੇ ਤੋਂ ਆਰਡਰ ਦਵਾਇਆ ਕਰ, ਕਹਿੰਦਾ ਨਹੀਂ ਤੂੰ ਸਲੋ ਆ ਵੀ ਕਿਉਂਕਿ ਇੱਥੋਂ ਡਰਾਈਵ ਥਰੂ ਟਾਈਮਸ ਹੁੰਦੇ ਆ ਵੀ ਦਵਾ ਇੰਨੇ ਮਿੰਟ ਇੱਕ ਮਿੰਟ 'ਚ ਗੱਡੀ ਕੱਢਣੀ ਆ ਡਰਾਈਵ ਥਰੂ ਤੋਂ ਆਈ ਜਾਂ ਦੋ ਮਿੰਟ 'ਚ ਗੱਡੀ ਕੱਢਣੀ ਹੈ ਨਾ, ਅਤੇ ਜੇ ਮੈਂ ਆਪਦੀ ਅੰਗਰੇਜ਼ੀ 'ਚ ਹੀ ਅੜ ਗਿਆ ਅਤੇ ਔਡਰ ਲੈ
ਕੇ ਗੱਡੀਆਂ
ਗੱਡੀਆਂ ਰਿਵਰਸ ਹੋ ਜਾਣਗੀਆਂ,
ਗੱਡੀਆਂ ਚੜ੍ਹਨੀਆਂ,
ਫਿਰ ਮੈਂ ਓਵਰਨਾਈਟ ਸ਼ਿਫਟ ਕਰਨੀ ਸ਼ੁਰੂ ਕੀਤੀ ਮੈਨੇਜਰ ਨਾਲ, ਮੈਂ ਵੀ ਹੁਣ
'ਚ ਗੱਡੀ ਦੇ ਪੰਜ ਮਿੰਟ ਹੋਣੇ,
ਨਹੀਂ ਉਹ 'ਚ ਇੱਦਾਂ ਵੀ ਘੰਟੇ 'ਚ ਇੱਕ ਗੱਡੀ ਆਉਂਦੀ ਆ, ਹੈਲੋ ਫਿਰ ਮੈਂ ਕਿ ਮੈਂ ਮੈਨੂੰ ਦੱਸ ਦੇ ਤਾਂ ਬੋਲਣਾ ਕੀ ਆ, ਉਹਨੇ ਲੈਣ ਜੀ ਸਿਖਾਤੀ ਮੈਨੂੰ ਆਹ ਲੈਣ ਬੋਲਣੀ ਆ, ਵੈਲਕਮ ਟੂ ਹੰਗਰੀ ਜੈਕਸ ਬੈਂਕ ਸ਼ੁਰੂ ਉਹ ਪਲੇਸ ਯੋਰ ਆਰਡਰ ਵੈਨ ਯੂ ਰੈਡੀ, ਮੈਂ ਉਹ ਹੀ ਗੱਲ ਆਰਡਰ ਆਇਆ ਗੱਡੀ ਆਈ ਮੈਂ ਵੈਲਕਮ ਟੂ ਹੰਗਰੀ ਜੈਕਸ ਬੈਂਕ ਸ਼ੁਰੂ ਪਲੇਸ ਯੋਰ ਆਰਡਰ ਵੈਨ ਯੂ ਰੈਡੀ ਥੈਂਕਸ, ਇੰਨਾ ਕੁ ਰੱਟਾ ਲਾਤਾ ਨਾ ਅੱਗੋਂ ਜੇ ਕੋਈ ਸਵਾਲ ਪੁੱਛ ਲਏ ਵੀ ਤੁਹਾਡੇ ਕੋਲ ਆਹ ਵਾ ਇਹ ਕਿਵੇਂ ਆਹ ਬਰਗਰ 'ਚ ਕੀ ਪੈਂਦਾ ਉਹ ਫਿਰ ਅੜ ਜਾਂਦਾ ਬੰਦਾ ਉਹ ਮੈਂ ਫਿਰ ਮੈਨੇਜਰ ਨੂੰ
ਸੇਮ ਕਹਿ ਦੇਣਾ ਵੈਲਕਮ ਟੂ ਅੰਗਰੇਜ਼ੀ ਅਕਸਰ ਉਹਨਾਂ ਨੂੰ ਲੱਗਣਾ ਮਸ਼ੀਨ ਲੱਗੀ ਕੋਈ ਸਵਾਲ ਤੇ ਜਵਾਬ ਨਹੀਂ ਆਉਣਾ
ਇਦਾਂ ਹੀ ਤੁਹਾਡਾ ਉਹ ਝੱਕ ਝੱਕ ਆ ਜਾਂਦਾ ਅੰਗਰੇਜ਼ੀ ਵਾਲਾ ਤੇ ਉਹ ਕਸਟਮਰਸ ਨਾਲ ਡੀਲ ਕਰਕੇ ਇਦਾਂ ਬੋਲ ਬਾਲ ਕੇ ਨਾ ਤੇ ਫਿਰ ਬੰਦਾ ਸਿੱਖ
ਜੇ ਜੇ ਉਧਰੋਂ ਕੋਈ ਸਟੂਡੈਂਟ ਆਉਂਦਾ ਅੱਜ ਕਹਿ ਲਓ ਵੀ ਜ਼ਮਾਨੇ 'ਚ ਕਿੱਦਾਂ ਦੀ ਜੋਬ ਕਰ ਸਕਦਾ ਆਪਣੇ ਇੱਥੇ ਈਜ਼ੀਲੀ ਅਵੇਲੇਬਲ ਕਿਹੜੀਆਂ ਹੈਗੀਆਂ
ਸਭ ਤੋਂ ਪਹਿਲਾਂ ਤੇ ਉਬਰ ਈਟਸ
ਉਹਦਾ ਬਣਾਉਣਾ ਚਾਹੀਦਾ ਹਨਾ
ਹਾਂ
ਗੱਡੀ ਵੀ ਲੈਣੀ
ਚਾਹੀਦੀ ਮਤਲਬ ਉਹਦੀ ਇਨਕਮ ਰੁਕਣੀ ਨਹੀਂ ਚਾਹੀਦੀ ਜੇ ਜੋਬ ਨਹੀਂ ਵੀ ਲੱਭਦੀ
ਹਾਂ
ਬੰਦਾ ਉਹ ਕਰਕੇ ਸਟਾਰਟ ਕਰ ਸਕਦਾ ਆਪਣਾ
ਪਹਿਲਾਂ ਇਦਾਂ ਸੀ ਕਿ ਸਟੂਡੈਂਟ ਨਹੀਂ ਜਦੋਂ ਉਹਨੇ ਕਿਸੇ ਤੇ ਡਿਪੈਂਡੈਂਟ ਆ ਯਾਰ ਰੈਫਰੈਂਸ ਤੇ ਡਿਪੈਂਡੈਂਟ ਸੀਗੇ ਅਸੀਂ ਵੀ ਜਾ ਕੇ 20-20 ਰਿਜ਼ਿਊਮੇ ਛਾਪ ਕੇ ਦੁਕਾਨਾਂ 'ਚ ਵੰਡੇ ਜੇ ਉਹਦਾ ਇੰਨਾ ਨਹੀਂ ਕਿਉਂਕਿ ਇੱਥੇ ਸਾਰਾ ਔਨਲਾਈਨ ਔਨਲਾਈਨ ਅਪਲਾਈ ਕਰਦੇ ਤੁਸੀਂ ਫਿਰ ਅੱਗੋਂ ਤੁਹਾਨੂੰ ਉਹ ਕਾਲ ਆਉਂਦੀ ਨਹੀਂ ਆਉਂਦੀ ਜੋ ਵੀ ਹਨਾ ਪਰ ਅੱਜ ਕੱਲ੍ਹ ਇਹ ਆ ਵੀ ਤੁਸੀਂ ਗੱਡੀ ਹਾਇਰ ਕਰਕੇ ਜਾਂ ਸਾਈਕਲ ਤੇ ਉਬਰ ਈਟਸ ਕਰ ਸਕਦੇ ਜੇ ਮਤਲਬ ਤੁਸੀਂ ਆਉਂਦਿਆਂ ਹੀ ਪਹਿਲੇ ਦਿਨ ਹੀ ਸਟਾਰਟ ਕਰ ਸਕਦੇ
ਆਈ ਥਿੰਕ ਉਹਦੇ ਵਾਸਤੇ ਵੀ ਉਹਨੂੰ ਨੋਲੇਜ ਚਾਹੀਦੀ ਨਾ ਵੀ ਕੌਣ
ਮੈਂ ਕਹਿਣ ਹੀ ਲੱਗਿਆ ਸੀ
ਮਤਲਬ ਨਹੀਂ ਓਬਵੀਅਸਲੀ ਉਹ
ਥੋੜੇ ਪੈਸੇ ਵੀ ਚਾਹੀਦੇ ਨੇ ਕੋਲੇ
ਥੋੜੇ ਪੈਸੇ ਚਾਹੀਦੇ ਆ ਕੋਈ ਦੱਸੇ ਕਿ ਵੀ ਕਿਵੇਂ ਕਿਵੇਂ ਕਰਨਾ ਵਾ ਕੋਈ ਆਉਂਦੇ ਵੀ ਗੱਡੀ ਬੰਦਾ ਨਹੀਂ ਚਲਾ ਸਕਦਾ
ਰੂਲਾਂ ਦਾ ਨਹੀਂ ਪਤਾ ਕਾਫੀ
ਨਹੀਂ ਉਹ ਮੈਂ ਕਹਿ ਰਿਹਾ ਵੀ ਮਤਲਬ ਉਬਰ ਈਟਸ ਮੈਂ ਇਹ ਨਹੀਂ ਕਰ ਰਿਹਾ ਵੀ ਪਹਿਲੇ ਦਿਨ ਹੀ ਆ ਗਿਆ ਮੇਰੇ ਮੇਨ ਮੇਨ ਪੁਆਇੰਟ ਆ ਵੀ ਤੁਸੀਂ ਇਨਕਮ ਸਟਾਰਟ ਹੋ ਸਕਦਾ
ਗੁੱਸਾ ਕਾਤੋਂ ਕਰਦਾ ਪਰ ਨਹੀਂ
ਤੀਜੇ ਦਿਨ
ਮੇਰੀ ਗੱਲ ਨਾ ਟੋਕਾ ਕਰੋ ਮੈਂ ਨਾਲੇ ਵਧੀਆ ਵਿਆ ਫਲੈਕਸੀਬਲ ਆ ਤੁਸੀਂ ਆਪਦੇ ਹਿਸਾਬ ਨਾਲ ਜੇ ਤੁਹਾਡੀ ਯੂਨੀਵਰਸਿਟੀ ਟਾਈਮ ਆ ਦੋ ਚਾਰ 12 ਤੋਂ 4 ਲੈਕਚਰ ਆ ਤੁਸੀਂ ਬਾਅਦ ਚੋ ਤੁਸੀਂ ਸਟਾਰਟ
ਕਰੋ ਹੰਗਰੀ ਜਗ੍ਹਾ ਵਾਲੀ ਗੱਲ ਦੱਸੀ ਜੇ ਤੂੰ ਤੇਰੀ ਮੈਕਡੋਨਲਡ ਤੇ ਜੋਬ ਲੱਗ ਜਾਂਦੀ ਜੇ ਤੂੰ ਉੱਥੇ ਵੀ ਕਹਿੰਦਾ ਵੈਲਕਮ ਟੂ ਹੰਗਰੀ ਜੈਕ
ਨਹੀਂ ਉੱਥੇ ਫਿਰ ਉੱਥੇ ਫਿਰ ਉਹਨਾਂ ਨੇ ਜਿਸ ਹਿਸਾਬ ਨਾਲ ਡਾਟਾ ਲਵਾਇਆ ਉਸ ਹਿਸਾਬ ਨਾਲ ਕਹਿਣਾ ਇਹਨਾਂ
ਪਰ ਇੱਕ ਹੋਰ ਗੱਲ ਆ ਮੈਂ ਦੇਖਿਆ ਜੋਬ ਲੱਭਣ ਲਈ ਨਾ ਜਿਵੇਂ ਹੁਣ ਅੱਜ ਸਾਡੇ ਕੋਲ ਮੁੰਡਾ ਆਇਆ ਸੀਗਾ ਉਹ ਨਾ ਵਿਲਾਟ ਰਹਿੰਦਾ ਉੱਧਰ ਕਿਤੇ ਤੇ ਥੋੜ੍ਹਾ ਦੂਰ ਆ ਉਰੋਂ ਤਾਂ ਉਹ ਸਪੈਸ਼ਲੀ ਬੱਸ ਫੜ ਕੇ ਆਇਆ ਉਰੇ ਜੋਬ ਲੱਭਣ ਲਈ ਅੱਜ ਕੱਲ੍ਹ ਤੁਹਾਨੂੰ ਪਤਾ ਇਕਾਨਮੀ ਮਤਲਬ ਕਾਫੀ ਇਹਨਾਂ ਦਾ ਇਮੀਗ੍ਰੈਂਟ ਕਾਫੀ ਆ ਗਏ ਤਾਂ ਤਾਂ ਕਰਕੇ ਜੋਬਾਂ ਥੋੜ੍ਹੀਆਂ ਘੱਟ ਨੇ ਤੇ ਉਹ ਕਰਕੇ ਨਾ ਥੋੜ੍ਹਾ ਜਿਹਾ ਇਹੋ ਜਿਹੀ ਚੀਜ਼ ਦੇ ਵਿੱਚ ਤੁਹਾਨੂੰ ਐਕਸਟਰਾ ਐਫਰਟ ਲਾਉਣਾ ਪੈਂਦਾ ਜਿਵੇਂ ਤੁਸੀਂ ਫੋਨ ਕਰਿਆ ਸੀਗਾ ਜੋਬ ਲੱਭਣ ਲਈ ਤੇ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਮੈਨੂੰ ਜਿਵੇਂ ਉਹ ਬੰਦਾ ਹੁਣ ਘੁੰਮਦਾ ਫਿਰਦਾ ਸੜਕਾਂ ਤੇ ਵੀ ਜਾ ਰਿਹਾ ਕਿਤੇ ਨਾ ਕਿਤੇ ਨਾ ਕਿ ਘਰੇ ਬੈਠੇ ਇਕੱਲਾ ਅਪਲਾਈ ਕਰ ਰਿਹਾ ਹੁੰਦਾ ਇਹ ਵੀ ਚੀਜ਼ ਬੜੀ ਫਰਕ ਪੈਂਦਾ ਜੇ ਐਫਰਟ ਕਰੋਗੇ
ਤੁਸੀਂ ਆਈ ਥਿੰਕ ਐਮਪਲੋਇਰ ਨੂੰ ਥੋੜ੍ਹਾ ਯਕੀਨ ਹੁੰਦਾ ਵੀ ਇਹ ਬੰਦਾ
ਬਾਹਰ ਵੀ ਆਉਣਾ ਏਜੰਟਾਂ ਤੋਂ ਸਭ ਕੁਝ ਤੂੰ ਹੀ ਕਰਦੇ ਆਪਾਂ ਕੋਈ ਸਰਚ ਨੀ ਕਰਨੀ ਕਿਹੜਾ ਕੋਰਸ ਆ ਕੀ ਆ ਕੀ ਫਾਇਦਾ ਅੱਗੋਂ ਪੋਸਟ ਗ੍ਰੈਜੂਏਸ਼ਨ ਓਪਰਚੁਨਿਟੀ ਕੁਛ ਨੀ ਆਪਾਂ ਕਰਦੇ ਆਪਾਂ ਤੂੰ ਸਾਡਾ ਵੀਜ਼ਾ ਲਵਾ ਦੇ ਪਹਿਲੀ ਤੇ ਅੱਡੀ ਸਿਰਫ ਇੰਨੀ ਹੁੰਦੀ ਇੰਡੀਆ ਤੋਂ ਅਸੀਂ ਚੱਲ ਜਾਈਏ
ਹਾਂਜੀ
ਸਾਰੇ ਗਏ ਉਹ ਗਿਆ ਉਹ ਏਡਾ ਵਧੀਆ ਹੋ ਗਿਆ ਆਪਾਂ ਕਿਉਂ ਆਪਾਂ ਆਪਾਂ ਨੂੰ ਕੀ ਹੈ ਨਾ ਪਹਿਲਾਂ ਉੱਥੋਂ ਮਤਲਬ ਆਪਣੇ ਇਹੋ ਹੀ ਹੁੰਦਾ ਵੀ ਆਪਾਂ ਡਿਪੈਂਡੈਂਟ ਹੀ ਰਹੇ ਹਾਂ ਉੱਥੋਂ ਹੀ ਇੰਡੀਆ ਤੋਂ ਕਿਸੇ ਵੀ ਚੀਜ਼ ਇੱਥੇ ਵੀ ਆ ਕੇ ਵੀ ਬਈ ਤੂੰ ਲਵਾ ਦੇ ਯਾਰ ਜੋਬ ਨਹੀਂ ਦਵਾਉਣ ਡਿਆ ਯਾਰ ਤੂੰ ਇੱਦਾਂ ਨਹੀਂ ਕਰਨਾ ਇੱਥੇ ਆ ਕੇ ਫਿਰ ਬੰਦਾ ਸਿੱਖਦਾ ਵੀ ਸਭ ਕੁਝ ਤੁਸੀਂ ਆਪ
ਤੁਹਾਨੂੰ ਕੀ ਲੱਗਦਾ ਵੀ ਉੱਥੇ ਬੰਦੇ ਨੂੰ ਕੋਈ ਟਿਪਸ ਦੇ ਸਕਦੇ ਵੀ ਕਿਹੜੀ ਚੀਜ਼ ਲਈ ਤਿਆਰ ਹੋ ਕੇ ਆਉਣਾ ਚਾਹੀਦਾ ਕੀ ਉੱਥੇ ਕਰ ਸਕਦਾ ਬੰਦਾ ਤਾਂ ਕਿ ਉਰੇ ਆ ਕੇ ਉਹਦਾ ਫਿਊਚਰ ਈਜ਼ੀ ਹੋ ਜਾਵੇ
ਸੇਮ ਕੁਐਸਚਨ
ਸਟਾਰਟ ਈਜ਼ੀ ਹੋ ਜਾਵੇ
ਟਿਪਸ ਇਦਾਂ ਹੀ ਆ ਵੀ ਬਾਹਲਾ ਡਿਪੈਂਡੈਂਟ ਤੁਸੀਂ ਏਜੰਟ ਆਫਕੋਰਸ ਏਜੰਟ ਨੇ ਤੁਹਾਡਾ ਵੀਜ਼ਾ ਲਾਉਣਾ ਵਾ
ਹਾਂਜੀ
ਪਰ ਤੁਸੀਂ ਯੂਨੀਵਰਸਿਟੀ ਖੁਦ ਚੂਜ਼ ਕਰੋ
ਹਾਂਜੀ
ਤੁਸੀਂ
ਪੜ੍ਹਾਈ ਵੀ ਦੇਖੋ ਵੀ ਇੰਟਰਸਟ ਹੈ
ਕੀ ਹਾਂ ਤੁਹਾਡਾ ਇੰਟਰਸਟ ਹੈ ਕਿ ਪਹਿਲਾਂ ਇਹ ਹੋਣਾ ਵੇਖੋ ਵੀ ਇਹ ਤਾਂ ਹੀ ਕਰਨਾ ਮੈਂ ਪੀ ਆਰ ਲਈ ਪੀ ਆਰ ਲੈਣੀ ਹੈ ਨਾ ਫਿਰ ਤੁਸੀਂ ਆਪਦਾ ਜਿੱਥੇ ਰਹਿਣਾ ਤੁਹਾਡਾ ਯਾਰ ਦੋਸਤ ਜਿੱਥੇ ਤੁਸੀਂ ਜਾਣਾ ਕਿੰਨੀ ਦੂਰ ਆ ਕਿਵੇਂ ਟਰੈਵਲਿੰਗ ਹੈ ਨਾ ਕੰਮ ਕਿਵੇਂ ਉੱਥੇ ਜਾ ਕੇ ਕਰਨਾ ਲਾਇਸੈਂਸ ਕਿਵੇਂ ਬਣਵਾਉਣਾ ਆਪਣਾ ਇਹ ਚੀਜ਼ਾਂ ਤੁਸੀਂ ਖੁਦ ਉੱਥੇ ਥੋੜ੍ਹਾ ਥੋੜ੍ਹਾ ਸਟਾਰਟ ਕਰੋਗੇ ਨਾ ਐਫਰਟ ਕਰਨੀ ਮੈਂ ਇਹ ਨਹੀਂ ਕਹਿੰਦਾ ਸਭ ਕੁਛ ਕਰਕੇ ਹੀ ਆਓ
ਹਾਂਜੀ ਹਾਂਜੀ
ਪਰ ਸਟਾਰਟ ਇਨੀਸ਼ਲੀ ਉੱਥੋਂ ਕਰੋ ਐਫਰਟ ਮਾਰੋ ਫਿਰ ਤੁਹਾਨੂੰ ਥੋੜ੍ਹਾ ਸੌਖਾ ਹੋਊਗਾ
ਰਾਤ ਦਾ ਅੱਜ ਕੱਲ੍ਹ ਦਾ ਕਮਰਾ ਵੀ ਲੱਭ ਸਕਦਾ ਹੁੰਦਾ ਫੇਸਬੁੱਕ ਤੇ
ਪਹਿਲੇ ਲੱਭ ਕੇ ਹਾਂ ਇਹ ਚੀਜ਼ਾਂ ਅੱਜ ਕੱਲ੍ਹ ਹਾਂਜੀ ਸਾਰੇ ਸਾਡੇ ਨਾਲ ਸਾਰੇ ਸਿਆਣੇ ਆ ਜਿਹੜੇ ਆਨਲਾਈਨ ਸਭ
ਪਤਾ ਹੀ ਆ ਹਾਂਜੀ
ਪਾਉਂਦੇ ਆ
ਜੇ ਤੁਸੀਂ ਸਿਆਣੇ ਤਾਂ ਤੁਹਾਨੂੰ ਸੱਦਿਓ ਤੁਸੀਂ ਇਦਾਂ ਕਹੋ ਯਾਰ ਸਾਡੇ ਆਡੀਅੰਸ ਨੂੰ ਤੇ ਹਾਂ ਮਤਲਬ ਵੀ
ਇੱਥੇ ਵੀਡੀਓ ਬੰਦ ਕਰ ਦੇਣੀ ਉਹਨੇ
ਤੁਸੀਂ ਕਹਣਾ ਉਹਨਾਂ ਕਹਣਾ ਤੇ ਐਵੇਂ ਬੈਠੇ ਯਾਰ
ਧਿਆਨ ਹੋ ਗਿਆ ਮੈਨੂੰ ਸਿਆਣਾ
ਕਿ ਇਹ ਤੇ ਆਪਣੇ ਆਪ ਨੂੰ ਨਹੀਂ ਸਿਆਣਾ ਕਹਿ ਰਹੇ ਇਹਨਾਂ ਵਿੱਚ ਕੰਫੀਡੈਂਸ ਨਹੀਂ ਹੈ
ਨਹੀਂ ਮਤਲਬ ਅੱਜ ਕੱਲ ਜਿਵੇਂ ਸਭ ਕੋਈ ਆਨਲਾਈਨ ਸਿਸਟਮ ਜਾਵਾ ਉਦੋਂ ਜਦੋਂ ਅਸੀਂ ਨਵੇਂ ਨਵੇਂ ਆਏ ਹੋ ਤੁਸੀਂ ਗਮ ਟਰੀ ਗਮ ਟਰੀ ਸਭ ਕੋਈ ਲੱਭਣਾ ਉਹ ਵੀ ਆਨਲਾਈਨ ਐਪ ਆ ਵੀ ਉੱਥੇ ਜਾ ਕੇ ਤੁਸੀਂ ਗੱਡੀ ਲੱਭਣੀ ਕੁਛ ਵੀ ਹੁਣ ਫੇਸਬੁੱਕ ਮਾਰਕੀਟ ਪਲੇਸ ਤੇ ਸਭ ਕੁਝ ਘਰ ਦੇ ਕਮਰਿਆਂ ਤੋਂ ਲੈ ਕੇ ਤੋਂ ਗੱਡੀ ਤੇ ਕੁਛ ਵੀ ਤੁਸੀਂ ਉੱਥੇ
ਬਹੁਤ ਹੈਗੀਆਂ
ਅਸੀਂ ਕੋਈ ਲਈ ਸਰਵਿਸ ਕਿਉਂਕਿ ਅਸੀਂ ਸਾਡਾ ਸਟੂਡੈਂਟ ਦਾ ਇਨੀਸ਼ਲੀ ਆ ਗਏ ਇਹੋ ਧਿਆਨ ਹੁੰਦਾ ਵੀ ਕੰਮ ਲੱਭੇ ਕੰਮ ਕਰੀਏ ਘੰਟੇ ਲਾਈਏ ਯੂਨੀਵਰਸਿਟੀ ਸਭ ਕੁਛ ਪ੍ਰੋਵਾਈਡ ਕਰਦੀ ਖਾਸ ਕਰਕੇ ਜਿਹੜੀਆਂ ਇੰਟਰਨੈਸ਼ਨਲ ਯੂਨੀਵਰਸਿਟੀ
ਅਕੋਮੋਡੇਸ਼ਨ ਵੀ ਪ੍ਰੋਵਾਈਡ ਕਰ ਦਿੰਦੇ
ਆ, ਅਕੋਮੋਡੇਸ਼ਨ ਤੱਕ ਵੀ ਹੈਲਪਲਾਈਨਸ ਬਣੇ ਉਹਨਾਂ ਦੇ ਤੁਹਾਡੇ, ਕੀ ਕਹਿੰਦੇ ਉਹਨੂੰ ਜੇ ਤੁਸੀਂ ਕੋਈ ਡਿਪਰੈਸ਼ਨ ਐਂਗਜ਼ਾਇਟੀ ਇਹ ਉਹ ਉਹਦੀ ਸੈਪਰੇਟ ਹੈਲਪਲਾਈਨ ਆ, ਤੁਹਾਡੀ ਇੰਡਕਸ਼ਨ ਹੁੰਦੀ ਆ ਜਦੋਂ ਪਹਿਲਾਂ ਪੜ੍ਹਾਈ ਸਟਾਰਟ ਹੋਣ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਵੀ ਇੱਥੇ ਕਲਾਸ ਆ, ਤੁਹਾਨੂੰ ਟੂਰ ਕਰਾਉਂਦੇ ਆ ਇੱਥੇ ਆ ਇੱਥੇ ਕੰਟੀਨ ਇੱਥੇ ਆ, ਫਿਰ ਜਿਵੇਂ ECU ਸਾਡੀ ਯੂਨੀਵਰਸਿਟੀ ECU ਗਿਲਡਸ ਗਿਲਡ ਕਰਕੇ ਸੀਗੀ, ਉੱਥੇ ਜਿਵੇਂ ਸਟੂਡੈਂਟਸ ਉਹਨਾਂ ਨੂੰ ਫ੍ਰੀ ਬ੍ਰੈਕਫਾਸਟ ਹੁੰਦਾ, ਗੇਮਸ ਹੁੰਦੀਆਂ, ਇਵੈਂਟਸ ਹੁੰਦੇ ਆ, ਇਹ ਚੀਜ਼ਾਂ ਆਪਾਂ ਕਰਦੇ ਨਹੀਂ ਸਾਨੂੰ ਲੱਗਦਾ
ਇੰਡੀਆ ਤੋਂ ਸਾਡੇ ਮਾਇੰਡ 'ਚ ਵੜਿਆ ਹੁੰਦਾ ਵਾ ਕਿ ਤੁਸੀਂ ਉੱਥੇ ਜਾ ਕੇ ਸਕੂਲ ਯੂਨੀਵਰਸਿਟੀ ਜਾਣਾ ਵਾ, ਕੋਈ ਕਲਾਸ ਮਿਸ ਨਹੀਂ ਕਰਨੀ, ਇੱਦਾਂ ਨਾ ਕਰਿਓ ਇੱਦਾਂ ਨਾ ਕਰਿਓ, ਵੀ ਉਹ ਬੰਦਾ ਇੰਨਾ ਕੁ ਜ਼ਿਆਦਾ ਹੁੰਦਾ ਵਾ ਕਿ ਵੀ ਉਹਨੇ ਸਾਰੇ ਦਿਮਾਗ 'ਚ ਉਹਨੇ ਇੱਕ ਬਣਾਇਆ ਹੁੰਦਾ ਪਲੈਨ ਮੈਂ ਹੁਣ ਇੱਥੇ ਜਾਣਾ ਵਾ ਯੂਨੀਵਰਸਿਟੀ ਕੰਮ 'ਤੇ ਆਉਣਾ, ਉਹ ਡਿਪਰੈਸ਼ਨ ਵੀ ਬਹੁਤ ਜ਼ਿਆਦਾ ਹੋ ਜਾਂਦਾ, ਸਟ੍ਰੈਸ ਹੋ ਜਾਂਦਾ ਵਾ, ਅਤੇ ਉਸ ਤੋਂ ਬਾਅਦ ਆਪਾਂ ਨੂੰ ਕਹਿੰਦੇ ਵੀ ਪੜ੍ਹਨਾ ਹੀ ਪੜ੍ਹਨਾ ਹੁਣ,
ਸਹੀ ਗੱਲ,
ਜੋ ਮਰਜ਼ੀ ਹੋਇਆ ਹੋਵੇ
ਪੈਸੇ ਲੱਗੇ ਹੁੰਦੇ ਨਾ, ਇੰਟਰਨੈਸ਼ਨਲ ਫੀਸ ਬਹੁਤ ਜ਼ਿਆਦਾ ਡੋਮੈਸਟਿਕ ਨਾਲੋਂ ਜੇ ਵੇਖੀਏ, ਮੈਂ ਜਦੋਂ ਪੜ੍ਹਦਾ ਸੀ ਮੇਰੀ ਇੱਕ ਸਮੈਸਟਰ ਦੀ $13,000 ਸੀ, ਹੁਣ ਤਾਂ ਬਹੁਤ ਵਧੀਆ
17-16
ਲੱਗ ਗਿਆ,
ਹਰ 6 ਮਹੀਨੇ ਮੈਂ 500-500
ਅਤੇ ਮੈਨੂੰ ਲੱਗਦਾ ਡੋਮੈਸਟਿਕ ਸਟੂਡੈਂਟ ਦੀ ਮਹਾਂ ਹੀ ਆ 3-3.5 ਹਜ਼ਾਰ
ਇੱਥੇ ਕਿਆ,
ਤਾਂ ਕੋਈ ਸਟ੍ਰੈਸ ਨਹੀਂ ਆ ਪੜ੍ਹਨ ਨਾ ਪੜ੍ਹਨ
ਨਹੀਂ ਪੜ੍ਹਾਈ
ਦਿਲ ਦੀ ਦਿਲ ਦਾ ਦੁੱਖ ਸਾਂਝਾ ਕਰਦੇ ਹੋਏ ਜਸਕਰਨ ਸਿੰਘ ਜੀ,
ਇਹਨੇ ਫੁੱਲ ਜ਼ੋਰ ਲਾਇਆ ਵੀ ਮੈਂ ਨਾ, ਇਹਨੇ ਕਿਹਾ ਮੇਰਾ ਚੀਮਿਆ ਸਾਲ ਹੀ ਰਹਿ ਗਿਆ ਪਿੱਛੇ ਆਪਾਂ ਡਿਗਰੀ ਹੋ ਜਾਣੀ ਆਪਣੀ, ਇਹਦੇ ਕੋਲ ਸਾਲ ਹੀ ਲੈ ਬੈਠਾ ਇਹਨੂੰ,
ਉਹ ਪਿੱਛੇ ਰਹਿ ਗਿਆ ਸਾਲ ਹੀ, ਚਲੋ ਹਰ ਕੇ
ਮੈਂ ਕਹਿੰਦਾ ਮੈਂ ਕਹਿੰਦੇ
ਵੀ ਮੈਟਰ ਉਹੀ ਕਰਦਾ ਭਾਈ, ਦੱਸਿਆ ਕੀ ਗੱਲ ਜ਼ਰੂਰੀ ਨਹੀਂ ਹੈ ਕਿ ਵੀ
ਕਿਹੜੀਆਂ ਪਲੇਸਿਸ ਆ ਸਟੂਡੈਂਟ ਨੂੰ ਦੇਖਣੀਆਂ ਚਾਹੀਦੀਆਂ ਜ਼ਰੂਰੀ, ਕਿਉਂਕਿ ਆਪਣੇ ਘੁੰਮਣ ਫਿਰਨ 'ਚ ਬਹੁਤ ਘੱਟ ਵਿਸ਼ਵਾਸ ਕਰਦੇ, ਮੈਨੂੰ ਪਤਾ ਤੁਸੀਂ ਦੋਵੇਂ ਜਾਣੇ ਬਹੁਤ ਘੁੰਮਦੇ ਫਿਰਦੇ,
ਸਾਰੇ ਜਿਹੜੇ ਮੁੰਡੇ ਮੁੰਡੇ ਸਾਰੇ ਇੱਕੋ ਯੂਨੀਵਰਸਿਟੀ ਪੜ੍ਹੇ ਹਾਂ, ਅਤੇ 8 ਸਾਲ ਹੋ ਗਏ ਇਕੱਠੇ ਰਹਿਣ ਡੇ, 4-5 ਜਣੇ
ਐਡੀ ਲੰਮੀ ਡਿਗਰੀ
ਨਹੀਂ ਨਹੀਂ ਮਤਲਬ 8 ਸਾਲ ਪੜ੍ਹਾਈ ਤੋਂ ਬਾਅਦ, ਅੱਛਾ ਪੜ੍ਹਾਈ ਤੋਂ ਬਾਅਦ ਵੀ ਕੁਝ ਕਰਕੇ ਕੰਮ ਕਰ ਜਾਓਗੇ ਹਨਾ, ਤੂੰ ਤਾਂ ਲੱਗਦਾ ਸਾਲੀ ਫੀਲਿੰਗ ਨਾ ਮੌਕੀ ਹੋਵੇ ਕੁੜੀਆਂ ਵਾਸਤੇ ਹਨਾ, ਵੀ 8 ਸਾਲ ਮੁੰਡਿਆਂ ਨਾਲ ਹੀ ਰਹੀ ਜਾਂਦੇ ਤੁਸੀਂ
ਦੇਖਿਓ ਕਿਤੇ,
ਇਹ ਵੀ ਜੈਲਸੀ ਬੋਲਦੀ
ਹੈ, ਘੁੰਮਣ ਨੂੰ ਬਹੁਤ ਚੀਜ਼ਾਂ ਵਾ ਇੱਥੇ, ਆਪਣਾ ਡਾਊਨ ਸਾਊਥ ਚਲ ਜਾਓ, ਅਪ ਨੌਰਥ
ਗਰਮੀ
ਤੁਸੀਂ ਨੌਰਥ ਨੀ ਜਾ ਸਕਦੇ,
ਨਹੀਂ ਜਾਂਦੇ ਹੀ ਗਰਮੀ ਥੋੜੀ ਘੱਟ
ਗਰਮੀਆਂ ਚ
ਨਹੀਂ ਹੁਣ ਫਰਕ ਅੱਗੇ ਨਾਲ
ਤੁਸੀਂ ਦੋਨੀ ਪੱਕੇ ਆਸਟ੍ਰੇਲੀਆ ਵਾਲੇ ਹੋ ਗਏ, ਇਹਦਾ ਕੀ ਕਾਰਨ ਹੋ ਗਿਆ ਵੀਰੇ ਤੁਸੀਂ ਲੇਟ ਹੋ ਗਏ
ਮੁੰਡੇ,
ਪੜ੍ਹਾਈ ਜ਼ਿਆਦਾ ਟਾਈਮ ਲਾਇਆ
ਰਹਿੰਦੇ,
ਦੁਬਾਰਾ ਚੈੱਕ ਕਰਨ ਲੱਗੇ ਪੇਪਰ ਹੈ
ਪੱਕਾ,
ਇਹ ਥੋੜਾ ਚੈੱਕ ਕਰਨ ਲੱਗ ਪਏ ਤੁਹਾਡੇ ਨਾਲ ਵੀ ਪੱਕਾ ਵਾ ਕਿ ਕਿੱਦਾਂ ਵਾ, ਇਹ ਸੱਚਾ ਪੱਕਾ ਤਾਂ ਨਹੀਂ,
ਇਹਨੇ ਇੱਕਦਮ ਤੇ ਇੱਕਰੀ ਤੇ ਥੋੜਾ ਸਹਿਮ ਗਿਆ ਜਦੋਂ ਮੈਂ ਦੱਸਿਆ ਮੇਰੀ ਪੀਆਰ ਆ ਗਈ ਆ,
ਹੁਣ ਨਾ ਅਸੀਂ ਤੁਹਾਨੂੰ ਜ਼ਿਆਦਾ ਤੰਗ ਨਹੀਂ ਕਰਾਂਗੇ, ਤੁਹਾਨੂੰ ਕੁਛ ਸਵਾਲ ਪੁੱਛਣੇ ਆ
ਆਊਟ ਆਫ ਦਾ ਸਿਲੇਬਸ,
ਆਊਟ ਆਫ ਦਾ ਸਿਲੇਬਸ, ਫਨੀ ਫਨੀ ਸਵਾਲ ਫਨੀ ਜਵਾਬ ਜਿੱਦਾਂ ਮਰਜ਼ੀ ਤੁਹਾਡਾ ਦਿਲ ਕਰਦਾ, ਥੋੜ੍ਹੀ ਜਿਹੀ ਐਕਸਪਲੇਨੇਸ਼ਨ ਵੀ ਮੰਗਾਂਗੇ ਇਹਦੀ,
ਤੁਹਾਡਾ ਭਲਾ ਜੀ,
ਐਡਾ ਡਰ ਵਾਲੀ ਗੱਲ ਨਹੀਂ,
ਪਹਿਲੇ ਤੋਂ ਪੁੱਛ ਲਿਓ ਬੰਦਾ ਦੱਸ ਦੂਗਾ ਬਾਹਰ,
ਸਵਾਲ ਇਦਾਂ ਦੇ ਹੋਣਗੇ ਵੀ ਦੋ ਆਪਸ਼ਨਾਂ
ਦੇਣਗੇ, ਵਨ ਵਰਡ ਆਨਸਰ,
ਹਾਂ ਤੁਹਾਨੂੰ ਲੱਗ ਜੂ ਪਹਿਲੇ ਤੋਂ ਪਤਾ ਕਿ ਤੁਸੀਂ ਵੁੱਡ ਯੂ ਰੈਦਰ ਕਰਕੇ ਸਵਾਲ ਸੁਣੇ ਹੋਣੇ ਪਹਿਲਾਂ ਵੀ ਵੁੱਡ ਤੁਹਾਡੇ ਕੋਲ ਆਹ ਪਾਵਰ ਹੋਵੇ ਜਾਂ ਆਹ ਪਾਵਰ ਹੋਵੇ, ਦੋਵਾਂ 'ਚ ਕਿਹੜੀ ਯੂਜ਼ ਕਰੋਗੇ ਕਿੱਦਾਂ, ਹੈ ਨਾ, ਸੋ ਪਹਿਲਾਂ ਵਾ ਕਿ ਦੋ ਪਾਵਰਸ 'ਚੋਂ ਕਿਹੜੀ ਚੂਜ਼ ਹੋਣੀ ਚਾਹੀਦੀ ਤੁਹਾਡੇ ਕੋਲ ਕਿ ਤੁਸੀਂ ਇਹਨੂੰ ਪ੍ਰੈਫਰ ਕਰਦੇ ਹੋ, ਜਦ ਉੱਡਣ ਦੀ ਸ਼ਕਤੀ ਹੋਵੇ ਜਾਂ ਫਿਰ ਗਾਇਬ ਹੋਣ ਦੀ ਸ਼ਕਤੀ,
ਗਾਇਬ ਹੋਣ ਦੀ
ਸਾਰੀ ਜ਼ਿੰਦਗੀ
ਇੱਕ ਸ਼ਕਤੀ ਆ, ਇਹ ਮੈਂ ਸਾਰੀ ਜ਼ਿੰਦਗੀ, ਵੁੱਡ ਯੂ ਪ੍ਰੈਫਰ ਫਲਾਇੰਗ ਔਰ ਬੀ ਇਨਵਿਜ਼ਿਬਲ,
ਉੱਡਣ ਵਾਲਾ ਸਿਸਟਮ ਵਧੀਆ,
ਉਹ ਕਿਉਂ ਪਸੰਦ ਆ ਤੁਹਾਨੂੰ,
ਐਵੇਂ ਸਿੱਧਾ ਇਹ
ਬਾਰੇ ਪਹਿਲਾਂ ਉਹਦਾ ਸੁਣ ਲਓ,
ਪਤਾ ਨਹੀਂ ਹੈ ਬਟ ਆਪਾਂ ਨੂੰ ਗਾਇਬ ਹੋਣ ਦੀ ਸ਼ਕਤੀ ਜ਼ਿਆਦਾ ਵਧੀਆ ਲੱਗੀ,
ਉਹ ਕਿਉਂ ਪਹਿਲਾਂ ਮੈਂ ਉਹ ਸੁਣਨਾ ਚਾਹਾਂਗਾ ਉਹ ਕਿਉਂ ਵਧੀਆ ਲੱਗੀ,
ਇਹ ਤਾਂ ਚੋਰਾ ਚਾਰਾ ਨੂੰ
ਨਹੀਂ
ਫਾਇਦਾ ਹੋਵੇ ਦਾ ਵੀ
ਅੱਜ ਤੂੰ ਤੂੰ ਉੱਡ ਕੇ ਤੂੰ ਨਹੀਂ ਪੜ ਸਕਦਾ ਨਹੀਂ ਨਹੀਂ
ਗੈਪ ਹੋਣ ਪਿੱਛੇ ਗਲਤ ਗਲਤ ਇੰਟੈਂਸ਼ਨ ਤੇ ਨਹੀਂ ਕੁਛ
ਨਾ ਨਾ ਤੁਸੀਂ ਪਹੁੰਚ ਗਏ ਉੱਥੇ ਭਾਈ ਤੇ ਤੇ ਵੀਡੀਓ ਵੇਖੀ ਲੱਗਦਾ
ਚਲੋ ਮੈਂ ਸੌਰੀ ਫਲਾਈ ਵਾਲੇ ਤੇ ਆ ਜਾ ਇਧਰ ਕੰਟਰੋਵਰਸੀ ਟੌਪਿਕ ਸ਼ੁਰੂ ਹੋ ਗਿਆ
ਨਹੀਂ ਉੱਡਣ ਵਾਲਾ ਕੰਮ ਵਧੀਆ ਵੀ ਅੱਜ ਜੀ ਕਰਦਾ ਮੇਰਾ ਸਿਟੀ ਜਾਣ ਨੂੰ ਜਾਂ ਬੀਚ ਤੇ ਜਾਣ ਨੂੰ
ਉੱਡ ਕੇ ਚਲੇ ਗਏ ਚਲ
ਜਾ
ਨਹੀਂ ਉੱਡ ਕੇ ਵਧੀਆ
ਤੇਲ ਲੱਗਦਾ
ਟ੍ਰੈਫਿਕ
ਲੱਗਦਾ ਕੋਈ ਨਾ
ਉਹ ਤੇ ਕੁੜੀ ਸੋਹਣੀ ਪਰਲੇ ਬੰਨੇ ਉੱਡ ਕੇ ਉੱਧਰ ਚਲ ਜਾਣਾ
ਕੀ ਤਾਂ ਉੱਡਣਾ ਵੀ ਤੇਲ ਲਾ ਕੇ ਨਹੀਂ ਉੱਡਣਾ ਪੈਣਾ
ਹਾਂ ਸਹੀ ਗੱਲ
ਹੈ ਇਹ ਵੀ ਆਉਂਗੇ
ਨਹੀਂ ਉੱਡਣਾ ਚਲ
ਤੁਹਾਡੀ ਜ਼ਿੰਦਗੀ ਚ ਰਿਮਾਈਂਡ ਬਟਨ ਹੋਵੇ ਜਾਂ ਫਿਰ ਪੌਜ਼ ਬਟਨ ਹੋਵੇ
ਜਿਹੜੀਆਂ ਗਲਤੀਆਂ ਬੰਦੇ ਕੋਲ ਹੋਈਆਂ ਵਾ ਉਹ ਬੰਦਾ ਕਹਿੰਦੇ ਆ ਸਹੀ ਕਰ ਸਕਦਾ
ਇਹ ਗੱਲ ਬਹੁਤ
ਸਿਆਣੀ ਗੱਲ ਕੀਤੀ
ਵਾਹ ਵਾਹ ਵਾਹ
ਬੱਲੇ ਬੱਲੇ
ਇਹੋ ਬੰਦਾ ਕਰ ਸਕਦਾ ਇਹੋ ਬੰਦਾ ਕਰ ਸਕਦਾ ਜਿਹਦੀ ਗਲਤੀ
ਇਹਨੇ ਰਿਵਾਈਂਡ ਕਰਕੇ ਹੋਰ ਕੰਮ ਖਰਾਬ ਕਰ ਲੈਣਾ
ਪੌਜ਼ ਕਿਉਂ
ਪੌਜ਼ ਇਦਾਂ ਵੀ ਕਈ ਵਾਰੀ ਮੈਨੂੰ ਲੱਗਦਾ ਵੀ
ਪੌਜ਼ ਹੋ ਜਾ
ਰਿਵਾਈਂਡ ਤਾਂ ਬਿਲਕੁਲ ਨਹੀਂ ਕਿਉਂਕਿ ਜਿਹੜੀਆਂ ਗਲਤੀਆਂ ਹੁੰਦੀਆਂ ਹੁੰਦੀਆਂ ਕਈ ਬੰਦਾ ਪਰਫੈਕਟ
ਨਹੀਂ ਮੈਂ ਦੱਸਦਾ ਮੈਂ ਕੀ ਤੂੰ ਰਿਵਾਈਂਡ ਕਿਉਂ ਲੈ
ਨਹੀਂ ਮੈਂ ਰਿਵਾਈਂਡ ਨਹੀਂ
ਲੈਣਾ ਮੈਂ ਦੱਸ ਤੈਨੂੰ ਮੈਂ ਦੱਸਦਾ ਤੂੰ ਕਿਉਂ ਲੈ
ਸ਼ਾਇਦ ਕੈਨੇਡਾ ਚਲ ਜਾਵਾਂ
ਨਹੀਂ ਥੋੜਾ ਪਰਸਨਲ ਹੋ ਸਕਦੇ ਆਪਾਂ
ਆਉਣ ਦੋ
ਤੁਸੀਂ ਆਪੇ ਹੀ ਜੇ ਤਾਂ
ਕੀ ਆ ਮੈਨੂੰ ਸੱਚੀ ਕਹਿਣਾ ਤੂੰ ਰਿਵਾਈਂਡ ਕਿਉਂ ਨਾ
ਨਹੀਂ ਚੱਲ ਕੋਈ ਨਾ ਤੂੰ ਬਸ ਪੌਜ਼ ਕਰ ਤੂੰ ਫਿਰ ਮੈਂ ਤੈਨੂੰ ਦੱਸਦਾ ਰਿਵਾਈਂਡ ਕਿਉਂ
ਕਿਉਂਕਿ ਪੌਜ਼ ਰਿਵਾਈਂਡ ਤੂੰ ਚੱਲ ਪਹਿਲੇ ਤੂੰ ਦੱਸ ਮੈਨੂੰ ਰਿਵਾਈਂਡ ਕਿਉਂ ਨਾ
ਨਹੀਂ ਤੂੰ ਦੱਸ ਪਹਿਲਾਂ ਪੌਜ਼
ਯਾਰ ਪੌਜ਼ ਮੈਂ ਹੋਣਾ ਚਾਹੁੰਦਾ ਵੀ ਪੌਜ਼ ਵਧੀਆ ਵਾ ਕਈ ਪੌਜ਼ ਬਹੁਤ ਵਧੀਆ ਚੀਜ਼ ਆ ਪੌਜ਼ ਇੱਦਾਂ ਵੀ ਇੱਕ ਗਲਤੀ ਕਰ ਲਈ ਇਹ ਬੰਦਾ ਪੌਜ਼ ਹੋ
ਜਾਏ ਗਲਤੀ ਤੇ ਆ ਗਈ ਆ ਜਿਹੜਾ ਮੈਂ ਪਲ ਵਧੀਆ ਗੁਜ਼ਾਰਨ ਦਿਆਂ ਵਾ ਉਹ ਮੈਂ ਪੌਜ਼ ਕਰ ਲਾਂ
ਜੇ ਪੌਜ਼ ਹੀ ਹੋ ਗਿਆ ਫਿਰ ਗੁਜ਼ਾਰੂਗਾ ਪੌਜ਼ ਨਹੀਂ
ਨਹੀਂ
ਇਹ ਕਹਿੰਦਾ ਟਾਈਮ ਪੌਜ਼ ਹੋ ਜਾਊਗਾ
ਪੌਜ਼ ਹੋ ਗਿਆ
ਤੁਸੀਂ ਨਜ਼ਾਰੇ ਲਵੋ
ਨਜ਼ਾਰੇ ਲੈ ਤੈਨੂੰ ਹੁਣ ਕਿਆ ਪੌਜ਼
ਇਹ ਚੀਜ਼ ਵਧੀਆ ਵਾ
ਇਹ ਚੀਜ਼
ਟਾਈਮ ਪੌਜ਼ ਹੋ ਜੇ ਹੁਣ ਜੇ ਮੈਂ ਛੁੱਟੀਆਂ ਦੇ ਆ ਪੌਜ਼ ਹੋ ਜੇ
ਸਹੀ ਗੱਲ
ਛੁੱਟੀਆਂ 'ਚ ਹਫ਼ਤਾ ਪੌਜ਼ ਹੋਰ ਹੋ
ਜਾਣਾ ਆਹ ਬਣੀ ਗੱਲ
ਵਧੀਆ ਸਲਾਹ ਦੇ ਦਿੰਦਾ ਜੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ
ਅੱਛਾ ਅਗਲਾ ਸਵਾਲ ਬਈ ਪਰਸਨਲ ਸ਼ੈਫ ਹੋਵੇ ਜਾਂ ਪਰਸਨਲ ਸ਼ੋਫਰ
ਤੁਹਾਡੇ ਕੋਈ
ਮੇਰੇ ਸਮਝ ਲੱਗੇ ਦੂਜਾ ਕੀ ਬੋਲਿਆ
ਸ਼ੋਫਰ ਗੱਡੀ ਚਲਾਉਣ ਵਾਲਾ ਕੀ ਹੋਣਾ ਚਾਹੀਦਾ ਦੋਵਾਂ 'ਚ ਇੱਕ
ਦੋਵਾਂ 'ਚ ਇੱਕ ਹੀ ਹੋਣਾ ਚਾਹੀਦਾ ਵਾ
ਆਪਸ਼ਨ ਦੋਵੇਂ ਥੋੜੇ ਮਿਲਣਾ ਚਾਹੀਦਾ ਨਾ ਇੱਥੇ
ਮੈਂ ਸ਼ੋਫਰ ਤਾਂ ਵੀ ਜੇ ਤਾਂ ਮੈਨੂੰ ਲੱਗਦਾ ਇੱਥੇ ਜੇ ਮੇਰੇ ਕੋਲ ਸ਼ੋਫਰ ਆ ਨਾ ਵੀ ਮੈਂ ਸ਼ੋਫਰ ਅਫੋਰਡ ਕਰ ਸਕਦਾ ਫਿਰ ਮੈਂ ਕੁਛ ਵੀ ਅਫੋਰਡ ਕਰ ਸਕਦਾ ਇਹੋ ਜਿਹੇ ਕੰਟਰੀ 'ਚ ਹਨਾ ਇਹ ਮੈਨੂੰ ਲੱਗਦਾ ਪਰ ਇਹ ਆ ਫਿਰ ਮੈਂ ਜੇ ਮੈਂ ਕੋਈ ਸ਼ੋਫਰ ਆ ਮੈਂ ਆਪਦੀ ਮਨਪਸੰਦ ਜੀ ਕਿਸੇ ਰੈਸਟੋਰੈਂਟ ਜਾ ਖਾ ਸਕਦਾ ਰਾਤ ਦਿਨ ਇੱਕ
ਨਹੀਂ ਉਹ ਤੇ ਸ਼ੈਫ ਹੋ ਗਿਆ ਨਾ
ਪਰ ਨਹੀਂ ਮੈਂ ਉਹ ਸ਼ੋਫਰ ਤੇ ਉਹਨੂੰ ਕਿਹਾ ਭਰਾ ਉੱਧਰ ਲੈ ਜਾ ਮੈਨੂੰ ਹਨਾ
ਉਹ ਰੈਸਟੋਰੈਂਟ ਜਾ ਪੈਸੇ ਦੇਣੇ ਪੈਣੇ
ਪੈਸੇ ਦੇਣੇ ਪੈਣੇ ਨਾ ਤੇ
ਨਹੀਂ ਚਲੋ ਲੈ ਕੇ
ਤੇ ਜੇ ਉੱਥੇ ਰੈਸਟੋਰੈਂਟ ਖਾਣੀ ਆ ਨਾ ਤੇ ਪਰਸਨਲ ਸ਼ੈਫ ਲੈ ਲੈ ਫਿਰ
ਨਹੀਂ ਸਹੀ ਗੱਲ ਤੇ ਪਰ ਕੁਝ ਕਿਤੇ ਵੀ ਘੁੰਮ ਸਕਦਾ ਕੁਝ ਵੀ ਕਰ ਸਕਦਾ ਮੈਨੂੰ ਟੈਨਸ਼ਨ ਨਹੀਂ ਕਿਸੇ ਚੀਜ਼ ਦੀ
ਪਰ ਉਹ ਤੇ ਗੱਡੀ ਆਪਣੀ ਵੀ ਹੁੰਦੀ ਆ
ਪਰ ਤੂੰ ਤੇ ਚਾਹੁੰਦਾ ਕਿ ਉੱਡਣਾ
ਐਂਡ ਤੇ ਜੀ ਗੱਲ ਹੀ ਪੈਸੇ ਦੀ ਆ ਗਈ ਫਿਰ ਤੇ ਦੋਵੇਂ ਨਹੀਂ
ਨਹੀਂ ਨਹੀਂ ਪਹਿਲਾਂ ਤੂੰ ਉੱਡਣਾ ਚਾਹੁੰਦਾ ਤੂੰ ਗੱਡੀ ਲੈਣਾ ਚਾਹੁੰਦਾ
ਉਹ ਪੈਸੇ ਦਾ ਚੱਕਰ ਉਹ ਪਰਸਨਲ ਸ਼ੈਫ ਮੇਰਾ ਮਹਿੰਗਾ ਹੋਊਗਾ
ਚਲ ਸਨੀ ਨੇ ਵੀ ਸ਼ੋਫਰ ਗਿਆ ਸਨੀ ਨੇ ਕਿਉਂ ਗਿਆ
ਉਬਰ ਚਲਾਉਂਦਾ ਰਹਿਣ
ਬਸ ਵੈਸੇ ਹੀ ਭਾਜੀ ਦਿਲ ਜਾ ਕੀਤਾ ਵਧੀਆ ਸ਼ੋਫਰ
ਟੌਰ ਜੀ
ਕਿਆ ਗਾਣਾ ਲਾਵਾਂਗੇ ਨਾਲ ਗਾਣਾ ਕਿ ਨਾਲੇ ਵੀ ਚੱਕਰ ਸ਼ੋਫਰ ਦਾ ਸਾਰਿਆਂ ਨੂੰ ਦਿਖਣਾ ਪਈ ਕੋਈ ਸ਼ੋਫਰ ਸ਼ੈਫ ਤੇ ਘਰੇ ਰਹਿਣਾ ਨਾ
ਸਹੀ ਗੱਲ
ਇਹ ਵੀ ਗੱਲ
ਹੈ ਹਾਂ ਵੀਰ ਬੱਲੇ ਸ਼ੋਫਰ ਆ ਇਹ ਕਿਨ ਪਤਾ ਲੱਗੋ ਇਹ ਕੋਈ ਸ਼ੈਫ ਆ
ਚਲੋ ਅਗਲੇ ਵਾਲਾ
ਨਹੀਂ ਗੱਲ ਬਾਤ ਨਹੀਂ
ਅਗਲੇ ਵਾਲਾ ਦੱਸੋ ਕਿ ਕਿਸੇ ਦਾ ਦਿਮਾਗ ਪੜਨ ਦੀ ਸ਼ਕਤੀ ਹੋਣੀ ਚਾਹੀਦੀ ਜਾਂ ਆਪਣਾ ਫਿਊਚਰ ਵੇਖਣ ਦੀ ਸ਼ਕਤੀ
ਦਿਮਾਗ ਪੜਨ ਵਾਲੀ ਨਾ ਹੋਵੇਗਾ ਇਹੋ ਜਿਹੇ ਗੰਦੇ ਦਿਮਾਗ ਨਾਲ ਬੈਠੇ ਹੋਣ ਫਿਰ ਕੋਈ ਫਾਇਦਾ ਨਹੀਂ ਦਿਮਾਗ ਪੜਨ ਦੀ ਸ਼ਕਤੀ ਨਾ ਹੋਵੇ
ਫਿਊਚਰ ਵੇਖਣ ਦੀ
ਜੇ ਫਿਊਚਰ ਪੜਨ ਦੀ ਸ਼ਕਤੀ ਦਿੰਦੀ ਇਹੋ ਜਿਹਾ ਕਦੀ ਨਾਲ ਨਾ ਬੈਠੇ
ਨਹੀਂ ਫਿਊਚਰ ਫਿਊਚਰ ਬਣਨ ਦੀ ਸ਼ਕਤੀ ਨਹੀਂ ਤੇ ਵਧੀਆ ਚੀਜ਼ ਹੋਣੀ
ਨਜ਼ਾਰਾ
ਵੀ ਨੀ ਰਹਿਣਾ ਜੇ ਤੁਹਾਨੂੰ ਪਤਾ ਹੀ ਆ ਹੋਣਾ ਕੀ ਆ
ਜੇ ਬੰਦੇ ਨੂੰ ਪਤਾ ਕੱਲ ਨੂੰ ਬੁੜ ਕੇ ਫੇਰ
ਪਤਾ ਚਪੇੜੇ
ਖਾਣੇ ਚ ਬੁੜਕ ਜੂ
ਪਹਿਲਾਂ ਬੁੜਕ ਜੂ
Would you rather do this or that?
ਤੁਸੀਂ ਕੀ ਕਹਿੰਦੇ ਆ
ਟਾਈਮ ਟਰੈਵਲ ਹੀ ਹੋਗੇ ਨਾ ਕਿ ਇੱਕ ਜਗ੍ਹਾ ਤੋਂ ਜਿੱਥੇ ਮਰਜ਼ੀ ਚਲ ਜਾਓ
ਨਹੀਂ ਉਹ ਟਾਈਮ
ਜਿਵੇਂ ਪਿਛੇ
ਟਾਈਮ ਟਰੈਵਲ ਮਤਲਬ ਫਿਊਚਰ ਪਾਸਟ ਜਿੱਥੇ ਮਰਜ਼ੀ ਜਾ ਸਕਦੇ
ਟਾਈਮ ਪਿੱਛੇ ਕਰ ਲਓ
ਟੈਲੀਪੋਰਟ 'ਚ ਜਗ੍ਹਾ ਚੇਂਜ ਕਰ ਸਕਦੇ ਟਾਈਮ ਟਰੈਵਲ 'ਚ ਟਾਈਮ
ਜਿੱਥੇ ਮਰਜ਼ੀ ਕੁਐਸਚਨ ਹੋ ਗਿਆ ਰਿਵਾਈਂਡ ਕਰ ਲਓ ਜਾਂ
ਇਹਨੂੰ ਇੱਕ ਵਾਰੀ ਫੇਰ ਸਮਝਾਓ ਇਹਨੂੰ ਫੇਰ ਸਮਝਾਓ ਇੱਕ ਵਾਰੀ
ਟੈਲੀਪੋਰਟੇਸ਼ਨ ਹੋ ਗਿਆ ਕਿ ਮੈਂ ਇੱਥੋਂ ਕੈਨੇਡਾ ਚੱਲ ਜਾ ਹੁਣ ਹੀ ਯੂਕੇ ਚੱਲ ਜਾ
ਇੱਥੇ ਕੰਮ 'ਤੇ ਚੱਲ ਜਾ ਹੁਣ
ਮੈਂ ਪਰਸਨਲੀ ਉਹ ਚੂਜ਼ ਕਰੂੰ ਮੈਨੂੰ ਇਹ ਪੰਜਾਬ ਜਾਣਾ ਪਰਸਨਲੀ
ਮੈਨੂੰ ਵੀ ਇਹੀ ਲੱਗਿਆ ਸੀ ਕਹਿਣ
ਟੈਲੀਪੋਰਟੇਸ਼ਨ
ਪਹਿਲਾਂ ਲਿਖੇ ਆਨਸਰ ਤੇ
ਕਾਪੀ ਟੂ ਆਲ ਸੌਰੀ ਮੈਂ ਕਾਪੀ ਟੂ ਆਲ
ਕਾਪੀ ਟੂ ਆਲ ਕਰਦਾ
ਟੈਲੀਪੋਰਟੇਸ਼ਨ ਵਧੀਆ
ਆ ਬਹੁਤ ਬਕਵਾਸ ਵਾਲ ਲਿਖਿਆ ਵੁੱਡ ਯੂ ਹੈਵ ਪੈਟ ਡਾਇਨਾਸੌਰ অর ਪੈਟ ਡਰੈਗਨ
ਇਹ ਟੈਲੀਪੋਰਟੇਸ਼ਨ ਵਧੀਆ ਵੀ ਹਾਂ ਵੀ ਆ ਮੇਰਾ ਜੀ ਗੰਡਾ ਨਾ ਵੀ ਆ ਮੈਂ ਨਿਊ ਇਅਰ ਮਨਾਉਣਾ ਮੈਂ ਦੁਬਈ ਜਾ ਕੇ ਹਾਂ ਚਲੋ ਜਣਾ
ਕਿਤੇ ਵੀ ਜਾ ਸਕਦੇ
ਪਰ ਪੈਸੇ ਨਾ ਲੱਗਣ ਉਹਦੇ ਬਾਅਦ ਜਾ ਕੇ
ਨਹੀਂ ਨਹੀਂ ਉਹ ਤੇ ਦੇਤੀ ਤੁਹਾਨੂੰ ਪਾਵਰ ਉਹਦੇ ਪਾਵਰ ਮਿਲੀ
ਆ ਸਵਾਲ ਘੈਂਟ ਆ ਬਾਈ ਅਗਲਾ ਸਵਾਲ ਆਉਣ ਦੋ
ਤੁਸੀਂ ਪੁੱਛੋ ਫਿਰ
ਅੱਛਾ ਜਾਂ ਛਿੱਕ ਆਉਂਦੀ ਜਿਵੇਂ ਅੜੀ ਰਹਿੰਦੀ ਆ ਇਹਨਾਂ ਚੋਂ ਕਿਹੜੀ
ਤੁਹਾਨੂੰ ਸਾਰੀ ਉਮਰ ਉਹਦੀ ਛਿੱਕ ਦੀ ਫੀਲਿੰਗ ਆਉਂਦੀ ਰਹੇ ਪਰ ਛਿੱਕ ਨਾ ਮਾਰ ਸਕੋ
ਤੰਗ ਕਰੀ ਜਾਊਗੀ
ਤੇ ਤੁਹਾਨੂੰ ਸਾਰੀ ਉਮਰ ਖੁਰਕ ਹੁੰਦੀ ਹੋਵੇ ਪਰ ਉਹ ਖੁਰਕ ਨਾ ਸਕੋ ਦੋਵਾਂ ਚੋਂ ਕਿਹੜੀ ਦੁੱਖ ਚੂਸ ਕਰੋਗੇ
ਖੁਰਕਾਲੀ
ਛਿੱਕ
ਖੁਰਕਾਲੀ ਮਾੜੀ ਆ ਮਤਲਬ ਮੈਂ ਛਿੱਕ ਚੂਸ ਕਰੂੰਗਾ ਵੀ ਇੱਕ ਵਾਰੀ ਰਹਿ ਗਈ ਦੂਜੀ ਵਾਰੀ ਆਜੂਗੀ
ਨਹੀਂ ਆਉਣੀ ਨੀ ਨਾ ਸਾਰੀ ਉਮਰ
ਰਹਿਣੀ
ਤੈਨੂੰ ਐ ਲੱਗਣਾ ਪਰ ਆਉਣੀ ਨੀ ਕਦੇ ਛਿੱਕ
ਐਕਸਪੀਰੀਅੰਸ ਨੀ ਕੀਤਾ ਕਦੇ
ਮੈਂ
ਸ਼ੁਰੂ ਕਰਨ ਤੇ ਪਹਿਲਾਂ ਦੱਸਿਆ ਸੀ ਮੇਰਾ ਆਪਣਾ ਸਵਾਲ ਦੁਬਾਰਾ ਨਹੀਂ ਪੁੱਛਣਾ
ਬਿਨਾ
ਇੰਟਰਨੈਟ ਤੋਂ ਰਹਿ ਸਕਦੇ ਆ
ਜੇ ਸਾਰੇ ਰਹਿਣ ਫਿਰ ਅਸੀਂ ਰਹਿ ਲਾਂਗੇ
ਕਿਉਂਕਿ ਸਾਰੇ ਕੁਝ ਜਾਣਾ ਵੀ ਜਾਊਗਾ
ਪਹਿਲੋਂ ਵੀ ਤੇ ਜਿਹੜੇ ਬੰਦੇ ਸੀਗੇ ਉਹ ਰਹਿੰਦੇ ਸੀਗੇ
ਬਿਨਾ ਇੰਟਰਨੈਟ ਤੋਂ ਬਿਨਾ ਹੀਟਿੰਗ ਤੋਂ ਪਹਿਲਾਂ ਵੀ ਸੀਗੀ
ਜ਼ਿੰਦਗੀ 'ਚ ਥੋੜੀ ਸ਼ਾਂਤੀ ਵਾਧੂ
ਪਹਿਲਾਂ ਹੀਟਿੰਗ ਕੂਲਿੰਗ ਤੋਂ ਬਿਨਾ ਵੀ ਰਹਿੰਦੇ ਸੀ ਹਾਂ ਗੱਡੀ 'ਚ ਕੂਲਿੰਗ ਬਹੁਤ ਜ਼ਰੂਰੀ
ਅੱਛਾ ਮੈਨੂੰ ਐਂ ਦੱਸੋ ਜਦ ਕੈਂਪਿੰਗ ਕਰਨ ਜਾਣਾ ਹੁੰਦੇ ਬਿਨਾ ਇੰਟਰਨੈਟ ਤੋਂ ਹੁੰਦੇ ਆ
ਹਾਂ ਉਹ ਸਭ ਤੋਂ ਵਧੀਆ ਚੀਜ਼ ਐਕਸਪੀਰੀਅੰਸ ਇਹ ਆ ਵੀ ਆਪਾਂ ਨੂੰ ਲੱਗਦਾ ਨਾ ਵੀ ਯਾਰ ਬੀਚ ਇਹ ਉਹ ਤਾਂ ਚਲੋ ਹੁੰਦਾ ਹੀ ਆ ਵਧੀਆ ਲੋਕੇਸ਼ਨ ਵਧੀਆ ਇਨਵਾਇਰਮੈਂਟ ਯਾਰ ਦੋਸਤ ਨਾਲ ਵਧੀਆ ਨਾ ਮਾਹੌਲ ਪਰ ਸਭ ਤੋਂ ਵਧੀਆ ਚੀਜ਼ ਜਦੋਂ ਤੁਸੀਂ ਕੈਂਪਿੰਗ ਕਰਨ ਜਾਂਦੇ ਨਾ ਕਿਤੇ ਫਾਰ ਨੌਰਥ ਜਾਂ ਇੱਧਰ ਹੈ ਨਾ ਉੱਥੇ ਸਿਗਨਲ ਨਹੀਂ ਆਉਂਦਾ ਨਾ ਕੋਈ ਫੋਨ ਨਾ ਕੋਈ ਮੈਸੇਜ ਨਾ ਕੋਈ ਫੇਸਬੁੱਕ ਨਾ ਕੋਈ ਵਟਸਐਪ ਨਾ ਉੱਥੇ ਸਾਰਿਆਂ ਦੇ ਫੋਨ ਨਾ ਦੋ ਦੋ ਤਿੰਨ ਤਿੰਨ ਬੈਟਰੀ ਨਹੀਂ ਡਾਊਨ ਹੁੰਦੀ ਸਾਰਿਆਂ ਦੇ ਪਰੇ ਪਏ ਹੁੰਦੇ ਆ ਗੱਲਾਂ ਬਾਤਾਂ ਅਤੇ ਟਰੈਕਿੰਗ ਟਰੂਕਿੰਗ ਕਰ ਲਈ ਨਾ ਬੀਚ 'ਤੇ ਚੱਲ ਕੇ ਵਾਲੀਬਾਲ ਖੇਡ ਇਹ ਚੀਜ਼ਾਂ ਸਾਰਾ ਦਿਨ ਕਰੀ ਉਹ ਬਹੁਤ ਚੀਜ਼ ਇੱਕ ਹਿਸਾਬ ਦਾ ਨਾ ਮਤਲਬ ਬਹੁਤ ਵਧੀਆ ਐਕਸਪੀਰੀਅੰਸ
ਵੀ ਹੋ ਜਾਂਦਾ ਯਾਰ ਉੱਥੇ ਰੇਂਜ ਨਹੀਂ ਆਉਂਦੀ ਮੈਂ ਕੀ ਕਰਾਂ
ਤੁਹਾਡੇ ਕੋਲ ਆਪਸ਼ਨ ਹੀ ਨਹੀਂ ਹੈਗੀ
ਆਪਸ਼ਨ ਹੀ ਨਹੀਂ ਹੈਗੀ
ਹਾਂ ਵੀ ਤੁਸੀਂ ਕੰਪਲੀਟਲੀ ਨੇਚਰ 'ਚ ਜੇ ਆਪਦੇ ਆਪਦੀ ਜਿੰਨਾ ਨਾਲ ਤੁਸੀਂ ਗਏ ਜੇ ਤੁਸੀਂ ਉਹਨਾਂ ਨਾਲ ਹੀ ਟਾਈਮ ਸਪੈਂਡ ਕਰਦੇ ਅੱਜ ਕੱਲ੍ਹ ਕੀ ਆ ਇਹ ਤਾਂ ਅੱਗੇ ਫੋਨ ਤੇ ਜਾਣਾ ਬੰਬਲ ਟਿੰਡਰ ਨਹੀਂ ਨਹੀਂ ਸੱਚ ਇਹ ਤੇ ਵਿਆਹਿਆ ਵਾ
ਤੇਰੇ ਵਰਗੇ ਬੰਬਲ ਜਿਹੜਾ ਤੇ ਵਿਆਹ ਨਹੀਂ ਹੁੰਦੇ
ਤੇ ਮਤਲਬ ਅੱਜ ਕੱਲ੍ਹ ਘਰੇ ਵੀ ਬੈਠੇ ਫੋਨ ਤੇ
ਸ਼ੁਰੂ ਕਿਹਨੇ ਕੀਤਾ
ਫੋਨ ਤੇ ਇੱਥੇ ਵੀ ਬੈਠੇ ਫੋਨ ਤੇ ਕਿਤੇ ਗਏ ਬਾਹਰ ਘੁੰਮਣ ਗਏ ਤੁਸੀਂ ਫੋਟੋਆਂ ਫੋਨ ਜੇ ਵੋ ਉਹ ਚੀਜ਼ ਇੰਜੋਏ ਨਹੀਂ ਕਰਦੇ ਜਿੰਨਾ ਨਾ ਤੁਸੀਂ ਗਏ ਜੇ ਤੇ ਜਿੱਥੇ ਗਏ ਜੇ ਉਹ ਚੀਜ਼ ਘੱਟ ਇੰਜੋਏ
ਸਭ ਤੋਂ ਭੈੜੀ ਚੀਜ਼ ਭਾਅ ਜੀ ਜਿਹੜੀ ਲੱਗਦੀ ਮੈਨੂੰ ਕਿ ਜਦੋਂ ਕੋਈ ਖਾਣ ਪੀਣ ਦੀ ਚੀਜ਼ ਆਉਂਦੀ ਆ ਉਹਦੀ ਫੋਟੋ ਖਿੱਚਣੀ
ਹਰੇਕ ਬੰਦੇ ਨੂੰ ਚਲੋ ਸੋਚਣਾ ਚਾਹੀਦਾ ਆਪਾਂ ਸਾਰਿਆਂ ਨੇ ਗਲਤੀ ਕਰੀ ਆ ਵੈਸੇ
ਆਪਾਂ ਵੀ ਕਰਦੇ ਆ
ਆਪਾਂ ਕਰਦੇ ਆ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਰਹੇ ਪਰ ਇਹ ਹੁੰਦਾ ਸੋਚਣਾ ਚਾਹੀਦਾ ਵੀ ਆਪਾਂ ਯਾਰ ਪੋਸਟ ਕਾਹਦੇ ਲਈ ਕਰ ਰਹੇ ਹਾਂ ਵੀ ਜਾਂ ਤਾਂ ਹੁਣ ਆਪਣਾ ਜਾਂ ਤਾਂ ਆਨਲਾਈਨ ਬਿਜ਼ਨਸ ਆ ਵੀ ਮੈਂ ਕੰਸਿਸਟੈਂਟਲੀ ਪੋਸਟ ਕਰਨਾ ਵੀ ਮੇਰਾ ਕੰਮ ਹੀ ਉੱਥੇ ਆ ਪਰ ਅਦਰਵਾਈਜ਼ ਜੇ ਤੁਸੀਂ ਪਰਸਨਲ ਲਾਈਫ ਵੈਸੀ ਸ਼ੇਅਰ ਕਰ ਰਹੇ ਹੋ ਮੈਨੂੰ ਨਹੀਂ ਲੱਗਦਾ ਕੋਈ ਮੈਟਰ ਹੈਗਾ ਜਾਂ ਕੋਈ ਪਰਸਨਲ ਗਰੁੱਪ ਬਣਾ ਲਓ ਆਪਦੀ ਜੇ ਫੈਮਿਲੀ ਨਾਲ ਸ਼ੇਅਰ ਕਰਨਾ ਵੀ ਮੈਂ ਆਹ ਡਿਸ਼ ਬਣਾਈ ਆ ਜਾਂ ਆਹ ਖਾ ਰਿਹਾ ਮੈਂ ਉਹ ਅਲੱਗ ਚੀਜ਼ ਆ ਪਰ ਦੁਨੀਆ ਨਾਲ ਸ਼ੇਅਰ ਕਰਨਾ ਕੋਈ ਵੈਸੇ ਪਰਪਜ਼ ਨਹੀਂ ਹੈਗਾ ਕਈ ਵਾਰੀ ਥੋੜਾ ਦਿਖਾਵੇ ਦੇ ਚੱਕਰ ਚ ਵੀ ਇਹ ਚੱਕਰ ਚ ਪੈ ਹੀ ਜਾਂਦਾ ਬੰਦਾ
ਬਹੁਤਾਂ ਦੇ ਦਿਖਾਵਾ ਹੀ ਹੁੰਦਾ
ਮੋਸਟਲੀ
ਹੁੰਦਾ ਹੀ ਲੋਕੇਸ਼ਨ ਤੇ ਗਏ ਮੈਂ ਫੋਟੋ ਪਾ ਲਾਂ ਕਰੀ
ਦੇਖੋ
ਮੋਸਟਲੀ ਹਾਂ
ਇਹ ਚੱਕਰ ਆ
ਪਰ ਨੈਕਸਟ ਕੁਐਸਚਨ ਇਜ਼ ਬਾਲਗਾ ਟਾਈਪ ਕੁਐਸਚਨ
ਬਾਲਗਾ ਟਾਈਪ ਦਾ ਕੀ ਮਤਲਬ
ਤੁਸੀਂ ਬਾਲਗਾ ਬॉयਸ ਆਏ ਨੇ
ਬਾਲਗਨਸ
ਬਾਲਗਨਸ ਆਏ ਨੇ ਸੋ ਵੁੱਡ ਯੂ ਹੈਵ ਕੀ ਤੁਸੀਂ ਸਾਰੀ ਉਮਰ ਲਈ ਜਾਂ ਤਾਂ ਫਿਰ ਕਲਾਉਨ ਦੀ ਵਿਗ ਪਾ ਕੇ ਰੱਖਣੀ ਆ ਜਾਂ ਫਿਰ ਸਾਰੀ ਉਮਰ ਲਈ ਮਲਟ ਹੇਅਰ ਸਟਾਈਲ
ਮਲਟ ਸਹੀ ਹੈ ਮਲਟ
ਮਲਟ ਕਰਾ ਲਾਂਗੇ ਭਾਈ
ਮਲਟ
ਵਿਗ ਨਹੀਂ ਪਾ ਹੱਦ ਸਾਰੀ ਉਮਰ
ਨਾ
ਵਿਗ ਕਰ
ਹੇਅਰ ਸਟਾਈਲ ਜਿਹੜਾ ਮਰਜ਼ੀ ਕਰਾ ਲਈਏ
ਨਹੀਂ ਉਹ
ਮਲਟ ਵੀ ਵਧੀਆ ਵਾ ਨੋਟ ਬੈਡ
ਨਹੀਂ
ਇੱਥੇ ਥੋੜਾ ਅਪਰੋਪਰੀਏਟ ਜਿਹਾ ਵਾ ਜੇ ਮਲਟ ਅਪਰੋਪਰੀਏਟ ਤੇ ਨਹੀਂ
ਇੱਥੇ ਕੋਲ ਮਿਲ ਜਾਂਦਾ
ਇੱਥੇ ਕੋਲ ਮਿਲ ਜਾਂਦਾ ਹਾਂ ਵੀ ਥੋੜਾ
ਜੇ ਡਿਪੈਂਡ ਕਰੇ ਨਾ ਘੈਂਟ ਜਿਹਾ ਮਲਟ ਕਰਾਇਆ ਤੇ ਬੰਦਾ ਵਧੀਆ ਲੱਗਦਾ
ਇਹ ਤਾਂ ਗੱਲ ਹੈਗੀ
ਮਲਟ ਮਲਟ ਸਹੀ ਰਹੂਗਾ ਥੋੜਾ
ਮੈਂ ਸੋਚਦਾ ਤੁਸੀਂ ਮਲਟ 'ਚ ਕਿੱਦਾਂ ਦਾ ਲੱਗੋ
ਕੀ
ਤੁਸੀਂ ਸਾਰੀ ਜ਼ਿੰਦਗੀ ਜਿੱਥੇ ਵੀ ਜਾਣਾ ਉੱਥੇ ਰੋਲਰ ਸਕੇਟਸ ਤੁਹਾਡੇ ਲੱਗੇ ਹੋਣ ਤੁਹਾਡੇ ਪੈਰਾਂ 'ਚ ਜਿੱਥੇ ਵੀ ਜਾਣਾ ਉਹ ਆਪਸ਼ਨ ਚੂਜ਼ ਕਰੋਗੇ ਜਾਂ ਜਿੱਥੇ ਵੀ ਜਾਣਾ ਉੱਥੇ ਪੁੱਠੇ ਤੁਰ ਕੇ ਜਾਣਾ ਚੂਜ਼ ਕਰੋਗੇ
ਪੁੱਠੇ ਤੇ ਬਾਜੀ ਪੈਣ ਦਾ ਡਰ ਆ ਚਲਾ ਸਿੱਧਾ ਰੋਲਰ ਸਕੇਟ ਜਾਵਾਂਗੇ ਪਤਾ ਪੈਣੀ ਆ ਪਰ ਇੱਥੇ ਜਾ ਕੇ
ਰੋਲਰ ਸਕੇਟ ਦੇ ਪੌੜੀਆਂ ਵੀ ਹੋਣੀਆਂ ਨਾ
ਪਰ ਹੈਂਡ ਰੇਲਿੰਗ ਵੀ ਲੱਗੀ ਆ
ਬਟ ਵੈਸੇ ਪਿੱਛੇ ਨੂੰ ਤੁਸੀਂ ਦੇਖ ਵੀ ਸਕਦੇ ਇਦਾਂ ਤੁਰਦੇ
ਇਹ ਤੁਸੀਂ ਦੱਸਿਆ ਨਹੀਂ ਨਾ ਕੁਐਸਚਨ
ਨਹੀਂ ਤੁਸੀਂ ਪਿੱਛੇ ਤੋਂ ਨਹੀਂ
ਸੋਚਣਾ
ਪਿੱਛੇ ਔਖਾ ਵੀ ਦਿਮਾਗ ਲਾਉਣਾ ਸਾਰਾ ਕੁਝ ਇਧਰ ਦੇਣਾ ਤੁਹਾਨੂੰ
ਨਹੀਂ ਔਖਾ ਹੁੰਦਾ ਪਿੱਛੇ ਤੁਰਨਾ
ਅੱਛਾ ਤੁਸੀਂ ਰੋਲਰ ਸਕੇਟ ਜੇ ਸਿੱਖੇ ਹੋ ਤੇ
ਜੇ ਸਾਰੀ ਉਮਰ ਹੀ ਕੱਢਣੀ ਆ ਤੇ ਫਿਰ ਤੇ ਆਪੇ
ਸਿੱਖ ਜੀ ਬਣਾ ਹਾਂ
ਕੋਈ ਚੱਕਰ ਨਹੀਂ
ਇਟਸ ਓਕੇ
ਜਾ ਕੇ ਬਣਾਈ ਉੱਥੇ ਕਿਹੜਾ ਚਲਾਂ
ਮੈਂ ਇਹ ਨਾ ਉੱਥੇ ਤੁਸੀਂ ਬੈਠੇ ਉੱਥੇ ਤੁਸੀਂ ਬੈਠੇ ਹੋ ਤੇ ਰੋਲਰ ਸਕੇਟ ਗਾਣ ਰੜੇ
ਨਹੀਂ ਨਹੀਂ
ਉਹ ਫਿਰ ਸਾਰਾ ਕੰਮ ਖਰਾਬ ਹੋ
ਦਿਮਾਗ ਤੇ ਆਪਾਂ ਵੀ ਲਾਣਾ ਨਾ ਭਾਜੀ
ਸਵਾਲ ਆ ਮੇਰਾ ਫੇਵਰਟ ਕੁਐਸਚਨ ਹੈ
ਆਉਣ ਦੋ
ਪਰਸਨ ਜਿੱਥੇ ਵੀ ਤੁਸੀਂ ਵਾਕ ਕਰੋ ਜਾਂ ਤੁਹਾਡਾ ਐਂਟਰ ਹੁੰਦਿਆਂ ਹੀ ਉੱਥੇ
ਕੁੜੀਆਂ ਕੁੜੀਆਂ ਚੋਰੀ ਚਾਰ ਚਪੇਰੇ ਕੁੜੀਆਂ
ਨਹੀਂ ਇਹ ਤੁਸੀਂ ਆਪਣਾ ਵੱਖਰਾ ਬਣਾ ਹੰਦੇ ਐਡਾ ਵਲਗਰ ਕੁਐਸਚਨ ਨਹੀਂ ਪੁੱਛਣਾ ਤੁਹਾਡੀ ਐਂਟਰੀ ਤੇ ਹਮੇਸ਼ਾ ਤੁਹਾਡਾ ਥੀਮ ਸੌਂਗ ਵੱਜੇ ਫਸਟ ਆਪਸ਼ਨ ਤੇ ਜਾਂ ਫਿਰ ਤੁਹਾਡੀ ਐਂਟਰੀ ਦੇ ਕਨਫੈਟੀਆਂ ਨੇ ਜਿਹੜੀਆਂ ਹੁੰਦੀਆਂ
ਕਨਫੈਟੀਆਂ ਵਾਲੀ ਫੀਲਿੰਗ ਜਾ ਰਹੀ ਹੈ ਮੈਨੂੰ ਲੱਗਦਾ
ਜਦੋਂ ਵੀ ਤੁਸੀਂ ਐਂਟਰ ਹੋ ਤੁਹਾਡਾ ਥੀਮ ਸੌਂਗ ਚੱਲੇ ਕੋਈ ਵੀ ਹੋਦਾ KGF ਵੀ ਹੋਦਾ
ਜੇ ਤੂੰ ਐਂਟਰੀ ਕੀਤੀ ਫਿਊਨਰਲ ਤੇ
ਮੈਂ ਉਹੀ ਕਹਿਣਾ ਮਰਗ ਤੇ
ਚਲੇ
ਕਨਫੈਟੀ ਚਲੋ ਜਸ਼ਨ ਮਨਾਇਆ ਵੀ ਅਗਲਾ
ਵਧੀਆ ਜ਼ਿੰਦਗੀ ਜੀ
ਕੇ
ਪਹਿਲਾਂ ਮੈਸੇਜ
ਨਾਲ ਇਹਨੂੰ ਪਾਇਆ ਨਾਲ
ਜਿਹਦਾ ਇਨਵੀਟੇਸ਼ਨ ਆਵੇ ਫਿਊਨਰਲ ਉਹਨੂੰ ਪਹਿਲਾਂ ਮੈਸੇਜ ਕਰ ਸਕਦੇ ਲੋਕ ਦੇਖੋ ਮੈਂ ਆ ਤੇ ਜਾਊਂ ਪਰ ਮੇਰੀ ਪ੍ਰੋਬਲਮ ਆ ਵਾ
ਮੇਰੀ ਐਂਟਰੀ ਕਨਫੈਟੀਆਂ
ਨਿਕਲਣਗੇ ਜਾਂ ਗਾਣਾ ਚੱਲੂਗਾ ਸੋ ਮੈਂ ਮਰਗ ਤੇ ਨਹੀਂ ਆ ਸਕਦਾ ਕਿਉਂਕਿ ਮੇਰਾ
ਤੀਰ ਨਾ ਹਰ ਪਾਸੇ ਜਾਣਾ ਪੈਂਦਾ
ਹਾਂ ਇਹ ਵੀ ਗੱਲ ਹੈਗੀ
ਠੀਕ ਹੈ ਵੀ ਨਹੀਂ ਜਾਓਗੇ ਬਾ ਠੀਕ ਅੰਡਰਸਟੈਂਡਿੰਗ
ਮੋਕੇ ਸਵਾਲ ਕਿ ਨਹੀਂ ਭਾਜੀ
ਨਹੀਂ ਦੋ ਰਹਿ ਗਏ ਉਸ ਤੋਂ ਬਾਅਦ ਆਪਾਂ ਗੇਮ ਸੈਟ ਥੋੜਾ ਚੇਂਜ ਕਰਾਂਗੇ
ਬੜੀ ਵੱਡੀ ਵਾਈਵਾ ਬਹੁਤ
ਆੜਾ ਬਹੁਤ ਜ਼ਿਆਦਾ ਵਾਈਵਾ ਵੀਰੇ ਤੁਹਾਡਾ ਜਾਂ ਤਾਂ ਸਾਰੀ ਉਮਰ ਬੈਲੀ ਬਟਨ ਹੋਵੇ ਜਿਹਨੂੰ ਕੋਈ ਵੀ ਟੱਚ ਕਰੇ ਅਤੇ ਉੱਥੇ ਮਿਊਜ਼ਿਕ ਚੱਲੇ ਠੀਕ ਹੈ ਜਾਂ ਤੁਹਾਡਾ ਤੁਹਾਡੇ ਹੱਸਣ ਦੀ ਜਿਹੜੀ ਸਾਊਂਡ ਆ ਉਹ ਇੱਕ ਜੋਕਰ ਵਾਂਗੂ ਇੱਕ ਕਲਾਊਨ ਦੇ ਕਲਾਊਨ ਵਾਂਗੂ ਲੱਗੇ ਜਿਹਦਾ
ਕਲਾਊਨ ਦੱਸੋ ਇਹ ਗੱਲ ਇਹ ਕੁਐਸਚਨ ਅਸਲ
ਲੱਭੇ ਕਿੱਥੋਂ
ਲੱਭੇ
ਇਹ ਲੱਭੇ ਚੈਟ GPT ਤੋਂ ਆਵਾਜ਼ ਸਾਰੀ ਉਮਰ ਕਲਾਊਨਰ ਕੀ ਹੋਵੇ ਜਾਂ ਤੁਹਾਡੇ ਨੱਕ 'ਤੇ ਉਹ ਕਲਾਊਨ ਵਾਲਾ ਲੱਗਾ ਹੋਵੇ ਹਮੇਸ਼ਾ
ਆਵਾਜ਼ ਕਿਉਂ ਤੁਸੀਂ ਘੱਟ ਬੋਲ ਕੇ
ਹੱਸਾ ਤਾਂ ਹੈਗਾ ਹੀ ਆ ਕਹਿੰਦਾ
ਹੱਸਦੇ ਹੈਗਾ ਹੀ ਆਵਾਜ਼ 'ਚ ਕਿੰਨਾ ਕੁ ਫਰਕ ਆ ਜੂਗਾ
ਅੱਛਾ
ਨਾਲੇ ਉਹ ਘੱਟ ਬੋਲੋ ਬੰਦਾ ਨਾ ਬੋਲੇ ਘੱਟ ਬੋਲੇ
ਤੁਹਾਡਾ ਹਾਸਾ ਵੀ ਹੈਗਾ ਤੁਸੀਂ ਇਨਵਿਜ਼ੀਬਲ ਵੀ ਹੋ ਹੱਦ ਤੁਸੀਂ ਸ਼ੋਫਰ ਵੀ ਹੈਗੇ ਆ ਤੁਸੀਂ ਲੋਕਾਂ ਦੇ ਮਾਇੰਡ ਵੀ ਪੜ੍ਹਨੇ ਆ ਕਾਫੀ ਜ਼ਿਆਦਾ ਟੈਲੀਪੋਰਟੇਸ਼ਨ ਵੀ ਕਰਨੀ ਸੁਪਰ ਪਾਵਰ
ਫਿਲਮ ਬਣਾ ਸਕਦੇ
ਹੁਣ ਨਾ ਆ ਮੇਰਾ ਫੇਵਰੇਟ ਸੈਗਮੈਂਟ ਹੈ ਤੁਹਾਡੇ ਲਈ ਡਿਜ਼ਾਈਨ ਕੀਤਾ ਹੈ ਨਾ
ਮੇਰੇ ਲਈ
ਤੁਸੀਂ ਤਾਂ ਰੋਜ਼ ਹੀ ਹੁੰਦੇ ਇੱਥੇ ਆਪਾਂ ਨਾ ਇੱਕ ਸਟੋਰੀ ਸ਼ੁਰੂ ਕਰਨੀ ਆ ਮੈਂ ਸਟੋਰੀ ਸ਼ੁਰੂ ਕਰਨੀ ਹੈ ਬਾਏ ਤੁਹਾਡੇ ਦੇ ਪਾਸ ਹੋਊ ਬਾਏ ਤੁਹਾਡੇ ਦੇ ਬਾਏ ਤੁਹਾਡੇ ਦੇ ਫਿਰ ਇੱਦਾਂ ਸੋ ਆਪਾਂ ਟਰਾਈ ਕਰਨਾ ਉਹਨੂੰ ਤੋਰੀ ਜਾਣਾ ਉਹ ਚੈਟ ਕਰੀ ਜਾਣਾ ਕੁਛ ਨਾ ਕੁਛ ਠੀਕ ਹੈ
ਫੋਰ ਐਗਜ਼ਾਮਪਲ
ਆਉਣ ਦਿਓ ਮੈਂ ਸ਼ੁਰੂ ਕਰ ਦਿੰਦਾ ਉਹ 'ਚ ਤੁਸੀਂ ਆਪਣਾ ਐਡ ਕਰੀ ਜਾਣਾ ਅੱਛਾ ਬਾਅਦ 'ਚ ਇਹ ਹੋਇਆ ਫਿਰ ਤੁਸੀਂ ਕਹਿੰਦਾ ਸਟੋ ਇਹਨੂੰ ਕਹਿੰਦੇ ਸਟੋਰੀ ਰਿਲੇ ਰਿਲੇ ਰੇਸ ਹੁੰਦੀ
ਆ ਠੀਕ ਆ ਠੀਕ
ਰਿਲੇ ਰੇਸ ਇੱਕ ਵਾਰ ਦੀ ਗੱਲ ਆ ਮੈਂ ਜਦੋਂ ਆਸਟ੍ਰੇਲੀਆ ਆਇਆ ਅਤੇ ਮੈਨੂੰ ਏਅਰਪੋਰਟ 'ਤੇ ਕੋਈ ਨਹੀਂ ਲੈਣਾ ਅੱਗੇ
ਭਾਜੀ ਨੇ ਮੈਨੂੰ ਲਾਇਆ ਫੋਨ ਮੈਂ ਕਿਹਾ ਮੈਂ ਆ ਜੂਗਾ ਅਤੇ ਮੈਨੂੰ ਸ਼ਿਫਟ ਆ ਗਈ ਡਬਲ ਪੇ 'ਤੇ ਅਤੇ ਮੈਂ ਭਾਜੀ ਦਾ ਫੋਨ ਜੇਕਰ ਮੈਂ ਮੈਸੇਜ ਕਰਤਾ ਭਾਜੀ ਮੈਂ ਆ ਜਾਂਦਾ ਅਤੇ ਮੈਂ ਫਿਰ ਭਾਜੀ ਨੂੰ ਲੇਟ ਲੈਣ ਗਿਆ ਪਰ ਭਾਜੀ ਗੁੱਸਾ ਕਰਕੇ
ਜਿਹੜੇ ਗੁੱਸਾ ਕਰਕੇ ਭਾਜੀ ਭਾਜੀ ਨੇ ਲਾਇਆ ਫੋਨ ਮੈਨੂੰ ਭਾਜੀ ਕਹਿੰਦੇ ਲੇਟ ਆਇਆ ਤੇਰਾ ਬੰਦਾ ਇਹਨੂੰ ਥੋੜ੍ਹਾ ਸਮਝਾ ਸਮਝੂ ਇਹ ਕਿੱਥੇ ਕੰਮ ਕਰੀ ਜਾਂਦਾ ਵਾ ਅਤੇ ਫਿਰ ਮੈਂ ਹਰੀ ਭਾਜੀ ਨੂੰ ਫੋਨ ਲਾਇਆ
ਮੈਨੂੰ ਕਿਉਂ ਫੋਨ ਲਾ ਲਿਓ ਬਤੰਦਰੋ ਮੈਂ ਪਹਿਲਾਂ ਹੀ ਬਹੁਤ ਬਿਜ਼ੀ ਰਹਿਣਾ ਮੇਰੇ ਕੋਲ ਹੋਰ ਬਹੁਤ ਕੰਮ ਨੇ ਮੈਂ ਇੱਥੇ ਧਾਰਾਂ ਧੂਰਾਂ ਵੀ ਚੋਣੀਆਂ ਹੁੰਦੀਆਂ ਨੇ ਅਤੇ ਪੱਠੇ ਵੀ ਪਾਉਣੇ ਹੁੰਦੇ ਨੇ ਹਾਂਜੀ
ਕਹਾਣੀ ਅੱਗੇ ਦੋਰੋ
ਚੱਕਰ ਪੈ ਗਿਆ ਨਾ ਫੋਨ ਚੱਕਣ ਡਿਆ ਅਗਲਾ ਨਾ ਉਹਨੇ ਮੈਨੂੰ ਦੱਸਿਆ ਕਿੱਧਰ ਨੂੰ ਜਾਣਾ ਨਾ ਮੇਰੇ ਕੋਲ ਪੈਸੇ ਮੈਂ ਟੈਕਸੀ ਲੈ ਕੇ ਜਾਵਾਂ ਤੇ
ਬਸ ਕਰੋ ਫਿਰ
ਮੈਂ ਸੋਚੀ ਪੈ ਗਿਆ
ਮੁੰਡੇ ਦੀ
ਮੈਂ ਟੈਕਸੀ ਤੇ ਮੈਂ ਬਾਹਰ ਜਦੋਂ ਗਿਆ ਮੈਂ ਵੇਖਿਆ ਆਪਣਾ ਸਰਦਾਰ ਬੰਦਾ ਖੜਾ ਇੱਕ ਨਾ ਅਤੇ ਮੈਂ ਉਹਨਾਂ ਨੂੰ ਕਿਹਾ ਸਤਿ ਸ਼੍ਰੀ ਅਕਾਲ ਭਾਅ ਜੀ ਕੀ ਹਾਲ ਚਾਲ ਆ ਕਿ ਸਤਿ ਸ਼੍ਰੀ ਅਕਾਲ ਵੀਰੇ ਮੈਂ ਕਿਹਾ ਭਾਅ ਜੀ ਮੈਂ ਆਇਆ ਵਾਂ ਮਲੇਸ਼ੀਆ ਤੋਂ ਆਇਆ
ਅਤੇ ਮੈਨੂੰ ਦਗਾ ਕਰ ਗਿਆ
ਅਤੇ ਮੈਨੂੰ ਇੱਥੇ ਕਿਸੇ ਨੇ ਲੈਣ ਆਉਣਾ ਜੀ ਲੈਣ ਨਹੀਂ ਆਇਆ ਅਤੇ ਕਹਿੰਦੇ ਭਾਅ ਜੀ ਬਹਿ ਜਾਓ
ਮੈਨੂੰ ਲੈ ਜਾਓ
ਅਤੇ ਭਾਅ ਜੀ ਮੈਨੂੰ ਗੁਰਦੁਆਰਾ ਲੈ ਗਏ
ਅੱਛਾ
ਅਤੇ ਭਾਅ ਜੀ ਕਹਿੰਦੇ ਲੰਗਰ ਲੁੰਗਰ ਖਾਓ ਅਤੇ ਮੈਂ ਉੱਥੇ ਲੰਗਰ ਲੁੰਗਰ ਖਾਧਾ
ਬਿਲਕੁਲ ਲੰਗਰ
ਲੰਗਰ
ਅੱਛਾ ਫਿਰ ਉਦੋਂ ਲੰਗਰ ਖਾਧਾ ਬਾਈ ਚਾਹ ਪਾਣੀ ਪ੍ਰਸ਼ਾਦਾ ਸਾਰਾ ਕੁਛ ਹੋ ਗਿਆ ਫੁੱਲ ਡੱਕੇ ਗਏ ਆਪਾਂ ਬਈ ਨਜ਼ਾਰਾ ਆ ਗਿਆ ਰਹਿਣੀ
ਫੋਨ ਫਿਰ ਨਹੀਂ ਆਇਆ
ਅਤੇ ਫਿਰ ਮੈਂ ਸੋਚਿਆ ਵੀ ਯਾਰ ਕਰੀਏ ਕੀ ਆਪਾਂ ਇੱਥੇ ਕਰਨ ਕੀ ਆਏ ਹਾਂ ਆਪਾਂ ਆਸਟ੍ਰੇਲੀਆ 'ਚ ਫਿਰ ਮੈਂ ਦੇਖਿਆ ਇੱਧਰ ਬਾਹਰ ਬੂਰ ਮੈਂ ਘੁੰਮਣ ਗਿਆ ਵੀ ਦੇਖਾਂ ਕਿਤੇ ਜੋਬ ਜੂਬ ਲੱਭਾਂ ਜਾਂ ਕੁਛ ਕਰਾਂ ਹੈ ਨਾ ਵੀ ਪੈਸੇ ਡਾਲਰ ਡੁਲਰ ਕਮਾਉਣੇ ਨੇ ਮੁੰਡੇ ਕਹਿੰਦੇ ਸੀ ਉਰੇ ਡਾਲਰ ਬਹੁਤ ਬਣਦੇ ਨੇ ਅਤੇ ਬੜੀ ਮੈਂ ਕੋਸ਼ਿਸ਼ ਕਰੀ ਜੋਬ ਨਹੀਂ ਲੱਭੀ ਵੀ ਮੈਨੂੰ
ਫਿਰ ਮੈਂ ਜਦੋਂ ਰਾਤੀ ਦਾ ਮੈਂ ਗੁਰਦੁਆਰਾ ਸਾਹਿਬ ਹੀ ਸੌਂ ਗਿਆ ਸਵੇਰੇ ਜਦੋਂ ਮੈਂ ਉੱਠਿਆ
ਕੀਰਤਨ ਵੱਜਿਆ ਮੈਂ ਉੱਠ ਗਿਆ
ਕੀਰਤਨ ਹਾਂ ਬਾਬਾ ਜੀ ਦੀ ਆਵਾਜ਼ ਹੀ ਉੱਠਿਆ ਮੈਂ ਚੱਲ ਦੇਖੀਏ ਸ਼ੋਪਿੰਗ ਸੈਂਟਰ ਗਿਆ ਉੱਥੇ ਇੱਕ ਰਾਨੀ ਸੀ ਟੈਕਸੀ ਟਰੋਲੀ ਪੁਸ਼ਿੰਗ ਵਾਲਾ ਉਹ ਮੈਨੂੰ ਮਿਲਿਆ ਅਤੇ ਉਹ ਕਹਿੰਦਾ ਮੈਂ $11 ਦੇ ਮੈਨੂੰ ਜੋਬ ਦਊਂਗਾ ਫਿਰ ਮੈਂ ਕਿਹਾ ਦੇ ਫਿਰ
ਅਤੇ ਫਿਰ ਮੈਂ ਬੜਾ ਖੁਸ਼ ਵੀ ਹੋਏ ਮੈਂ ਕੀ ਕਹਿੰਦੇ ਆ $11 ਮੈਂ ਕਹਿੰਦੇ ਕਨੇਡਾ ਨਾਲ $1 ਵੱਧਦਾ ਅਤੇ ਮੈਂ ਟਰਾਲੀ ਪੁਸ਼ਿੰਗ ਸ਼ੁਰੂ ਕਰਤੀ ਅਤੇ ਅੰਨੀ ਦੌਲਤ ਕੀਤੀ ਕਰਤੀ ਵੀਕ ਦਾ 100 ਬਣ ਜਾਂਦਾ ਸੀ ਅਤੇ ਇੰਨੇ ਨਾਲ ਗੁਜ਼ਾਰਾ ਸ਼ੁਰੂ ਕੀਤਾ ਫਿਰ ਅਕੋਮੋਡੇਸ਼ਨ ਲੱਭੀ ਮੈਂ ਯਾਰ ਉਹ ਉਹਦਾ ਉਹਦਾ ਹਜੇ ਤਾਂ ਹੀ ਨਹੀਂ ਫੋਨ ਆਇਆ ਜਿਹਨੇ ਮੈਨੂੰ ਕਹਿ ਦੇਣ ਚੱਕੂਗਾ ਉਹਦਾ ਹਜੇ ਤਾਂ ਹੀ ਨਹੀਂ ਫੋਨ ਆਇਆ
ਠੀਕ ਆ
ਫਿਰ ਮੈਂ ਬਸ ਇੱਦਾਂ ਹੀ ਪੈਸੇ ਇਕੱਠੇ ਕੀਤੇ ਫਿਰ ਅਕੋਮੋਡੇਸ਼ਨ ਲੱਭੀ
ਠੀਕ ਆ
ਜਦੋਂ ਅਕੋਮੋਡੇਸ਼ਨ ਲੱਭ ਗਈ ਮੈਨੂੰ ਤੇ ਮੈਂ ਫਿਰ ਘਰੇ ਜਾ ਕੇ ਪਾਰਟੀ ਪੂਰਟੀ ਕੀਤੀ ਘਰੇ ਫੋਨ ਕੀਤਾ ਕਿ ਮੈਨੂੰ ਘਰ ਲੱਭ ਗਿਆ ਜੇ ਕਮਰਾ ਲੱਭ ਗਿਆ ਜੇ ਬਟ ਜਿਹੜਾ ਤੁਸੀਂ ਨੰਬਰ ਦਿੱਤਾ ਉਹਦਾ ਫੋਨ ਹਜੇ ਵੀ ਨਹੀਂ ਆਇਆ ਅਤੇ ਘਰ ਦੇ ਬੜੇ ਖੁਸ਼ ਹੋਏ ਅਤੇ ਅਗਲੇ ਦਿਨ ਸਵੇਰੇ ਉੱਠੇ ਕੰਮ 'ਤੇ ਗਏ ਕੰਮ ਪਹਿਲੇ ਦਿਨ 'ਤੇ ਬਹੁਤ ਹੀ ਲੱਗਿਆ ਹੈਗਾ ਅਤੇ ਦੂਜੇ ਦਿਨ ਗਰਮੀ ਬੜੀ ਸੀਗੀ ਉੱਥੇ ਗਏ ਅਤੇ ਫਿਰ ਕਹਿੰਦੇ ਆ ਇੱਕ ਆਪਣੇ ਨੂੰ ਦੇਸੀ ਬਾਈ ਹੋਰ ਮਿਲਿਆ ਅਤੇ ਉਹ ਕਹਿੰਦਾ ਹੋਰ ਬਾਈ ਕੀ ਹਾਲ ਚਾਲ ਆ ਮੈਂ ਕਿਹਾ ਵਧੀਆ ਬਾਈ ਠੀਕ ਠਾਕ ਤੁਸੀਂ ਸੁਣਾਓ ਕਹਿੰਦੇ ਵਧੀਆ ਨਹੀਂ ਨਹੀਂ ਬਾਈ ਕਹਿੰਦਾ ਬਾਈ ਬਠਿੰਡੇ ਤੋਂ ਹੀ ਨਾ ਤੰਗ ਅਤੇ ਬਸ ਇੱਦਾਂ ਹੀ ਗੱਲਾਂ ਗੱਲਾਂ ਹੁੰਦੀਆਂ ਰਹੀਆਂ ਕਹਿੰਦਾ ਆ ਭਾਈ ਕੋਲ ਚੜੀਏ ਅਤੇ ਆਪਾਂ ਕੋਲ ਚਲ ਗਏ ਕੋਲ ਜਾ ਕੇ ਕਹਿੰਦਾ ਖਾਧਾ ਪੀਤਾ ਕੁਛ ਮੈਂ ਕਿਹਾ ਨਹੀਂ ਬਾਈ ਕਹਿੰਦਾ ਆਇਆ ਪਿੱਛੇ ਚਲੀ ਫਿਰ ਅਤੇ ਪਿੱਛੇ ਪਿੱਛੇ ਬਾਥਰੂਮ ਚਲੀਏ ਅਤੇ ਉੱਥੇ ਕਹਿੰਦੇ ਆ
ਯਾਰੀ ਤੁਹਾਡੀ ਸ਼ੁਰੂ ਤੋਂ ਕਾਇਮ ਰਹੀ ਹੈ
ਨਹੀਂ ਨਹੀਂ ਮਤਲਬ ਪਿੱਛੇ ਸਟਾਫ ਰੂਮ 'ਚ ਬਣੇ ਹੁੰਦੇ ਨਾ ਟਰੋਲੀ ਪੁੱਛਣ ਗਿਆ ਪੂਰਾ ਨਾ ਪੂਰਾ ਬੋਇਸ ਆਪਾਂ ਅਤੇ ਉੱਥੇ ਜਾ ਕੇ ਕਹਿੰਦੇ ਆ ਫਿਰ ਆਪਾਂ ਨਾਸ਼ਤਾ ਵਗੈਰਾ ਕੀਤਾ
ਪਹਿਲਾਂ ਬਾਥਰੂਮ
ਉੱਥੇ ਹੀ ਕਰ ਕੋਈ ਲਈਦਾ ਸੀਗਾ ਅਤੇ
ਨਾਸ਼ਤਾ ਵੀ ਕਰ ਲਿਆ ਤੇ ਫਿਰ ਬਾਈ ਉਦੋਂ ਬਾਅਦ ਰਾਤ ਵੀ ਹੋ ਗਈ
ਫੋਨ ਹਜੇ ਫਿਰ ਨਹੀਂ ਆਇਆ
ਅੱਛਾ ਉਦੋਂ ਬਾਅਦ ਨਾ ਮੈਂ ਜਿਹੜਾ ਆਪਾਂ ਨੂੰ ਮੁੰਡਾ ਮਿਲਿਆ ਸੀ ਨਾ ਫਿਰ ਉਹ ਉਹ ਕਹਿੰਦਾ ਵੀ ਆ ਜਾ ਕਲੱਬ ਚੱਲੀਏ ਮੈਂ ਪਹਿਲਾਂ ਹੀ ਇਹੋ ਜਿਹੀ ਚੀਜ਼ਾਂ ਦਾ ਸ਼ੌਕੀਨ ਸੀਗਾ
ਅਤੇ ਕਿਹੜੇ ਕਲੱਬ ਗਏ
ਇਹ ਮੈਟਰੋ ਵੀਰੇ
ਜਿੱਥੇ ਆਪਣੀ
ਬਿਲਕੁਲ ਵੀਰੇ ਫਿਰ ਉੱਥੇ ਕਲੱਬ ਚ ਵਗ ਗਿਆ ਤੇ ਉੱਥੇ ਵੀਰੇ ਨਾਚ ਗਾਣੇ ਤੁਹਾਨੂੰ ਪਤਾ ਹੀ ਆ ਫਿਰ ਡਰਿੰਕ ਡਰੁੰਕ ਹੋ ਗਈ
ਉੱਥੇ ਮਨਪ੍ਰੀਤ ਟੂਰ ਵੇਖ ਲਈ
ਮਨਪ੍ਰੀਤ ਟੂਰ ਨੇ ਵੇਖ ਲਿਆ ਭਾਈ ਨੂੰ
ਨਹੀਂ ਨਹੀਂ ਉਹ ਨੀ ਦੇਖੀ ਉਹ ਉਹ ਮੁੰਡਾ ਦਿਸ ਗਿਆ ਮੈਨੂੰ ਜਿਹਨੇ ਫੋਨ ਨਹੀਂ ਆਇਆ
ਉੱਥੇ ਮੈਨੂੰ ਜਦੋਂ ਮੈਨੂੰ ਮੁੰਡਾ ਦੇਖ ਗਿਆ ਜਿਹਦਾ ਫੋਨ ਨਹੀਂ ਆ ਨਾਲੇ ਮੇਰੇ ਟਰਾਲੀ ਵੀ ਪਈ ਇੱਕ ਫਿਰ ਮੈਂ ਵੇਖਿਆ ਵੀ ਇਹ ਮੁੰਡਾ ਕੱਲਾ ਗੁੱਟ 'ਚ ਖਲੋਤਾ ਰੇ ਟਰਾਲੀ ਮੇਰੇ ਹੱਥ 'ਚ ਸੋ ਮੈਂ ਟਰਾਲੀ ਫੜੀ ਆਪਣੀ
ਨਾਈਟ ਕਲੱਬ 'ਚ ਦੇਖਿਆ ਮੁੰਡਾ ਨੂੰ
ਹਾਂ ਨਾਈਟ ਕਲੱਬ 'ਚ ਦੇਖ ਗਿਆ
ਉਹ ਮੁੰਡਾ ਭਾਜੀ ਨੂੰ ਦੇਖਿਆ ਨਾ
ਦੇਖਿਆ ਭਾਜੀ ਨੂੰ ਹੁਣ ਮੈਂ ਸਟੋਰੀ ਅੱਗੇ ਤੋਂ ਸੋ ਟਰਾਲੀ ਫੜੀ ਮੈਂ ਟਰਾਲੀ ਮੈਂ ਭਾਜੀ ਵੱਲ ਲੈ ਜ਼ੋਰ ਦੀ ਖੜੀ ਭਾਜੀ ਨੌਕਰ 'ਚ ਖਲੋਤਾ ਪਹਿਲਾਂ ਤਾਂ ਮੈਂ ਨਾਲੇ ਦੀ ਪਹਿਲਾਂ ਫੋਟੋ ਵੇਖੀ ਵੀ ਬੰਦਾ ਉਹੀ ਇਹਨਾਂ ਹੋਏਗੀ ਉਹ ਸਿੱਧੂ ਮੂਸੇਵਾਲਾ ਕੰਮ ਹੋ ਜਾਵੇ ਬਾਅਦ 'ਚ ਬੰਦਾ ਮਾਰ ਕੇ ਕਸੂਰ ਪੁੱਛਦੇ ਸੋ ਟਰਾਲੀ ਮੋਦੇ ਵੱਲ ਖੜਦੇ ਹੁਣ ਇਹ ਤੋਂ ਬਾਅਦ ਸਟੋਰੀ ਤੋਂ ਰੋਤ
ਮੈਂ ਟਰਾਲੀ ਖੜਨੇ ਉਹਦੇ ਹਾਲੇ ਤੇ
ਨਾਈਟ ਕਲੱਬ 'ਚ ਟਰਾਲੀ
ਇਹੋ ਤੇ ਗੱਲ ਟਰਾਲੀ ਕਿੱਥੋਂ ਆਈ ਨਾਈਟ ਕਲੱਬ ਮੈਂ ਟਰਾਲੀ ਲਾ ਦਿੱਤੀ ਸਾਈਡ 'ਤੇ ਕਿਉਂਕਿ ਨਾਈਟ
ਕਿਉਂਕਿ ਹੁੰਦੀ ਨਹੀਂ ਨਾਈਟ ਕਲੱਬ
ਮੈਂ ਇੱਕ ਬੰਦਾ ਫੋਨ ਲਾਇਆ ਉਹਨੂੰ
ਨਹੀਂ 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 ਟਰਾਲੀਆਂ ਤੋਂ ਕਹਿੰਦੇ ਆ ਫਿਰ ਉੱਥੇ ਗਾਣਾ ਲੱਗ ਗਿਆ ਟਰਾਲੀਆਂ 'ਚ ਪੂਲ 'ਚ ਪੂਲ ਬਣ ਗਏ
ਇੱਥੇ
ਟਰਾਲੀਆਂ 'ਚ ਪੂਲ ਬਣ ਗਏ
ਅਤੇ
ਅਤੇ ਮੈਂ ਉਹਨੂੰ ਵੇਖ ਲਿਆ ਜਦੋਂ ਨਾਈਟ ਕਲੱਬ 'ਚ ਟਰਾਲੀ ਤਾਂ ਦਿਖੀ ਨਹੀਂ ਮੈਨੂੰ ਪਤਾ ਨਹੀਂ ਕਿਹੜੀ ਟਰਾਲੀ ਦੀ ਗੱਲ ਕਰ
ਰਹੇ ਨਾਲ
ਤਾਂ ਫੋਨ ਉਹਨੇ ਇੱਕ ਬੰਦਾ ਮੈਂ ਡਾਇਲ ਕੀਤਾ ਨੰਬਰ ਮੈਂ ਹੁਣ ਚੱਕਦਾ ਵੇਹਨੇ ਕਿ ਨਹੀਂ ਫੋਨ ਲਾਇਆ ਉਹਨੇ ਫੋਨ ਮੇਰਾ ਵੇਖਿਆ ਨੰਬਰ ਵੇਖਿਆ ਉਹਨੇ ਜੇਬ 'ਚ ਪਾ ਲਿਆ
ਉਹ ਤੇਰੀ
ਅਤੇ ਜੇ ਗਿਆ ਮੈਂ ਭੱਜ ਕੇ ਉਹਦੇ ਵੱਲ
ਬਸ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਸੋਰੀ ਭਾਜੀ ਗਲਤੀ ਹੋ ਗਈ ਮੇਰਾ ਫੋਨ ਸਾਇਲੈਂਟ ਲੱਗਾ ਸੀਗਾ
ਇੰਨੇ ਦਿਨ
ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਕਹਿੰਦੇ ਕੰਮ ਕਾਰ ਘੱਟ ਚੱਲੀ ਜਾਂਦੇ ਮਾੜੇ ਮੋਟੇ ਡਿਪਰੈਸ਼ਨ ਦੇ ਹਿਸਾਬ ਨਾਲ ਫੋਨ ਚੱਕ ਨਹੀਂ ਦਿਆ ਹੈ ਮੈਂ ਅਤੇ ਆਜੋ ਭਾਈ ਪੈਗ ਬੁੱਕ ਲਾਈਏ
ਪੈਗ ਲਾ ਫਿਰ ਤਾਂ ਨਹੀਂ ਪਿੱਛੇ ਖੜਿਆ ਭਾਈ
ਬਾਈ ਨਹੀਂ ਫਿਰ ਕਹਿੰਦੇ ਆ ਉੱਥੇ ਬਾਹਰ 'ਤੇ ਆਪਾਂ ਪੈਗ ਲਾਈ ਦੋ ਹੋਣਾ ਅਤੇ ਬਾਈ ਕਹਿੰਦਾ ਆਪਣਾ ਆੜੀ ਆ ਦੇਗੀ ਮੈਨੂੰ
ਅੱਛਾ
ਆਜਾ ਗਾਣੇ ਮੈਨੂੰ ਸੁਣੀਏ ਦੇ ਹੈ ਵਧੀਆ ਸ਼ੋਅ ਹੁੰਦੇ ਆ ਉੱਥੇ ਹੈ ਨਾ ਅਤੇ ਭਾਜੀ ਪੁੱਛਣ ਲੱਗ ਪਏ ਵੀ ਤੇਰੇ ਚਿਹਰੇ 'ਤੇ ਨੂਰ ਬੜਾ ਮੇਰੇ ਚਿਹਰੇ 'ਤੇ ਨੂਰ ਬਿਕੋਜ਼ ਆਫ ਮਨਪ੍ਰੀਤ ਟੂਰ ਬਸ ਫਿਰ ਇੱਦਾਂ ਹੀ ਪੈਗ ਬੁੱਕ ਲਾਉਂਦੇ ਰਹੇ ਅਤੇ ਉਸ ਤੋਂ ਬਾਅਦ
ਉਦੋਂ ਬਾਅਦ ਵੀਰੇ ਡਿੱਗ ਪਿਆ ਮੈਂ
ਡਿੱਗ ਪਿਆ
ਅਤੇ ਮੈਨੂੰ ਤਾਂ ਚੱਲ ਐਂ ਸੀਗਾ ਵੀ ਪੈਗ ਬੁੱਕ ਮੈਂ ਲਾਈ ਗਿਆ
ਫੀਲ ਫਰੀ ਹੋ ਕੇ ਬਈ ਮੈਂ ਕਿਹਾ ਆਪਣਾ ਰਿਸ਼ਤੇਦਾਰ ਹੈਗਾ ਚੱਕ ਹੀ ਲਊਗਾ ਆਪਾਂ ਨੂੰ ਬਈ ਚੱਲ ਫੋਨ ਤਾਂ ਨਹੀਂ ਚੱਕਿਆ ਮੈਨੂੰ ਤਾਂ ਚੱਕ ਲੂ ਅਤੇ ਪਰ ਪਤੰਦਰ ਨੇ ਫੇਰ ਨਹੀਂ ਚੱਕਿਆ ਸਵੇਰੇ ਉਹਨਾਂ ਜਿਹੜਾ ਸਟਾਫ ਸਟੂਫ ਜਿਹਾ ਸੀਗਾ ਉਹ ਸਫਾਈ ਕਰ ਰਿਹਾ ਸੀਗਾ ਉਹਨਾਂ ਨੇ ਮੈਨੂੰ ਉਠਾਲਿਆ ਫਿਰ ਮੈਂ ਦੇਖਿਆ ਵੀ ਆਹ ਚੱਲ ਕੀ ਰਿਹਾ ਇੱਧਰ ਤਾਂ ਕਲੀਨਿੰਗ ਚੱਲ ਰਹੀ ਆ ਕਦੇ ਕੁਛ ਚੱਲ ਰਿਹਾ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਜੋਬ ਹੈਗੀ ਆ ਤੁਹਾਡੇ ਨਾਲ
ਸੁਪਰ ਪਾਵਰ ਆ ਗਈ ਮੇਰੇ ਚ ਫਿਰ ਮੈਂ ਬਹੁਤ ਕਲੀਨਿੰਗ ਕੀਤੀ ਏਦਾਂ ਕਰਕੇ ਜਿੱਦਾਂ ਹਨਾ ਕਾਫੀ ਕੁਛ ਏਦਾਂ ਕੀਤਾ ਫਿਰ ਮੈਨੂੰ ਕਿਸੇ ਨੇ ਜਦੋਂ ਮੈਂ ਕਲੀਨਿੰਗ ਵਾਲਾ ਲਾਤਾ ਵਰਦੀ ਮੈਂ ਕਲੀਨਿੰਗ ਵਾਲੀ ਪਾਈ ਕਿਸੇ ਨੂੰ ਲੱਗਾ ਮੈਂ ਸਿਕਿਉਰਿਟੀ ਵਾਲਾ ਵਾ ਵੀ ਕਲੀਨਿੰਗ ਵਾਲਾ ਨਹੀਂ ਆ ਫਿਰ ਮੈਨੂੰ ਕਿਸੇ ਨੇ ਕਿਹਾ ਕਿ ਤੂੰ ਸਿਕਿਉਰਿਟੀ ਵਾਲਾ ਮੈਂ ਕਿਹਾ ਹਾਂ ਅਤੇ ਉਹ ਕਹਿੰਦਾ ਯਾਰ ਉਹ ਰੂਮ 'ਚ ਨਾ ਮੁੰਡੇ ਸਿੰਗਰ ਨੂੰ ਤੰਗ ਕਰ ਰਹੇ ਨੇ ਫੋਟੋਆਂ ਖਿਚਾ ਰਹੇ ਉਹਨਾਂ ਨੂੰ ਬਾਹਰ ਕੱਢ ਕੇ ਛੱਡ ਗਿਆ ਮੈਂ ਰੂਮ 'ਚ ਗਿਆ ਅਤੇ ਮੈਂ ਮੁੰਡੇ ਬਾਹਰ ਕੱਢੀ ਲਿਆਉਂਦਾ ਸਭ ਤੋਂ ਪਹਿਲਾਂ ਮੈਂ ਤੇਗੀ ਪੰਨੂ ਨੂੰ ਨਾਲ ਲਿਆਉਂਦਾ ਅੱਗੇ ਦੱਸੋ
ਅਤੇ ਉਹਨੂੰ ਬਾਹਰ ਲੈ ਗਿਆ ਅਤੇ ਗਾਣਾ ਅੰਦਰ ਕੋਈ ਹੋਰ ਗਾਉਣ ਡਿਆ ਪਿਆ
ਮਨਪ੍ਰੀਤ ਟੂਰ ਗਾ
ਰਿਹਾ ਮਨਪ੍ਰੀਤ ਟੂਰ ਗਾਣਾ ਗਾਉਣ ਡਿਆ ਵੀ ਅਤੇ ਉਹ ਸਗੋਂ ਹੋਰ ਖੁਸ਼ੀ ਵਾਲੀ ਗੱਲ ਸੀਗੀ
ਖੁਸ਼ੀ ਵਾਲੀ ਕੀ ਗੱਲ
ਮੈਂ ਲੱਡੂ ਬੰਨ ਲੱਡੂ ਕਰ
ਲੱਡੂ ਬੰਨ ਸ਼ੁਰੂ ਕਰ ਮਨਪ੍ਰੀਤ ਟੂਰ ਨੂੰ ਵੇਖ ਕੇ ਅਤੇ ਫਿਰ ਬਾਅਦ ਬਸ ਫਿਨਿਸ਼ ਹੋ ਗਈ ਨਾਈਟ ਆ ਗਏ ਅਸੀਂ ਘਰੇ ਫਿਰ ਮੈਨੂੰ ਇੱਕਦਮ ਚੇਤਾ ਆਇਆ ਯਾਰ ਮੈਂ ਤਾਂ ਸਟੂਡੈਂਟ ਵੀ ਟਾਈਮ ਮੈਂ ਕਾਲਜ ਤੇ
ਮੈਂ ਕੀ ਕੰਮ ਕਰਨ ਦਿਆਂ
ਕਾਲਜ ਤੇ ਮੈਂ ਗਿਆ ਨਹੀਂ ਮੈਂ ਕੰਮ ਹੀ ਲੱਭੀ ਜਾਂਦਾ ਫਿਰ ਅਗਲੇ ਦਿਨ ਮੈਂ ਸਵੇਰੇ ਯੂਨੀਵਰਸਿਟੀ ਗਿਆ
ਫਿਰ ਮੈਂ ਪੜ੍ਹਿਆ ਜਾ ਕੇ ਉੱਥੇ
ਚਲੋ ਵਧੀਆ ਵਧੀਆ ਲਗਾ ਲੈ ਆਪਾਂ ਇਹਨੂੰ ਨੈਕਸਟ ਟਾਈਮ ਯੂਜ਼
ਕਰਾਂਗੇ ਇਹ ਬਹੁਤ ਵਧੀਆ ਚੀਜ਼ ਆ ਇਹ ਮਤਲਬ ਤੇ ਕਿਹ ਜਿਵੇਂ ਹੁਣ ਮਤਲਬ ਕੋਈ ਜਿਵੇਂ ਸਿਨੈਰੀਓ ਪਾਰਟਿਕੂਲਰ ਜਿਵੇਂ ਤੁਸੀਂ ਲਿਆ ਵਾ ਇਦਾਂ ਕੋਈ ਹਾਸੇ ਵਾਲਾ ਫਨੀ ਹੋਰ ਹੋ ਜਾਏ ਨਾ
ਹਾਂ ਉੱਤੇ ਆਪਾਂ ਇਦਾਂ ਵੀ ਕਰ ਸਕਦੇ ਜਿਵੇਂ ਏ ਬੀ ਸੀ ਡੀ ਨਹੀਂ ਹੁੰਦੀ ਹਾਂ ਏ ਤੋਂ ਬੋਲਣ ਸਟਾਰਟ ਕਰੋ ਕੁਝ ਵੀ ਬੋਲਣਾ ਵਾ ਫਿਰ ਬੀ ਤੋਂ ਉਹਦੇ ਨਾਲ ਹੀ ਕੁਝ ਨਾ ਕੁਝ ਬੋਲੀ ਜਾਣਾ
ਬੋਲਦੇ ਆ ਪਰ ਅੱਜ ਤੋਂ ਗਾਣੇ ਕੀ ਕਹਿੰਦੇ ਹੁੰਦੇ ਆਪਾਂ ਗਾਣੇ
ਅੰਤਾਕਸ਼ਨ
ਕੋਈ ਵਰਡ ਕੋਈ ਕੁਝ ਵੀ ਕਰ ਸਕਦੇ ਆ
ਥਿੰਗਸ ਬੋਲਣੀ ਕ੍ਰੀਏਟਿਵ ਕਰ ਸਕਦੇ ਆ
ਕ੍ਰੀਏਟਿਵ ਹੋ ਸਕਦਾ
ਆਪਾਂ ਤੁਹਾਡੇ ਕੋ ਫੀਡਬੈਕ ਲੈ ਲਾਂਗੇ ਜਾਣ ਲੱਗੇ
ਸਵਾਲਾਂ ਨਾਲ ਜ਼ਿਆਦਾ ਕ੍ਰੀਏਟਿਵ ਮੈਨੂੰ ਇਹ ਲੱਗਿਆ
ਇਹ ਚੀਜ਼ ਘੈਂਟ ਲੱਗੀ ਵੈਸੇ ਮੈਨੂੰ ਵਧੀਆ ਲੱਗਿਆ
ਇਹ ਵਧੀਆ ਚੀਜ਼ ਸੀ
ਹੁਣ ਆਪਣੀ ਹੈਗੀ ਆ ਕਿ ਅਸੀਂ ਆਪਾਂ ਇੱਕ ਇੱਕ ਜੋਕ ਸੁਣਾਉਣਾ ਜਿਹਨੂੰ ਯਾਦ ਆ ਜਿਹੜੇ ਬਾਕੀ ਤਿੰਨ ਜਾਣੇ ਹੋਣਗੇ ਤੁਹਾਨੂੰ ਟਾਈਮ ਦੇਵਾਂਗੇ ਕੋਈ ਨਹੀਂ ਉਸ ਤੋਂ ਬਾਅਦ ਆਪਾਂ ਦੂਜੇ ਚੱਲਦੇ ਜੋਕ ਤੁਸੀਂ ਯਾਦ ਕਰ ਲਓ ਜਿਹੜੇ ਬਾਕੀ ਜਾਣੇ ਹੋਣਗੇ ਉਹਨਾਂ ਦਾ ਚੈਲੰਜ ਕਿ ਉਹਨਾਂ ਹੱਸਣਾ ਨਹੀਂ ਠੀਕ ਆ
ਮੈਨੂੰ ਲੱਗਦਾ ਨਹੀਂ ਮੈਨੂੰ ਕੋਈ ਜੋਕ ਆਉਂਦਾ
ਤੂੰ ਆਪ ਇੱਕ ਜੋਕ ਆ
ਸਨੀ ਤੈਨੂੰ ਯਾਦ ਜੋ
ਮੈਨੂੰ ਨਹੀਂ ਕੋਈ ਯਾਦ ਜੋਕ ਚੰਗੇ ਵਾਲਾ
ਨਹੀਂ ਯਾਦ ਹੈ ਸਾਰੇ
ਜੋਕ ਤਾਂ ਨਹੀਂ ਹੈ ਮੈਂ ਤੈਨੂੰ ਕਹਾਂ
ਮੈਂ ਚਲੋ ਐ ਕਰਦਾ
ਮੈਂ ਸੀਰੀਅਸ ਬੰਦਾ
ਜੋਕਸ ਨਹੀਂ ਭਾਜੀ
ਮੈਂ ਕਰਦਾ ਆਪਾਂ ਇੱਕ ਹੋਰ ਰੱਖਦੇ ਆ ਮੈਂ ਸੁਣਾਉਣਾ ਤੁਸੀਂ ਟਰਾਈ ਕਰਨਾ ਕਿ ਤੁਸੀਂ ਸ਼ਾਂਤ ਰਹਿਣਾ
ਤੇ ਜਿਹੜਾ ਹੱਸਿਆ ਤੇ ਫੇਰ ਉਹਨਾਂ ਕਿਉਂ ਬਾਹਰ
ਕੁਝ ਨਹੀਂ ਹੋਣਾ ਆਪਾਂ ਪੋਡਕਾਸਟ ਪੂਰਾ ਕਰਨਾ ਬਸ ਹੁਣ ਆਪਾਂ ਮਿੰਟ ਵਧਾਉਣੇ ਉਹਦੇ ਕਿ
ਹੋਰ ਉਹਦਾ ਮਾਈਕ ਬੰਦ ਕਰ ਦੇਣਾ ਉਹਦੀ ਇਕੱਲੀ ਵੀਡੀਓ ਬਣੂ
ਠੀਕ ਚਲੋ ਠੀਕ ਆ
ਵੀਡੀਓ ਉਹੀ ਬਣੂਗੀ ਉਹਦੀ
ਠੀਕ
ਹਾਂ ਕੋਈ ਗਲਤ ਨਾ ਸੋਚੋ
ਭਾਈ ਬਹੁਤ ਤੇਜ਼ ਆ ਕਹਿ ਦਿੰਦੇ ਆ ਸਾਨੂੰ ਪਤਾ ਨਹੀਂ ਹੁੰਦਾ ਕੀ ਮਤਲਬ ਨਿਕਲ ਰਿਹਾ
ਬਹੁਤ ਭਾਈ
ਡੂੰਗੇ
ਮਤਲਬ
ਡੂੰਗੇ ਆ
ਡੂੰਗੇ ਹੱਸਣਾ ਨਹੀਂ ਆ ਸੋ ਇੱਕ ਵਾਰ ਦੀ ਗੱਲ ਆ ਇੱਕ ਬੰਦਾ ਹੁੰਦਾ ਉਹ ਬਹੁਤ ਗਰੀਬ ਹੁੰਦਾ ਮੈਨੂੰ ਆਪ ਨੂੰ ਨਹੀਂ ਹੱਸਾ ਰੁਕ ਰਿਹਾ ਚਲੋ ਗਾਓ ਗਰੀਬ
ਇਹ ਗੱਲ ਏਦਾਂ ਵਾ ਵੀ ਤੁਸੀਂ ਚੁਟਕਲਾ ਬੋਲ ਕੇ ਫੇਰ ਅਸੀਂ ਹੱਸਦੇ ਨਹੀਂ ਜੇ ਤੁਸੀਂ ਹੱਸੀਗੇ ਅਸੀਂ ਸੀਗੇ ਉਹਨਾਂ ਨਹੀਂ ਕੋਈ ਚੱਕਰ
ਨਾ ਨਾ ਹੱਸਣਾ ਨਹੀਂ ਇਹ ਚਾਲਾ ਜਾਣਾ ਇਹ ਤਾਂ ਮੈਂ ਤਾਂ ਹੱਸ ਰਿਹਾ ਅੱਛਾ ਉਹਨੇ ਉਹ ਬੜਾ ਗਰੀਬ ਹੁੰਦਾ ਉਹ ਕਹਿੰਦਾ ਯਾਰ ਕੁਛ ਕਰੀਏ ਹੈ ਨਾ ਮਤਲਬ ਆਪਾਂ ਜ਼ਿੰਦਗੀ 'ਚ ਇੱਦਾਂ ਹੀ ਕੁਛ ਕਰਾਂਗੇ ਹੈ ਨਾ ਜਿੱਦਾਂ
ਸਟੂਡੈਂਟ ਹੋਣਾ
ਸਟੂਡੈਂਟ ਹੀ ਹੋਣਾ ਅਤੇ ਉਹ ਕਹਿੰਦਾ ਵੀ ਮੈਂ ਡਿਫਰੈਂਟ ਚੀਜ਼ ਕਰਨੀ ਕੋਈ ਇਹੋ ਜੀ ਵੀ ਜਿਹੜੀ ਦੁਨੀਆਂ ਨੂੰ ਲੱਗੇਗੀ ਇਹ ਹੋਈ ਨਹੀਂ ਕਦੇ ਮੈਂ ਇੱਕ ਕੀੜੀ ਨੂੰ ਟ੍ਰੇਨ ਕਰਦਾ ਜਿੱਦਾਂ ਲੋਕ ਕੁੱਤੇ ਟ੍ਰੇਨ ਕਰਦੇ ਆ ਬਿੱਲੀ ਨੂੰ ਟ੍ਰੇਨ ਕਰਦੇ
ਆ ਸਸਤੀ ਪੈਂਦੀ ਹੋਣੀ ਉਹ
ਮੈਂ ਇੱਕ ਕੀੜੀ ਨੂੰ ਟ੍ਰੇਨ ਕਰਦਾ ਓਕੇ ਉਹਦਾ ਮੈਂ ਕੀੜੀ ਨੂੰ ਟ੍ਰੇਨ ਕਰੂੰਗਾ ਉਹਨੂੰ ਦੁਨੀਆਂ 'ਚ ਦਿਖਾਊਂਗਾ ਕਿ ਕੀੜੀ ਨੂੰ ਕਿੱਦਾਂ ਟ੍ਰੇਨ ਕੀਤਾ
ਕੀੜੀ ਨੂੰ ਐਸ਼ ਕਰਾਊਗਾ
ਦੁਨੀਆਂ ਨੂੰ ਦਿਖਾਊਂਗਾ ਲੋਕੀ ਕਹਿੰਦੇ ਕੀੜੀ ਨੂੰ ਟ੍ਰੇਨ ਕੀਤਾ ਇਹਨੇ ਤੇ ਮੈਨੂੰ ਪੈਸੇ ਪੇ ਕਰਨਗੇ ਠੀਕ ਆ
ਵਾਹ
ਸੋ ਕੀੜੀ ਨੂੰ ਟ੍ਰੇਨ ਕਰਦਾ ਉਹ ਸਿੱਟ ਸਟੈਂਡ ਇੱਧਰ ਜਾ ਲੈਫਟ ਰਾਈਟ ਮੂਵ ਇੱਦਾਂ ਕਰਕੇ ਕਹਿੰਦਾ ਕਿ ਐਂਡ ਕਰਾਤੀ ਮੈਂ ਉਹ 2 ਸਾਲ ਲਾ ਕੇ ਉਹ ਬੰਦਾ ਕੀੜੀ ਨੂੰ ਟ੍ਰੇਨ ਕਰਦਾ 2 ਸਾਲ ਲਾ ਕੇ ਕਹਿੰਦਾ ਕਿ ਅੱਜ ਉਹ ਟਾਈਮ ਆ ਗਿਆ ਨਹੀਂ
ਆ ਗਿਆ ਨਹੀਂ ਹੋਈ ਵੀਲੋ ਟਾਈਮ
ਆ ਗਿਆ ਨਹੀਂ ਅੱਜ ਟਾਈਮ ਆ ਗਿਆ ਅੱਜ ਮੈਂ ਇਹਨੂੰ ਖੜਨਾ ਕਿਤੇ ਸ਼ੋਅ ਕਰਨਾ ਹੈ ਨਾ ਲੋਕਾਂ ਦੇ ਵਿੱਚ ਔਰ ਦੁਨੀਆਂ ਦਾ ਜਿਹੜਾ ਟੋਪ ਰੈਸਟੋਰੈਂਟ ਹੁੰਦਾ ਨਾ ਉੱਥੇ ਜਾਂਦਾ ਕਹਿੰਦਾ ਉੱਥੇ ਬੜੇ ਰਿਚ ਰਿਚ ਲੋਕ ਆਉਂਦੇ ਹੋਣਗੇ ਮੇਰੀ ਇਨਵੈਸਟਮੈਂਟ 'ਚ ਇਨਵੈਸਟ ਕਰਨਗੇ ਉੱਥੇ ਜਾਂਦਾ ਚਿੱਟੀ
ਕੀੜੀ ਲੈ ਗਿਆ
ਹਾਂ ਕੀੜੀ ਲੈ ਗਏ ਵੀ ਇੱਥੇ ਪਹਿਲਾਂ ਦਿਖਾਉਣਾ ਇੱਥੇ ਕਿਸੇ ਨੂੰ ਲੋਕ ਵੇਖਣਗੇ ਫਿਰ ਹੀ ਹੈ ਨਾ ਨਿਊਜ਼ ਬਣੂਗੀ ਉੱਥੇ ਜਾਂਦਾ ਵਾ ਅਤੇ ਉਹ ਚਿੱਟਾ ਛੱਪਿਆ ਸੋਰੀ ਵਿਛਿਆ ਹੁੰਦਾ ਕੱਪੜਾ ਟੇਬਲ ਦੇ ਉੱਤੇ ਗੋਲ ਜਿਹੇ ਟੇਬਲ ਦੇ ਉੱਤੇ ਆ ਗਿਆ ਪੂਰਾ ਟੌਰ ਨਾ ਬਹਿ ਜਾਂਦਾ ਉੱਥੇ ਆ ਕੇ ਕੀੜੀ ਰੱਖ ਦਿੰਦਾ ਪਹਿਲਾਂ ਤਾਂ ਕਹਿੰਦਾ ਪਹਿਲਾਂ ਮੈਂ ਇਹਦਾ ਵੇਟਰ ਨੂੰ ਦਿਖਾਉਣਾ ਵਾ ਚੀਜ਼ ਕੀ ਆ ਵੇਟਰ ਵੇਖ ਕੇ ਹੈਰਾਨ ਹੋ ਵਾਹ ਹੋ ਜਾ ਕੀੜੀ ਨੂੰ ਸਿਖਾਤਾ ਹੈ ਨਾ ਵੇਟਰ ਨੂੰ ਆਉਂਦਾ ਅਤੇ ਵੇਟਰ ਨੂੰ ਕਹਿੰਦਾ ਬੰਦਾ ਲੁੱਕ ਵਾਟ ਇਜ਼ ਦਿਸ ਬੜਾ ਮਤਲਬ ਪ੍ਰਾਊਡ 'ਚ ਕਹਿੰਦਾ ਲੁੱਕ ਵਾਟ ਇਜ਼ ਦਿਸ ਵੇਟਰ ਕਰਦਾ ਸੋਰੀ ਸਰ ਮੈਂ ਹੋਰ ਲੈ ਕੇ ਆਉਣਾ ਤੁਹਾਡੇ ਲਈ
ਇਹ ਵੈਸੇ ਵੀ ਤੁਸੀਂ ਨਾ ਵੀ ਦੱਸਦੇ ਹੀ ਨਹੀਂ ਅਸਲ
ਚਲੋ ਆਪਾਂ ਨੈਕਸਟ ਵਾਲਾ ਸ਼ੁਰੂ ਕਰਦੇ
ਇਹ ਕੋਈ ਨਾ ਵੀ ਦੱਸਦੇ ਇਹ ਤੁਸੀਂ ਉੱਦਾਂ ਵੀ ਕਹਿ ਦਿੰਦੇ ਅਸੀਂ ਨਹੀਂ ਅਸਲ
ਇਹ ਵੀ ਗੱਲ ਸਹੀ
ਇਹ ਵੀ ਸਹੀ ਹੈ ਨਾ
ਬਿਲਕੁਲ ਹੁਣ ਆਪਾਂ ਫਿਰ ਨੈਕਸਟ ਵਾਲੇ ਤੇ ਜਾਂਦੇ ਹਾਂ ਨਹੀਂ ਚੁਟਕਲਾ ਨਹੀਂ ਹੋ ਸੁਣਾਉਂ ਤੁਹਾਨੂੰ ਜ਼ਿਆਦਾ ਬੋਰ ਨਹੀਂ ਕਰੂੰਗਾ
ਸ਼ੇਰ 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 ਪਾਲ ਹੋ ਜਾਵੇ ਨਹੀਂ ਇਮਰਾਨ ਦੇ ਮੂੰਹ ਪਰ ਬਾਜ਼ੀ ਖਾਵਾਂਗੇ
ਕੋਈ ਨਹੀਂ ਖਾ ਲਓ
ਕਿਹੇ ਤਿੰਨ ਟੌਪਿਕ ਆਪਣੇ ਕੋ ਪਰਸਨਲ ਅਚੀਵਮੈਂਟ ਚਾਈਲਡਹੁੱਡ ਮੈਮਰੀਜ਼ ਅਤੇ ਸਿਕ ਲੀਵ ਐਕਸਕਿਊਜ਼ਿਸ ਠੀਕ ਆ ਇਹ ਤੁਹਾਡੇ ਦੋਵਾਂ ਤੋਂ ਪੁੱਛਾਂਗੇ ਤੁਸੀਂ ਸਾਡੇ ਕੋਲ ਨਹੀਂ ਪੁੱਛੋਗੇ ਪਰਸਨਲ ਅਚੀਵਮੈਂਟ ਬਾਰੇ ਤੁਸੀਂ ਸਭ ਤੋਂ ਵੱਡਾ ਝੂਠ ਮਾਰਨਾ ਸੱਚ ਨਹੀਂ ਬੋਲਣਾ ਆਪਣੇ ਦੋਵਾਂ ਦੇ ਵਿੱਚ ਤੁਸੀਂ ਸੈਪਰੇਟਲੀ ਦੱਸਣਾ ਇਹ ਤਿੰਨਾਂ ਚੀਜ਼ਾਂ ਦਾ ਝੂਠ ਮਾਰਨਾ ਵੀ ਮੈਂ ਪਰਸਨਲ ਅਚੀਵਮੈਂਟ ਮੇਰੀ ਆ ਵਾ
ਇਹ ਤਾਂ ਝੂਠ ਹੀ ਆ ਵੈਸੇ ਵੀ ਹਜੇ ਵੀ
ਕੱਲ੍ਹ ਕੱਲ੍ਹ ਹੀ ਹਜੇ ਏਅਰਲਾਈਨ ਨਵੀਂ ਖਰੀਦੀ ਆ
ਕਿਹੜੀ ਵਾਲੀ
ਸਕੂਟ ਏਅਰਲਾਈਨਸ
ਸਕੂਟੀ ਖਰੀਦ ਲਈ
ਉਹਦੇ
ਬੈਸਟ ਏਅਰਲਾਈਨ ਦਾ
ਛੋਟੇ ਕੰਮ ਸਟਾਰਟ ਕੀਤਾ ਨਾ
ਝੂਠ ਮਾਰਨਾ ਝੂਠ ਤੇ ਵੱਡਾ ਮਾਰ ਸਕਦੇ ਆ
ਮੈਂ ਤੇ ਕਾਗਜ਼ ਭਰ ਕੇ ਆਇਆ ਕੱਲ੍ਹ ਹੀ ਇਲੈਕਸ਼ਨ ਆਪਣੀਆਂ ਜੋ 2024 ਅਮਰੀਕਾ ਦੀਆਂ
ਲੈ
ਹਾਂਜੀ ਉਹਦੀ ਮਤਲਬ ਕਾਗਜ਼ ਭਰੇ ਜਾਂਦੇ ਆਪਣੀ ਪ੍ਰਾਪਰਟੀ ਪ੍ਰੂਪਰਟੀ ਦੱਸੋ ਮੈਂ ਬਾਲਗਾ ਕੋਠੀ ਰਜਿਸਟਰ ਕਰਾਈ ਇੱਕ ਅਤੇ ਹਾਂਜੀ ਬਾਕੀ ਉਹ ਚੈੱਕ ਕਰ ਰਹੇ ਵੀ ਸਾਰਾ ਵਾਈਟ ਆ ਜੇ ਹੋ ਗਿਆ ਅਪਰੂਵ ਤਾਂ ਫਿਰ ਮੈਨੂੰ
ਫਿਰ ਵਾਈਟ ਹਾਊਸ ਮਿਲ ਜੂ
ਨਹੀਂ ਖਿਲਾਰਨਗੇ ਇਲੈਕਸ਼ਨਾਂ
2024
ਵਾਲੇ ਹਾਂਜੀ
ਵਾਹ
ਹੋਪਫੁਲੀ ਆਪਾਂ
ਜਾਵਾਂਗੇ ਨਾਲ ਮੈਂ ਵੀ
ਮੇਰ ਰੱਖੇ
ਬੰਦੇ ਬੰਦੇ ਚਾਹੀਦੇ ਆ
ਤੇ ਜਾਵਾਂਗੇ ਸਕੂਟ ਤੇ ਇਹ
ਕਹਿੰਦੇ ਆ ਨਹੀਂ ਨਹੀਂ ਪਿੱਛੇ ਚਾਹੀਦੇ ਨਾ
ਜਾਵਾਂਗੇ ਸਕੂਟ ਏਅਰਲਾਈਨ ਤੇ
ਇੰਟਰਲਿੰਕ ਹੀ ਕੰਮ ਸਾਰਾ ਕਹਿੰਦੇ ਆ ਬੰਦੇ ਬੰਦੇ ਨਾਲ ਲੈ ਕੇ ਜਾਵਾਂਗੇ ਸਕੂਟ ਤੇ ਪੂਰੀ ਸਪੋਰਟ ਆ ਮੁੰਡੇ ਨੂੰ ਉੱਥੇ ਤਾਂ ਮਿਲਣੀ ਨਹੀਂ ਬੋਟ ਬੰਦੇ ਇੰਡੀਆ ਦੇ ਲੈ ਜਾਣੇ ਉਹਨੇ ਕੋਲ
ਠੀਕ ਆ ਤੇ ਆਪਣੀ ਚਾਈਲਡ
ਮਾਈਕ ਨੇੜੇ ਕਰ ਲਓ
ਚਾਈਲਡਹੁੱਡ ਮੈਮਰੀ ਬਾਰੇ ਕੋਈ ਸਭ ਤੋਂ ਵੱਡਾ ਝੂਠ
ਖਾਣਿਆ ਨਾ
ਅੱਛਾ
ਮੂੰਗਫਲੀ ਕਾਲਾ ਚਾਈਲਡਹੁੱਡ ਮੈਮਰੀਜ਼ ਬਾਰੇ ਸਭ ਤੋਂ ਵੱਡਾ ਝੂਠ
ਇਹਦਾ ਤਾਂ ਝੂਠ ਇਹ ਹੋਊਗਾ ਕਿ ਮੈਂ ਫਸਟ ਆਉਂਦਾ ਰਿਹਾ
ਨਹੀਂ ਤੁਸੀਂ ਆਪਣਾ ਆਪਣਾ ਦੱਸੋ ਨਾ ਆਪਣਾ ਦੱਸੋ
ਮੇਰੇ ਮਗਰ ਕਿੱਥੋਂ ਪਿਆ ਬੜਾ ਜੈਲਸੀ ਬੰਦਾ
ਮੇਰਾ ਚਾਈਲਡਹੁੱਡ ਸਭ ਤੋਂ ਵੱਡਾ ਝੂਠ
ਕੈਨੇਡਾ ਗਿਆ
ਕੈਨੇਡਾ ਦੀ ਤਿੰਨ ਰਿਫਿਊਜ਼ਲ
ਨਹੀਂ ਚਾਰ
ਨਹੀਂ ਉਹ ਤਾਂ ਸੱਚ ਹੋ ਗਿਆ
ਸੱਚ
ਮੈਂ ਚਾਈਲਡਹੁੱਡ ਇੱਦਾਂ ਮੈਂ ਗਿਆ ਸੀਗਾ ਮੇਰੇ ਪੇਰੈਂਟਸ ਸ਼ੁਰੂ ਤੋਂ ਆਉਂਦੇ ਮੈਂ ਬਾਹਰ ਸਟੱਡੀ ਕਰਾਂ ਫਿਰ ਮੈਂ ਫੋਰਥ ਕਲਾਸ 'ਚ ਕੈਨੇਡਾ ਗਿਆ ਚਾਰ ਕੁ ਸਾਲ ਆਏ ਮੈਨੂੰ ਵਧੀਆ ਨਹੀਂ ਲੱਗਾ ਫਿਰ ਮੈਂ ਵਾਪਸ ਆ ਗਿਆ ਫਿਰ ਮੈਂ ਕੋਸ਼ਿਸ਼ ਕੀਤੀ ਜਾਣ ਦੀ ਫਿਰ ਮੈਂ ਆਸਟ੍ਰੇਲੀਆ ਆ ਗਿਆ ਪਰ ਇਹ ਤਾਂ ਸੱਚ ਹੋ ਗਿਆ ਨਾ ਇਹ ਚਾਈਲਡਹੁੱਡ ਥੋੜ੍ਹੀ ਆਇਆ ਅਤੇ ਫਿਰ
ਮੈਂ ਛੋਟੇ ਹੁੰਦੇ ਕਹਿੰਦੇ ਆ ਆਪਣੇ ਬਾਹਰ ਜਿਹੜਾ ਨਿਕਲਦੇ ਨਹੀਂ ਹੁੰਦਾ ਪਕਾਣਿਆਂ ਵਾਲਾ ਹੈ ਨਾ ਉਹਦੇ ਕੋਲੋਂ ਕਹਿੰਦੇ ਪੈਨਸਲ ਜੀ ਲਿੱਤੀ ਇੱਕ ਉਹਨੇ ਪੈਨਸਲ ਦਿੱਤੀ ਅਤੇ ਮੈਂ ਸ਼ੱਕ ਕਹਿੰਦੇ ਆ ਡਰਾਅ ਕੀਤਾ ਨਾ ਉਹਨੇ ਨਹੀਂ ਅਸਲੀ ਸੀ ਭਰਾਵਾ ਸੱਚੀ ਆ ਅਤੇ ਉਦੋਂ ਦਾ ਸੁਪਨਾ ਸੀ ਮੇਰਾ ਕਿ ਵੀ ਕਹਿੰਦੇ ਆ ਉਦੋਂ ਮੈਂ ਲਿੱਤੀ ਸੀਗੀ ਸਕੂਟ ਏਅਰਲਾਈਨਸ ਦਾ ਸਾਰਾ ਕੰਟਰੈਕਟ ਵਗੈਰਾ ਪਰ ਉਹ ਮੈਂ ਜਹਾਜ਼ ਬਣਾਇਆ ਉੱਥੇ ਨਾ ਅਤੇ ਗਲਤੀ ਨਾਲ ਕਹਿੰਦੇ ਲਿਖਣਾ ਕੁਛ ਹੋਰ ਹੀ ਲਿਖਿਆ ਗਿਆ ਸਕੂਟ ਹੈ ਨਾ ਸੋਰੀ ਲਿਖਣਾ ਸਕੂਟ ਲਿਖਿਆ ਗਿਆ ਅਤੇ ਉਦੋਂ ਤੋਂ ਹੀ ਕਹਿੰਦੇ ਆ ਵਧੀਆ ਕੰਮ ਕਰ ਚੱਲੀ ਜਾਂਦਾ ਛੋਟੇ ਹੁੰਦੇ ਮੇਰਾ
ਮੈਂ ਵੀ ਛੋਟੇ ਹੁੰਦੇ ਮੈਂ ਸਾਡੇ ਘਰ ਹਰ ਐਤਵਾਰ ਸ਼ਕਤੀ ਮਾਨ ਆਉਂਦਾ ਹੁੰਦਾ ਰੋਟੀ ਉੱਦਾਂ ਹੀ ਜਾਣ ਪਛਾਣ ਸੁਪਰ ਹੀਰੋ ਸੀ ਸਾਡਾ ਫਿਰ ਡੈਡੀ ਹੋਣਾ ਦਾ ਜਾਣ ਪਛਾਣ ਹੀ
ਕੰਮ ਤਾਂ ਰੱਖ ਲਾ
ਮੈਂ ਫਿਰ ਘਰੇ ਉਹਨਾਂ ਦਾ ਰੋਟੀ ਰਾਟੀ ਖਾਈਦੀ ਮਿਲੀਦਾ
ਮੈਨੂੰ ਲੱਗਦਾ ਤੁਹਾਡੀ ਰੋਟੀ ਖਾ ਕੇ
ਘੁੰਮਦਾ ਇਹਨਾਂ ਦੇ ਕੋਠੇ ਛਲਾਂਗ ਮਾਰ ਹੁੰਦਾ ਸੀ ਨਾ
ਤੁਹਾਡੇ ਹੱਥਾਂ 'ਚ ਵੱਡਾ ਹੋਇਆ
ਕਿਹੜੀ ਮਿਰਚਾਂ
ਚਾਚੇ ਦਾ ਮੁੰਡਾ ਛੋਟੇ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ
ਉਹਨੂੰ ਕਿਹੜੀ ਮਿਰਚਾਂ ਵਾਲੀ ਰੋਟੀ ਖਵਾਉਂਦੇ ਘੁੰਮਦਾ ਹੀ ਰਹਿੰਦਾ ਸਿੱਕ ਲਈ ਐਕਸਕਿਊਜ਼ ਕੋਈ ਇਹੋ ਜਿਹਾ ਜਿਹੜਾ ਬਕਵਾਸ ਵੀ ਮੈਨੇਜਰ ਯਕੀਨ ਵੀ ਨਾ ਕਰੇ ਇਹੋ ਜਿਹਾ ਕਿ ਮੈਨੇਜਰ ਯਕੀਨ ਵੀ ਨਾ ਕਰੇ ਵੀ ਮੈਨੂੰ ਸਿੱਕ ਲਈ ਮੈਂ ਤਾਂ ਮਾਰਦਾ ਤੂੰ ਤੇ ਮਾਰਾ ਵੀ ਹੋਣਾ
ਮੇਰੇ ਕੋਲ ਨਾ ਹਲੇ ਮੈਂ ਕਸੀਨੋ ਗਿਆ ਸੀਗਾ ਤੇ ਮੇਰੇ ਕੋਲ ਹਲੇ ਫਿਰ ਵੀ ਪੈਸੇ ਬਚ ਕੇ ਖੇਲਣ ਨੂੰ ਤਾਂ ਕਰਕੇ ਮੈਨੂੰ ਮੰਡੇ ਮਾਰਨਿੰਗ ਦੁਬਾਰਾ ਫਿਰ ਜਾਣਾ ਪਿਆ ਕਸੀਨੋ।
ਇਹ ਇਹ ਵਧੀਆ ਭਾਅ ਜੀ।
ਅੱਛਾ ਅੱਛਾ ਠੀਕ ਹੈ ਠੀਕ
ਵਧੀਆ ਸੋਚਿਆ ਵਧੀਆ ਕਿ ਮਾਰਨ ਦਿਆਂ
ਗਰਾਜ ਡੋਰ ਮੇਰਾ ਖੁੱਲਿਆ ਨਹੀਂ
ਇਹਦੇ ਮਾਰਿਆ ਭਾਅ ਜੀ ਇਹਦੇ ਮਾਰਿਆ
ਸੀਰੀਅਸਲੀ ਉਹ ਕਾਤੋਂ
ਕਹਿੰਦੇ ਆ ਰਿਮੋਟ ਖਰਾਬ ਹੋ ਗਿਆ ਗੱਡੀ ਅੰਦਰ ਲੱਗੀ ਆ ਲੇਟ ਹੋ ਗਏ ਹਾਂ ਤੇ ਕਹਿੰਦੇ ਆ ਬੱਤੀ ਗਈ ਹੋਈ ਆ ਉਹ ਖੁੱਲਣ ਨਹੀਂ ਦਿਆ ਹੁਣ
ਗੱਡੀ ਸਟਾਰਟ ਕੀਤੀ ਮੈਂ ਬੂਹਾ ਮਾਰਨ ਗਿਆ ਲੋਕ ਹੋ ਗਈ ਤੇ ਗੱਡੀ ਦਾ ਖੜੀ ਦਾ ਤੇਲ ਮੁੱਕ ਗਿਆ ਚਲਦੀ ਰਹੀ ਤੇਲ ਮੁੱਕ ਗਿਆ ਤੇ ਮੈਂ ਗੱਡੀ ਲੋਕ ਹੋ ਗਈ ਗੱਡੀ ਦਾ ਤੇਲ ਮੁੱਕ ਗਿਆ ਤੇ ਉਹ ਮੈਨੇਜਰ ਨੂੰ ਫੋਨ ਲਾਉਂਦਾ ਵੀ ਨਾ ਤੇ ਹੁਣ ਮੈਂ ਜਾ ਕੇ ਤੇਲ ਪਵਾ ਸਕਦਾ ਨਾ ਕੋਈ ਪੰਪ ਲੱਗ ਗਿਆ ਤੇ ਮੈਨੂੰ ਲੱਗਦਾ ਵੀ ਮੈਨੂੰ
ਛੁੱਟੀ ਚਾਹੀਦੀ ਆ
ਪੱਕੀ ਛੁੱਟੀ ਮਿਲੂਗੀ ਜੇ ਬਹਾਨਾ ਲਾ ਦੇ
ਗੱਡੀ ਬੰਦ ਹੋ ਗਈ ਤੇ ਹੁਣ ਚਲਾਉਂਗਾ ਠੀਕ ਆ
ਇਹ ਬਹਾਨਾ ਮੈਂ ਲੱਗਦਾ ਪਰ
ਸਨੀ ਦਾ ਕਿਹੜਾ ਝੂਠ ਹੋਊਗਾ ਸਿੱਖ ਲਈ
ਮੈਂ ਸਵੇਰੇ ਕੰਮ 'ਤੇ ਜਾਂਦਾ ਪਿਆ ਹਾਂ ਫਰੀ ਵੇ 'ਤੇ ਸੀਗਾ ਅੱਖ ਲੱਗ ਗਈ ਗੱਡੀ ਕੱਚੇ ਲੱਗ ਗਈ ਲੈਂਦੀ ਲੈਂਦੀ ਕਿਤੇ ਚੱਲ ਗਈ ਪਤਾ ਲੱਗਾ ਨਹੀਂ ਮੈਨੂੰ ਕਿਤੇ ਤੇ ਮੇਰਾ ਕਹਿੰਦੇ ਆ ਜਦੋਂ ਕੱਚੇ ਲੱਥ ਗਈ ਤੇ ਮੇਰਾ ਫੋਨ ਬਾਹਰ ਡੇ ਪਿਆ ਤੇ ਮੈਨੂੰ ਰਸਤਾ ਭੁੱਲ ਗਿਆ ਮੈਂ ਕਿੱਧਰ ਆ ਗਿਆ ਤੇ ਮੈਨੂੰ ਛੁੱਟੀ ਚਾਹੀਦੀ ਹੈ ਦੋ ਦਿਨ ਦੀ
ਤੇ ਮੈਂ ਨਾ ਮੁੰਡੇ ਵੱਲ ਰਹਿੰਦਾ ਨਾ ਜਿਹਦੇ ਵੱਲ ਨਵਾਂ ਨਵਾਂ ਆਇਆ ਤੇ ਉਹ ਬੰਕ ਬੈੱਡ ਹੁੰਦਾ ਜਿਵੇਂ ਦੋ ਇੱਕ ਉੱਤੇ ਇੱਕ ਥੱਲੇ ਤੇ ਮੈਂ ਉੱਤੇ ਸੌਂਦਾ ਹੁੰਦਾ
ਹਾਂਜੀ
ਸਵੇਰੇ 6 ਵਜੇ ਸ਼ਿਫਟ ਹੁੰਦੀ ਸੀ ਤੇ ਆਪਣਾ ਅਲਾਰਮ ਲਾਇਆ ਤਾਂ ਕੀ ਹੋਇਆ ਵੀ ਉਹ ਵਾਈਬ੍ਰੇਸ਼ਨ ਨਾਲ ਲਾਇਆ ਦੂਜਾ ਨਹੀਂ ਤੇ ਉਹ ਫੋਨ ਡੇਗ ਪਿਆ ਥੱਲੇ ਸਾਈਡ ਤੋਂ ਤੋ ਥੱਲੇ ਵਾਈਬਰ ਗੁਰ ਗੁਰ ਹੁੰਦਾ ਰਿਹਾ
ਇਹ ਸੱਚ ਬੋਲਣ ਦੇ
ਇਹ ਮੈਂ ਸੱਚ ਆ ਪਰ ਮੈਨੇਜਰ ਨੂੰ ਝੂਠ ਲੱਗਾ
ਮੈਂ ਫੋਨ ਥੱਲੇ ਡਿੱਗ ਗਿਆ ਵਾਈਬ੍ਰੇਸ਼ਨ ਕਰਦਾ ਕਰਦਾ
ਅਲਾਰਮ ਜਿਹੜਾ ਮੇਰਾ ਵੱਜਾ ਵਾਈਬ੍ਰੇਟ ਹੁੰਦਾ ਸੀ ਤੇ ਮੈਨੂੰ ਸੁਣਿਆ ਨਹੀਂ ਹੋਇਆ ਥੱਲੇ ਡਿੱਗ ਪਿਆ ਮੈਂ ਪਹਿਲੀ ਮੰਜ਼ਿਲ ਤੇ ਦੂਜੀ ਮੰਜ਼ਿਲ ਤੇ ਨਾ
ਮੰਜ਼ਿਲ
ਤੇ ਮੈਂ ਮੇਰੀ ਜਾਗ ਖੋਲੀ ਘੰਟੇ ਬਾਅਦ ਲੇਟ ਹੋਇਆ ਕੰਮ ਤੋਂ ਘੰਟਾ ਮੈਨੇਜਰ ਦੀਆਂ 8-10 ਮਿਸ ਕਾਲਾਂ ਕਿਉਂਕਿ ਫੋਨ ਸਾਇਲੈਂਟ ਤੇ ਤੇ ਉਹ ਕਵੇ ਵੀ ਤੂੰ ਲੇਟ ਕਿਉਂ ਆਇਆ ਵਾ ਉਹਨੇ ਮੈਨੂੰ ਰਿਟਰਨ ਵਾਰਨਿੰਗ ਦੇ ਦਿੱਤੀ ਮੈਂ ਕਿਹਾ ਵੀ ਅੰਗਰੇਜ਼ੀ ਉਦੋਂ ਓਨੀ ਕੁ ਆਉਂਦੀ ਨਵਾਂ ਨਵਾਂ ਸਟਾਰਟ ਕੀਤਾ ਮੈਂ ਐਕਚੁਲੀ ਮੈਂ ਫੋਨ ਫੈਲ ਟੂ ਦਾ ਬੋਟਮ ਐਂਡ ਕੁਡਨਟ ਹੀਅਰ ਦਾ ਵਾਈਬ੍ਰੇਸ਼ਨ ਬੋਡੀ ਮੀਨ ਮੈਂ ਬੋਟਮ ਕਮਰੇ ਤੂੰ ਸੁੱਤਾ ਵਾ ਬੋਡੀ ਮੀਨ ਮੈਂ ਬੋਟਮ ਮੈਂ ਕਿਹਾ ਆਈ ਵਾਸ ਸਲੀਪਿੰਗ ਔਨ ਅ ਬੰਕ ਬੈਡ ਐਂਡ ਇਟ ਜਸਟ ਫੈਲ ਆਫ
ਬੋਟਮ
ਚਲੋ
ਨਹੀਂ ਬਹੁਤ ਵਧੀਆ ਰਿਹਾ ਯਾਰ ਤੁਹਾਡੇ ਨਾਲ ਗੱਲਬਾਤ ਕਰਕੇ ਜਿੱਦਾਂ ਦਾ ਸੋਚਿਆ ਸੀ ਤੁਹਾਡੇ ਦੋਵਾਂ ਦੀ ਜੋੜੀ ਜਿੱਦਾਂ ਆਲਮੋਸਟ ਤਾਂ ਹੀ ਜੱਚਦੀ ਆ ਮੈਂ ਕਹਿੰਦਾ ਦੁਗਾਣਾ ਜੋੜੀ ਪੂਰੀ ਜੱਚਦੀ ਨਹੀਂ ਨਹੀਂ ਸਹੀ ਗਾ ਪਰ ਲਾਸਟ ਕੁਸ਼ਚਨ ਹੈ ਸਾਡਾ ਕਿ ਜੇ ਤੁਹਾਨੂੰ ਦੁਬਾਰਾ ਆਸਟ੍ਰੇਲੀਆ 'ਚ ਲਾਈਫ ਇਕੱਲੇ ਇਕੱਲੇ ਆਪਣਾ ਆਪਣਾ ਜਵਾਬ ਦਿਓ ਦੁਬਾਰਾ ਆਸਟ੍ਰੇਲੀਆ 'ਚ ਲਾਈਫ ਸਟਾਰਟ ਕਰਨੀ ਪਵੇ ਤਾਂ ਕੀ ਚੀਜ਼ਾਂ ਤੁਸੀਂ ਚਾਹੁੰਦੇ ਕਿ ਸ਼ਾਇਦ ਮੈਂ ਆਹ ਫਿਕਸ ਕਰਾਂ ਅਤੇ ਦੁਬਾਰਾ ਇਹ ਚੀਜ਼ਾਂ ਮੇਰੇ ਲਈ ਬੈਟਰ ਹੋਣਗੀਆਂ
ਮੇਰੇ ਲਈ ਇਹ ਹੋਊਗਾ ਕਿ ਮੈਂ ਸਭ ਕੁਛ ਨਾ ਥੋੜ੍ਹਾ ਕੋਨਫੀਡੈਂਟਲੀ ਕਰਾਂ ਮੈਂ ਜੋਬ ਲੱਭਣ ਚੱਲਿਆ ਜਾਂ ਯੂਨੀਵਰਸਿਟੀ ਕੋਈ ਪ੍ਰੈਜੈਂਟੇਸ਼ਨ ਆ ਜਾਂ ਕੋਈ ਨੈਟਵਰਕਿੰਗ ਇਵੈਂਟ ਆ ਸਭ ਥੋੜ੍ਹਾ ਮੈਂ ਥੋੜ੍ਹਾ ਕੋਨਫੀਡੈਂਸ ਨਾਲ ਜਾਵਾਂ ਵੀ ਮੈਨੂੰ ਕਿਹੜਾ ਜਾ ਗੋਲੀਬਾਜ਼ ਚੱਲੀ ਆ ਵੀ ਜੇ ਸ਼ੁਰੂ ਸ਼ੁਰੂ ਉਹਨੇ ਸਭ ਕੁਛ ਡਰਦੇ ਕਰਦੇ ਹਾਏ ਰੂਲ ਨਹੀਂ ਤੋੜਨਾ ਜਾਂ ਆ ਇੱਦਾਂ ਹੋ ਜੂਗਾ ਵੀਜ਼ਾ ਕੈਂਸਲ ਹੋ ਜੂ ਸਭ ਕੁਛ ਇਨੀਸ਼ੀਅਲ ਸਟੇਜਿਸ ਥੋੜ੍ਹਾ ਡਰ ਕੇ
ਬੜੀ ਵਧੀਆ ਗੱਲ ਹਾਂ
ਜੇ ਮੈਂ ਜਾਊਂਗਾ ਚੇਂਜ ਕਰਨਾ ਚਾਹੂੰਗਾ ਉਹ ਚੀਜ਼ ਚੇਂਜ ਕਰਨਾ ਕਿਉਂਕਿ ਗੋ ਵਿਦ ਦ ਫਲੋ ਕੋਨਫੀਡੈਂਸ ਨਾਲ ਜੋ ਵੀ ਕਰੋ ਭਾਵੇਂ ਗਲਤੀ ਕਰੋ ਸਹਿਯੋਗ ਮਰਜ਼ੀ ਕਰੋ ਪਰ ਥੋੜ੍ਹਾ ਕੋਨਫੀਡੈਂਸ ਆਪਦੇ ਆਪ 'ਚ ਲਿਆ ਕੇ ਫਿਰ ਕੋਈ ਚੀਜ਼ ਅਟੈਂਪਟ ਕਰੋ ਇਹ ਮੈਂ ਚੀਜ਼ ਸਭ ਤੋਂ ਜ਼ਿਆਦਾ
ਸਹੀ ਗੱਲ ਬਹੁਤ ਘੈਂਟ ਗੱਲ ਕਹੀ
ਕਰਨਾ ਚਾਹੂੰਗਾ ਮੈਨੂੰ ਪਤਾ ਭਾਅ ਜੀ
ਜਿਵੇਂ ਕਿ ਮੇਰੇ ਦੋਸਤ ਪੈਬ ਨੇ ਕਿਹਾ ਕੋਨਫੀਡੈਂਸ ਬਹੁਤ ਵਧੀਆ ਗੱਲ ਕਹੀ ਹੈ
ਸਿਮਿਲਰ ਮੈਨੂੰ ਲੱਗਦਾ ਬੜੀ ਜ਼ਰੂਰੀ ਗੱਲ ਹੈ
ਮੇਨ ਚੀਜ਼ ਇਹੀ ਆ
ਕਿ ਆਪਾਂ ਨੂੰ
ਹਾਂ ਡਰਦੇ ਵੀ ਨਾ ਆਪਣੇ 'ਚ ਕੋਨਫੀਡੈਂਸ ਚਾਹੀਦਾ ਵਾ ਪਹਿਲਾਂ ਕੁਛ ਨਹੀਂ ਆ, ਹਾਂ ਵੀ ਗੋਲੀ ਸੁਰਨੇ ਵਿੱਚ ਲੱਗੀ ਆ, ਹਾਂ ਸਹੀ ਗੱਲ।
ਪਰ ਇਹ ਵੀ ਗੱਲ ਹੁੰਦਾ ਵੀ ਪਤਾ ਕੀ ਆ, ਡਰ ਭਾਵੇਂ ਦਿਮਾਗ 'ਚ ਹੋਵੇ ਤਾਂ ਵੀ ਕਰੋ।
ਹਾਂ ਸਹੀ ਗੱਲ ਆ,
ਕਿਉਂਕਿ ਸਾਰਿਆਂ ਦੇ ਕਿਉਂਕਿ ਨਵੀਂ ਜਗ੍ਹਾ 'ਤੇ ਆਏ ਹੋ ਤੁਸੀਂ, ਉਹਦੇ ਕੁਛ ਦੇਖਿਆ ਨਹੀਂ ਪਹਿਲਾਂ ਆਪਾਂ ਇੱਦਾਂ
ਡਿਪੈਂਡਡ ਨਾ ਹੋਈਏ, ਉਹੀ ਗੱਲ ਫਿਰ ਤੋਂ ਸਟਾਰਟ ਹੋਈ ਨਹੀਂ ਦੁਬਾਰਾ ਤੋਂ, ਫਿਰ ਟੋਪਿਕ ਵੱਡਾ ਕਿ ਵੀ ਐਂਡ 'ਤੇ ਹੋਈ ਨਾ। ਸਹੀ ਗੱਲ ਆ ਕਿ ਵੀ ਜਿਹੜੀ ਚੀਜ਼ ਕਰਨੀ ਆ ਉਹ ਕਰਨੀ ਆ, ਆਪੇ ਕਰਨੀ, ਕਿਸੇ 'ਤੇ ਡਿਪੈਂਡ ਨਹੀਂ ਰਹਿਣਾ ਕਿ ਵੀ ਤੂੰ ਕਰਾ ਦੇ ਜਾਂ ਤੂੰ ਕਰ ਦੇ, ਕੋਨਫੀਡੈਂਸ ਹੀ ਆ।
ਪਰ ਗੱਲ ਮੈਨੂੰ ਦੋਵਾਂ ਹੀ ਸੇਮ ਜਿੱਦਾਂ ਭਾਈ ਨੇ ਕਿਹਾ ਕਿ ਡਰ ਤੇ ਰਹਿੰਦਾ ਹੀ ਆ, ਡਰ ਹੈ ਤਾਂ ਵੀ ਕਰੋ,
ਕਿਉਂਕਿ ਤਾਂ ਹੀ ਡਰ ਨਿਕਲਦਾ,
ਕੰਫੀਡੈਂਸ ਤਾਂ ਤੈਨੂੰ ਹੋਣਾ ਆ ਨਾ।
ਹਾਂਜੀ ਉਹ ਚੀਜ਼ ਕਰਕੇ ਆਇਆ,
ਕਰਕੇ ਆਇਆ ਨਾ,
ਕਰ ਦੋ,
ਹਾਂ
ਦੇਖ ਜਾਏਗੀ ਬਾਅਦ ਚ।
ਜਿਵੇਂ ਉਰੇ ਆਉਣ ਦਾ ਤੁਹਾਡੇ ਡਰ ਸੀਗਾ,
ਉਰੇ ਆਉਣ ਦਾ ਕੋਈ ਡਰ ਨਹੀਂ, ਜਦੋਂ ਆਏ ਫੇਰ ਡਰ ਲੱਗਾ,
ਕੈਨੇਡਾ ਜਾਂਦਾ,
ਕਿਉਂਕਿ ਪਹਿਲਾਂ ਇੰਡੀਆ ਚ ਇਹੋ ਹੀ ਹੁੰਦਾ ਵੀ ਹਾਏ ਫੋਟੋਆਂ ਹੀ ਵੇਖੀ ਦੀਆਂ, ਯਾਰ ਦੋਸਤ ਭਾਵੇਂ ਸਿਕਿਉਰਿਟੀ ਦੀ ਸ਼ਿਫਟ ਲਾਉਣ ਡਿਆ, ਟੇਲਰ ਸਵਿਫਟ ਦਾ ਆਵੇ, ਟੇਲਰ ਸਵਿਫਟ ਦਾ ਸ਼ੋਅ ਵੇਖਣਾ, ਲਾਉਣ ਭਾਵੇਂ ਸਿਕਿਉਰਿਟੀ ਦੀ ਸ਼ਿਫਟ ਡਿਆ, ਆਪਾਂ ਉਹ ਚੀਜ਼ ਵੇਖ ਕੇ ਆਉਂਦੇ ਹਾਂ, ਆਪਾਂ ਉਹ ਦੂਜੀ ਚੀਜ਼
ਵਰਸਸ ਰਿਐਲਿਟੀ,
ਰਿਐਲਿਟੀ ਵੇਖਣੀ ਆਉਂਦੀ ਆਪਾਂ ਐਕਸਪੈਕਟੇਸ਼ਨਸ 'ਚ ਜਾਣ ਨੂੰ, ਇੰਸਟਾਗ੍ਰਾਮ ਦੇ ਬੀਚ 'ਤੇ ਫੋਟੋ ਜਾਂ ਸੋਹਣੀ ਜਿਹੀ ਗੋਰੀ ਨਾਲ ਜੋ ਵੀ ਸਿਸਟਮ ਜਾਂ ਫੋਟੋ ਪਾਈ, ਹਾਂ ਵੀ ਲੈ ਵੀ ਬਹੁਤ ਵਧੀਆ ਲਾਈਵ, ਪਰ ਆਪਾਂ ਨੂੰ ਰਿਐਲਿਟੀ ਵੇਖ ਕੇ ਨਹੀਂ, ਮਤਲਬ ਪਤਾ ਤਾਂ ਹੁੰਦਾ ਹੀ ਆ ਇੱਦਾਂ ਹੋਣਾ ਇੱਦਾਂ ਹੋਣਾ, ਪਰ ਆਪਾਂ ਨੂੰ ਅਸਲ ਚੀਜ਼ ਇੱਥੇ ਆ ਕੇ ਪਤਾ ਲੱਗਦਾ, ਉੱਥੋਂ ਦੇ ਫੋਟੋਆਂ
ਨਹੀਂ, ਜਿਹੜੇ ਜਿਨ੍ਹਾਂ ਦੇ ਬੀਤ ਦੀ ਨਾ ਪਤਾ ਉਹਨਾਂ ਨੂੰ ਲੱਗਦਾ ਹੁੰਦਾ ਵਾ ਕਿ ਵੀ ਇੱਦਾਂ ਦੇ ਫੋਟੋਆਂ 'ਚ ਕਿ ਵੀ ਲਾਈਫ ਤਾਂ ਬਹੁਤ ਹੀ ਲੱਗਦੀ ਆ ਕਿ ਵੀ ਆਜੋ ਇੱਥੇ ਆਜੋ ਤੂੰ ਇਹਦੇ ਭਰਾ ਉੱਥੇ ਮਜ਼ੇ ਕਰਨ ਦੇ, ਇਹ ਕਲੱਬਾਂ ਜਾਣ ਦੇ, ਇਹ ਕਰਨ ਦੇ, ਉਹ ਕਰਨ ਦੇ ਆ,
ਬਾਕੀ ਇੰਨਾ ਵੀ ਉਹ ਨਹੀਂ ਆਪਾਂ ਡਿਸਕਰੇਜ ਨਹੀਂ ਕਰਦੇ, ਇੰਨਾ ਮਾੜਾ
ਨਹੀਂ, ਨਹੀਂ ਨਹੀਂ ਬਹੁਤ ਵਧੀਆ ਵਾ, ਪਰ ਮੈਂ ਗੱਲ ਕਰਨਾ ਵੀ
ਕੰਫੀਡੈਂਸ
ਜਦੋਂ ਆਉਂਦੇ ਆ ਕੀ ਸੋਚ ਕੇ ਆਉਂਦੇ ਆ,
ਐਕਸਪੈਕਟੇਸ਼ਨ ਥੋੜੀ ਗਲਤ ਹੋ ਜਾਂਦੀ
ਹੈ, ਚੈਲੰਜਸ
ਹਮੇਸ਼ਾ ਕੋਈ ਸਭ ਕੁਝ ਵਧੀਆ ਸੋਚ ਕੇ ਹੀ ਆਉਂਦਾ,
ਮੈਂਟਲੀ
ਪਹਿਲਾਂ ਮੈਂਟਲੀ ਮਾੜਾ ਸੋਚੇ ਭਵੇਂ ਆਵੇ ਹੀ ਨਾ ਫਿਰ ਵੀ ਨਹੀਂ ਇਦਾਂ ਉਹ ਤਾਂ ਹਨਾ,
ਇਹ ਗੱਲ ਬਿਲਕੁਲ ਸਹੀ ਆ,
ਮੈਂਟਲੀ ਪ੍ਰਿਪੇਅਰ ਹੋਣਾ ਚਾਹੀਦਾ। ਠੀਕ ਹੈ ਜੀ,
ਠੀਕ ਹੈ ਵੀਰੇ, ਧੰਨਵਾਦ ਤੁਹਾਡਾ, ਬਹੁਤ ਬਹੁਤ ਨਜ਼ਾਰਾ ਆਇਆ ਗੱਲ ਕਰਕੇ,
ਥੈਂਕ ਯੂ ਵੈਰੀ ਮਚ,
ਬਹੁਤ ਚੀਜ਼ਾਂ ਤੁਸੀਂ ਸ਼ੇਅਰ ਕੀਤੀਆਂ ਆਪਣੀ ਆਡੀਅੰਸ ਦੇ ਨਾਲ ਤੁਹਾਡੀ ਸਟੂਡੈਂਟ ਲਾਈਫ 'ਚੋਂ, ਜਿਹਦੇ ਵਿੱਚੋਂ ਆਮ ਸ਼ੋਰ ਕਿ ਬਹੁਤ ਲੋਕ ਅਪਲਾਈ ਕਰ ਸਕਦੇ ਨੇ, ਅਤੇ ਜਿਨ੍ਹਾਂ ਨੇ ਹਾਲੇ ਉਰੇ ਵੀ ਆਉਣਾ ਉਹਨਾਂ ਨੂੰ ਵੀ ਬਹੁਤ ਚੀਜ਼ਾਂ ਮਤਲਬ ਪ੍ਰਪੇਅਰ ਹੋ ਸਕਦੇ ਨੇ ਉਹ ਚੀਜ਼ਾਂ ਨਹੀਂ, ਸੋ ਬਹੁਤ ਚੀਜ਼ਾਂ ਸਿੱਖਣ ਨੂੰ ਮਿਲੀਆਂ, ਅਤੇ ਬਹੁਤ ਬਹੁਤ ਧੰਨਵਾਦ ਦੁਬਾਰਾ ਫਿਰ ਤੁਹਾਡਾ,
ਥੈਂਕ ਯੂ ਵੈਰੀ ਮਚ,
ਥੈਂਕ ਯੂ ਟਾਈਮ,
ਅਗਲੀ ਵਾਰੀ ਮਿਲਦੇ
ਹਾਂ, ਬੜੀ ਦੂਰੋਂ ਆਏ ਜੇ ਤੁਸੀਂ,
ਬਹੁਤ ਦੂਰੋਂ
ਬਾਲ ਗਏ ਤੁਸੀਂ,
ਓਕੇ ਓਕੇ ਵੀਰੇ।